ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ ਜੀ। ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਸਾਡੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਜੀ। ਔਰ ਦੋਸਤੋ, ਅੱਜ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਿਹਾ ਤੁਹਾਡਾ ਦੋਸਤ ਹਰਮਿੰਦਰ ਕੰਗ, ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ ਜੀ। ਸਾਰੇ ਹੀ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਔਰ ਜਿਹੜੇ ਸਾਨੂੰ ਆਸਟ੍ਰੇਲੀਆ ਤੋਂ ਬਾਹਰ ਕਿਤੇ ਵੀ ਸੁਣ ਰਹੇ ਨੇ ਜੀ, ਗੁੱਡ ਈਵਨਿੰਗ, ਖਾਸ ਕਰਕੇ ਕੈਨੇਡਾ ਅਮਰੀਕਾ ਵਾਲੇ ਸੱਜਣਾਂ ਨੂੰ। ਸੋ ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਜਿਹੜੀ ਸਾਂਝ ਪਾਉਣ ਦੀ ਜਿਹੜਾ ਹੈ ਮੌਕਾ ਦੋਸਤੋ ਮਿਲਿਆ। ਸੋ ਕਈ ਵਾਰੀ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੀਆਂ ਕਮਿਟਮੈਂਟਸ ਹੋਰ ਵੀ ਹੋ ਜਾਂਦੀਆਂ ਨੇ, ਇਸ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਸਾਡੇ ਲਈ ਥੋੜਾ ਮੁਸ਼ਕਲ ਹੋ ਜਾਂਦਾ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਦੋਸਤੋ ਬਹੁਤ ਸਾਰਾ ਜਿਹੜਾ ਹੈ ਮਸਾਲਾ, ਜਿਹਨੂੰ ਕਹਿੰਦੇ ਅਸੀਂ ਪੰਜਾਬੀ ਦੇ ਵਿੱਚ, ਤੁਹਾਡੇ ਲਈ ਲੈ ਕੇ ਆਏ ਹਾਂ। ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਖਬਰਾਂ ਹੋਣਗੀਆਂ ਜੀ, ਤੇ ਲਾਈਵ ਗੱਲਬਾਤ ਕਰਾਂਗੇ ਅੱਜ। ਤੁਹਾਨੂੰ ਦੱਸ ਦਈਏ ਕਿ ਸ਼ੁਰੂ ਦੇ ਵਿੱਚ ਤੁਹਾਨੂੰ ਇੱਕ ਗੱਲਬਾਤ ਸੁਣਾਵਾਂਗੇ। ਆਸਟ੍ਰੇਲੀਆ ਤੋਂ ਜਿਹੜਾ ਟੂਰ ਜਾ ਰਿਹਾ ਜੀ ਪਾਕਿਸਤਾਨ, ਸਾਡੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ, ਉਹਨਾਂ ਦੇ ਪ੍ਰਬੰਧਕਾਂ ਨਾਲ ਕੋਸ਼ਿਸ਼ ਕਰਾਂਗੇ ਕਿ ਆਪਾਂ ਗੱਲਬਾਤ ਕਰੀਏ ਤੇ ਜਾਣਕਾਰੀ ਪ੍ਰਾਪਤ ਕਰੀਏ। ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਜੀ ਸਿਡਨੀ ਤੋਂ ਸਾਡੇ ਨਾਲ ਜੁੜਨਗੇ। ਸੋ ਜਿੰਨੇ ਵੀ ਮਸਲੇ ਹੁੰਦੇ ਆ ਸਾਡੇ ਆਸਟ੍ਰੇਲੀਆ ਦੇ, ਜਾਂ ਕੋਈ ਵੀ ਬਾਹਰ ਜਿਹੜੇ ਕਰੰਟ ਇਸ਼ੂਜ਼ ਹੁੰਦੇ ਆ, ਉਹਨਾਂ ਨੂੰ ਆਪਾਂ ਰੜਕਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤੇ ਇਸ ਤੋਂ ਬਾਅਦ ਫਿਰ ਇੱਕ ਹੋਰ ਤੁਹਾਨੂੰ ਗੱਲਬਾਤ ਸੁਣਾਉਣੀ ਆ ਦੋਸਤੋ, ਅੱਜ ਗੱਲਬਾਤ ਕਰਾਂਗੇ ਲਾਈਵ ਪੰਜਾਬ ਤੋਂ ਆਸਟ੍ਰੇਲੀਆ ਦੇ ਵਿੱਚ। ਇੱਕ ਮੈਡਮ ਆਏ ਹੋਏ ਨੇ ਜਿਹਨਾਂ ਦਾ ਨਾਂ ਹੈ ਡਾਕਟਰ ਦਮਨਜੀਤ ਕੌਰ ਸੰਧੂ, ਜਿਹੜੇ ਕਿ ਸਾਈਕੋਲੋਜਿਸਟ ਨੇ। ਔਰ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਸਾਡੇ ਬੱਚੇ ਹੁੰਦੇ ਨੇ, ਜਵਾਨ ਹੋ ਰਹੇ ਖਾਸ ਕਰਕੇ ਬੱਚੇ, ਉਹਨਾਂ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਉਜਾਗਰ ਹੁੰਦੀਆਂ, ਉਸ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ। ਸੋ ਉਸ ਵਿਸ਼ੇ ਤੇ ਉਹ ਮਾਹਰ ਵੀ ਨੇ ਇਸ ਵਿਸ਼ੇ ਦੇ, ਇਸ ਵਿਸ਼ੇ ਤੇ ਉਹ ਫਲਿੰਡਰ ਯੂਨੀਵਰਸਿਟੀ ਦੇ ਵਿੱਚ ਜਿਹੜਾ ਪੇਪਰ ਪੜ੍ਹਨ ਆਏ ਨੇ, ਤੇ ਲੰਮੀ ਚੌੜੀ ਗੱਲਬਾਤ ਉਹਨਾਂ ਨਾਲ ਵੀ ਆਪਾਂ ਕਰਾਂਗੇ। ਔਰ ਸਾਡੇ ਦੋਸਤ ਸਾਡੇ ਨਾਲ ਜੁੜ ਸਕਦੇ ਨੇ ਜੀ, ਸਾਡੇ ਦੋਸਤ ਸਾਡੇ ਨਾਲ ਟੈਲੀਗ੍ਰਾਮ ਤੇ ਵੀ ਜੁੜ ਸਕਦੇ ਨੇ, ਔਰ ਮੇਲ ਕਰਕੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਮੇਲ ਭੇਜਣ ਲਈ ਸਾਡਾ ਪਤਾ ਜੀ request@harmanradio.com। ਮੈਂ ਇੱਕ ਵਾਰੀ ਫੇਰ ਦੱਸਦਾ ਕਿ request@harmanradio.com। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਵੀ ਹੋਣਗੀਆਂ, ਗੀਤ ਵੀ ਹੋਣਗੇ। ਮਾਫ ਕਰਨਾ ਦੋਸਤੋ, ਅੱਜ ਨਾ ਜਿਹੜਾ ਗਲਾ ਹੈ ਥੋੜਾ ਜਿਹਾ ਮੌਸਮ ਕਰਕੇ, ਮੌਸਮ ਦਾ ਅਸਰ ਸਾਡੇ ਗਲੇ ਤੇ ਵੀ ਹੋਇਆ ਹੋਇਆ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਦੋ ਸਾਲ ਸੁਣ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਇੱਥੇ ਮੌਸਮ ਦਾ ਜਿਹੜਾ ਹੈ ਕੋਈ ਤਕਾਜ਼ਾ ਨਹੀਂ ਲੱਗਦਾ ਕਈ ਵਾਰੀ। ਬੇਸ਼ੱਕ ਏਦਾਂ ਦੀ ਟੈਕਨੋਲੋਜੀ ਸਾਡੇ ਕੋਲ ਪਹੁੰਚ ਗਈ ਹੈ ਕਿ ਸਾਨੂੰ ਇੱਕ ਮਹੀਨੇ ਤੱਕ ਦਾ, ਕਾਫੀ ਦੇਰ ਤੱਕ ਦਾ ਜਿਹੜਾ ਮੌਸਮ ਪਤਾ ਲੱਗ ਜਾਂਦਾ ਕਿ ਅੱਜ ਬਾਰਿਸ਼ ਹੋਏਗੀ, ਅੱਜ ਬਾਰਿਸ਼ ਨਹੀਂ ਹੋਏਗੀ, ਠੰਡ ਹੋਏਗੀ ਨਹੀਂ ਹੋਏਗੀ। ਔਰ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਜਿਹੜੇ ਕਾਫੀ ਠੰਡ ਜਿਹੜੀ ਪੈ ਰਹੀ ਹੈ, ਔਰ ਜਿਹੜਾ ਫਰੀਜ਼ਿੰਗ ਕੋਲਡ ਜਿਹਨੂੰ ਕਹਿੰਦੇ ਨੇ ਸੀ, ਉਸ ਤਰ੍ਹਾਂ ਦੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਲੇਕਿਨ ਅੱਜ ਜਿਹੜਾ ਮੌਸਮ ਦਾ ਹਾਲ ਹੈ ਉਹੀ ਕਹਿ ਰਿਹਾ, ਸਾਡੇ ਆਪਣੇ ਸ਼ਹਿਰ ਦੀ ਗੱਲ ਕਰਾਂ ਤਾਂ ਬੱਦਲਬਾਜੀ ਦੇ ਨਾਲ ਜਿਹੜਾ ਬਾਰਿਸ਼ ਪੈਣ ਦੀ ਸੰਭਾਵਨਾ। ਸੋ ਇਹ ਜਿਹੜਾ ਮੌਸਮ ਹੈ, ਮੈਂ ਗੱਲ ਕਰ ਰਿਹਾ ਸੀ ਕਿ ਗਲੇ ਤੇ ਅਸਰ ਕਰਦਾ। ਸੋ ਬਹੁਤ ਸਾਰੇ ਸਾਡੇ ਹੋਰ ਵੀ ਦੋਸਤ ਜਿਹੜੇ ਸਾਨੂੰ ਸੁਣ ਰਹੇ ਆ, ਉਹਨਾਂ ਦੇ ਵੀ ਗਲੇ ਖਰਾਬ ਹੋਣਗੇ। ਮੇਰਾ ਵੀ ਥੋੜਾ ਜਿਹਾ ਅੱਜ ਜਿਹੜਾ ਹੈ ਗਲਾ ਚੰਗੀ ਤਰ੍ਹਾਂ ਸਾਥ ਨਹੀਂ ਦੇ ਰਿਹਾ। ਚਲੋ ਖੈਰ, ਕੋਈ ਗੱਲ ਨੀ, ਆਪਾਂ ਪ੍ਰੋਗਰਾਮ ਨੂੰ ਨੇਪਰੇ ਚਾੜਨਾ। ਸੋ ਸਿਡਨੀ ਦੇ ਵਿੱਚ ਬੱਦਲਬਾਜੀ ਜੀ ਬਣੀ ਹੋਈ ਹੈ ਜੀ, ਮੈਂ ਦੇਖ ਰਿਹਾ ਸੀ। ਤੇ ਮੈਲਬਰਨ ਦੇ ਵਿੱਚ ਵੀ ਜਿਹੜਾ ਹੈ ਬੱਦਲਬਾਜੀ ਜੀ, ਤੇ ਸੂਰਜ ਝਾਤੀਆਂ ਜਿਹੀਆਂ ਮਾਰ ਰਿਹਾ ਵਿੱਚ ਦੀ। ਸੋ ਬ੍ਰਿਸਬੇਨ ਦੇ ਵਿੱਚ ਵੀ ਅੱਜ ਜਿਹੜੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ, ਤੇ ਐਡਲੈਂਡ ਦੇ ਵਿੱਚ ਜਿਹੜਾ ਤਾਪਮਾਨ ਕਾਫੀ ਘੱਟ ਨਜ਼ਰ ਆ ਰਿਹਾ, ਲੇਕਿਨ ਸੂਰਜ ਸਾਰਾ ਦਿਨ ਚਮਕੂਗਾ। ਸੋ ਮੌਸਮ ਦਾ ਇਹ ਹਾਲ ਸੀ ਜੀ, ਲੇਕਿਨ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਲਈਏ। ਸਾਡੇ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀ ਹਲਚਲ ਦਿਨੋ ਦਿਨ ਹੁੰਦੀ ਰਹਿੰਦੀ ਹੈ। ਸੋ ਇੱਕ ਕੱਲ ਖਬਰ ਆ ਰਹੀ ਸੀ ਦੋਸਤੋ ਕਿ ਫਰਾਂਸ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨਿਰਦੋਸ਼ੇ ਸੀ, ਕਹਾਂਗੇ ਕਿ ਨਿਰਦੋਸ਼ੇ ਨੀਸ ਸ਼ਹਿਰ ਫਰਾਂਸ ਦੇ ਵਿੱਚ ਹੋਇਆ ਸੀ, ਬਹੁਤ ਸਾਰੇ ਲੋਕ ਮਾਰੇ ਗਏ। ਔਰ ਉਹਦੇ ਵਿੱਚ ਜਦੋਂ ਘੋਖ ਪੜਤਾਲ ਕੀਤੀ ਤਾਂ ਤਿੰਨ ਆਸਟ੍ਰੇਲੀਅਨ ਜਿਹੜੇ ਨਾਗਰਿਕ ਹੈ ਉਹ ਵੀ ਸ਼ਾਮਲ ਹੋਣ ਦੀ ਜਿਹੜੀ ਖਬਰ ਆ ਰਹੀ ਹੈ। ਤੇ ਮੈਲਬਨ ਤੋਂ ਇੱਕ ਬੜੀ ਹੀ ਦੁੱਖ ਭਰੀ ਖਬਰ ਸੀ ਕੱਲ ਕੇ ਇੱਕ ਭਾਰਤੀ ਔਰਤ ਦੀ ਜਿਹੜੀ ਹੈ ਆਪਣੇ ਬੱਚੇ ਸਮੇਤ ਆਪਣੀ ਬਾਲਕੋਨੀ ਚੋਂ ਡਿੱਗ ਜਾਣ ਕਾਰਨ ਮੌਤ ਹੋ ਗਈ ਸੀ। ਸੋ ਇਸ ਮੈਲਬਨ ਤੋਂ ਖਬਰ ਆਈ ਸੀ ਜੀ। ਤੇ ਇੱਕ ਹੋਰ ਜਿਹੜੀ ਖਬਰ ਸੀਗੀ ਉਹ ਸੀ ਜੀ ਕਿ ਜਿਹੜੀ ਪੰਜਾਬੀ ਟੈਕਸੀ ਡਰਾਈਵਰ ਸੀ ਆਪਣੇ ਮੈਲਬਨ ਬ੍ਰਿਸਬੇਨ ਤੋਂ ਜਿਹੜੀ ਖਬਰ ਹੈ ਕਿ ਉਹਨੂੰ ਆਪਣੇ ਬ੍ਰੀਫਕੇਸ ਚੋਂ ਟੈਕਸੀ ਚੋਂ ਕਾਫੀ ਸਾਰੇ ਪੈਸੇ ਮਿਲੇ ਸਨ ਤਾਂ ਉਸਦੀ ਜਿਹੜੀ ਸਜ਼ਾ ਹੈ ਉਹ ਘੱਟ ਕਰ ਦਿੱਤੀ ਆ। ਉਹ ਪਹਿਲਾਂ 14 ਮਹੀਨੇ ਸਜ਼ਾ ਸੀ, ਹਰਮੀਤ ਸਿੰਘ ਉਹਦਾ ਨਾਂ ਸੀ ਲੜਕੇ ਦਾ, ਉਹਨੂੰ 10 ਮਹੀਨੇ ਜਿਹੜਾ ਤਬਦੀਲ ਕਰ ਦਿੱਤਾ। ਸੋ ਕੁਝ ਇੱਕ ਸਾਨੂੰ ਖਾਸ ਖਬਰਾਂ ਜੀ, ਔਰ ਦੋਸਤੋ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਇੱਕ ਵਾਰੀ ਮੈਂ ਫੇਰ ਦੱਸਦਾ ਰਿਕੁਐਸਟ ਕਰਦਾ ਹਰਮਾ ਰੇਡੀਓ ਤੇ ਮੇਲ ਭੇਜ ਕੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੈ, ਕੋਈ ਗੱਲ ਹੈ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਕਈ ਵਾਰੀ ਕੋਈ ਖਬਰ ਸਾਡੇ ਕੋਲੋਂ ਵੀ ਪਾਸੇ ਰਹਿ ਜਾਂਦੀ ਹੈ ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੀ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਇੰਡੀਆ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਬਹੁਤ ਬਹੁਤ ਸਵਾਗਤ ਹੈ ਦਲਜੀਤ ਸਿੰਘ ਜੀ ਇਸ ਪ੍ਰੋਗਰਾਮ ਦੇ ਵਿੱਚ। ਤੇ ਬਹੁਤ ਸੋਹਣੀ ਇਹਨਾਂ ਨੇ ਇੱਕ ਗੱਲ ਲਿਖ ਕੇ ਸਾਨੂੰ ਭੇਜੀ ਹੈ ਸੁੱਚੇ ਮੋਤੀ, ਦੋਸਤੋ ਤੁਹਾਡੇ ਨਾਲ ਸ਼ੇਅਰ ਕਰਨੀ ਬਣਦੀ ਹੈ ਜੀ। ਇਹ ਕਹਿੰਦੇ ਜੇ ਜਿੱਤਣ ਲਈ ਕੋਈ ਚੀਜ਼ ਹੈ ਤਾਂ ਉਹ ਹੈ ਜੀ ਦਿਲ, ਜੇ ਪੀਣ ਲਈ ਕੋਈ ਚੀਜ਼ ਹੈ ਤਾਂ ਉਹ ਹੈ ਗੁੱਸਾ ਜੀ, ਜੇ ਖਾਣ ਲਈ ਕੋਈ ਚੀਜ਼ ਹੈ ਤਾਂ ਉਹ ਹੈ ਗਮ, ਦੇਣ ਲਈ ਕੋਈ ਚੀਜ਼ ਹੈ ਤਾਂ ਦਾਨ, ਲੈਣ ਲਈ ਕੋਈ ਚੀਜ਼ ਹੈ ਤਾਂ ਉਹ ਹੈ ਜੀ ਗਿਆਨ, ਦਿਖਾਉਣ ਲਈ ਕੋਈ ਚੀਜ਼ ਹੈ ਤਾਂ ਉਹ ਹੈ ਜੀ ਦਇਆ, ਕਹਿਣ ਲਈ ਕੋਈ ਚੀਜ਼ ਹੈ ਉਹ ਹੈ ਜੀ ਸੱਚ, ਰੱਖਣ ਲਈ ਕੋਈ ਚੀਜ਼ ਹੈ ਤਾਂ ਇੱਜ਼ਤ, ਨਾ ਰੱਖਣ ਲਈ ਕੋਈ ਚੀਜ਼ ਹੈ ਤਾਂ ਈਰਖਾ, ਤੇ ਵੰਡਣ ਲਈ ਕੋਈ ਚੀਜ਼ ਹੈ ਤਾਂ ਜੀ ਕਹਿੰਦੇ ਪਿਆਰ। ਬਹੁਤ ਸੋਹਣੇ ਵਿਚਾਰ ਸਵੇਰੇ ਸਵੇਰੇ ਲਿਖ ਕੇ ਭੇਜਣੇ ਜੀ। ਤੇ ਸਿੰਗਾਪੁਰ ਤੋਂ ਸਾਡੇ ਦੋਸਤ ਰਾਜੀ ਪੰਗੂ ਜੀ ਸਾਡੇ ਨਾਲ ਜੁੜ ਚੁੱਕੇ ਨੇ ਜੀ। ਕਹਿੰਦੇ ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਜੀ, ਹਰਮਨ ਪਵਾਰ ਨੂੰ ਇਹ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਤੇ ਕਹਿੰਦੇ ਜੀ ਚੰਗਾ ਲੱਗ ਰਿਹਾ ਕਾਫੀ ਦਿਨਾਂ ਬਾਅਦ ਤੁਹਾਨੂੰ ਸੁਣ ਕੇ, ਬਹੁਤ ਸ਼ੁਕਰੀਆ ਰਾਜੀ ਪੰਗੂ ਜੀ, ਏਦਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਦੇ ਰਹਾਂਗੇ। ਤੇ ਦੋਸਤੋ ਸੁਣਾਂਗੇ ਥੋੜੀ ਦੇਰ ਬਾਅਦ ਇੱਕ ਗੀਤ, ਔਰ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਲੈ ਚੱਲਾਂਗੇ ਗੱਲਾਂ ਬਾਤਾਂ ਦੇ ਇੱਕ ਸੱਥ ਦੇ ਵਿੱਚ ਜਿੱਥੇ ਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ। ਤੇ ਬਹੁਤ ਅਕਸਰ ਦੋਸਤੋ ਜਦੋਂ 1947 ਦੇ ਵਿੱਚ ਪੰਜਾਬ ਦੀ ਵੰਡ ਹੋਈ ਬਹੁਤ ਕੁਛ ਗਵਾਇਆ ਸੀ, ਸਭ ਤੋਂ ਜ਼ਿਆਦਾ ਤਾਂ ਕਹਿੰਦਾ ਜਿਹੜਾ ਗਵਾਇਆ ਸੀ ਉਹ ਪੰਜਾਬ ਨੇ ਗਵਾਇਆ ਸੀ, ਇਧਰਲੇ ਲੋਕਾਂ ਨੂੰ ਉਧਰ, ਉਧਰਲੇ ਲੋਕਾਂ ਨੂੰ ਇਧਰ ਆਉਣਾ ਪਿਆ, ਆਪਣਾ ਘਰ ਬਾਰ, ਆਪਣੇ ਖੇਤ, ਆਪਣੇ ਜੋ ਵੀ ਪ੍ਰੋਪਰਟੀ ਵਗੈਰਾ ਛੱਡ ਕੇ। ਔਰ ਸਭ ਤੋਂ ਵੱਧ ਜਿਹੜਾ ਹੈ ਸਿੱਖ ਕੌਮ ਜਿਹੜੀ ਅਕਸਰ ਸਾਨੂੰ ਗਿਲਾ ਹੁੰਦਾ ਕਿ ਸਾਡਾ ਬਹੁਤ ਕੁਛ, ਸਾਡਾ ਧਾਰਮਿਕ ਸਥਾਨ ਉਧਰ ਰਹਿ ਗਏ ਪਾਕਿਸਤਾਨ ਦੇ ਵਿੱਚ। ਸੋ ਉਹਨਾਂ ਦੀ ਯਾਤਰਾ ਲਈ ਇੱਕ ਆਸਟ੍ਰੇਲੀਆ ਤੋਂ ਟੂਰ ਜਾ ਰਿਹਾ, ਸੋ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਲੇਕਿਨ ਇਸ ਨਾਲ ਮਿਲਦੀ ਜੁਲਦੀ ਗੱਲ ਗੀਤ ਰਾਹੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੋ ਦੋਸਤੋ ਸੁਣਦੇ ਰਹੋ ਹਰਮਾ ਰੇਡੀਓ ਦਿਲ ਵਾਲੀ ਗੱਲ, ਮਿਲਦੇ ਹਾਂ ਇਸ ਗੀਤ ਤੋਂ ਬਾਅਦ। We'll be right back. ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਚਾਦਾ ਜੀ ਦਿਲ ਵਾਲੀ ਗੱਲ ਔਰ ਮੈਂ ਤੁਹਾਡਾ ਹੋਸਟ ਹਰਬੰਦਰ ਕੰਗ ਤੁਹਾਡੇ ਨਾਲ ਆ ਜੀ। ਦੱਸੋ ਗੀਤ ਸੁਣ ਰਹੇ ਸੀ ਕਿ ਨਹੀਂ ਪੁਰਾਣਾ ਦੁੱਖ ਸੰਗਤਾਂ ਨੂੰ ਵਿਛੜੇ ਨੂੰ ਨਿਕਾਣੇ ਦਾ। ਬਿਲਕੁਲ ਜੀ, ਸਿੱਖ ਕੌਮ ਦੀ ਗੱਲ ਕਰੀਏ ਤਾਂ ਅਕਸਰ ਅਸੀਂ ਯਾਦ ਕਰਦੇ ਹਾਂ ਸਾਡੇ ਵਿਛੜੇ ਹੋਏ ਧਰਮ ਸਥਾਨਾਂ ਨੂੰ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਰਹਿ ਗਏ ਨੇ। ਲੇਕਿਨ ਦੋਸਤੋ ਬਿਲਕੁਲ ਹੱਦਾਂ ਸਰਹੱਦਾਂ ਬਿਲਕੁਲ ਬਣ ਗਈਆਂ ਨੇ, ਲੇਕਿਨ ਅਸੀਂ ਜਾ ਕੇ ਦਰਸ਼ਨ ਵੀ ਕਰ ਸਕਦੇ ਹਾਂ। ਇਸ ਦੇ ਸੰਬੰਧ ਵਿਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਗੱਲ ਕਰਾਂਗੇ ਜੀ ਸਿਡਨੀ ਤੋਂ ਜਫਰ ਖਾਨ, ਜਿਹੜੇ ਕਿ ਇੱਕ ਟੂਰ ਅਰੇਂਜ ਕੀਤਾ ਜਿਨ੍ਹਾਂ ਨੇ ਆਸਟ੍ਰੇਲੀਆ ਤੋਂ ਪਾਕਿਸਤਾਨ ਜਾਣ ਵਾਸਤੇ। ਖਾਨ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿਚ
ਜੀ। ਥੈਂਕ ਯੂ, ਸਤਿ ਸ੍ਰੀ ਅਕਾਲ ਭਾਜੀ
ਜੀ। ਖਾਨ ਸਾਹਿਬ ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਤੁਸੀਂ ਕਿ ਤੁਸੀਂ ਖਾਸ ਕਰਕੇ ਸਿੱਖ ਕੌਮ ਦੇ ਜਿਹੜੇ ਲੋਕ ਨੇ ਉਨ੍ਹਾਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਉਣ ਲੈ ਕੇ ਜਾ ਰਹੇ ਹੋ। ਥੋੜੀ ਜਿਹੀ ਜਾਣਕਾਰੀ ਦਿਓ ਕਿ ਕਦੋਂ ਜਿਹੜਾ ਹੈ ਟੂਰ ਇਹ ਜਾ ਰਿਹਾ ਹੈ ਔਰ ਕੌਣ ਕੌਣ ਦੇ ਵਿੱਚ ਜਾ ਸਕਦਾ ਜੀ।
ਸਭ ਤੋਂ ਪਹਿਲਾਂ ਤੁਹਾਡਾ ਤੇ ਹਰਮਨ ਰੇਡੀਓ ਦਾ ਬਹੁਤ ਸ਼ੁਕਰੀਆ ਮੈਨੂੰ ਆਨਲਾਈਨ ਲੈਣ ਦਾ
ਜੀ, ਸ਼ੁਕਰੀਆ ਜੀ।
ਔਰ ਇਹ ਟੂਰ ਜੀ ਇਹਦੀ ਮੈਂ ਬੁਕਿੰਗ ਡੇਟ ਜਿਹੜੀ 15 ਅਗਸਤ ਤੱਕ ਰੱਖੀ।
ਅੱਛਾ ਜੀ,
15 ਅਗਸਤ ਤੋਂ ਬਾਅਦ ਪੂਰਾ ਟੂਰ ਜਿਹੜਾ ਉਹ ਪਤਾ ਚੱਲੇਗਾ ਕਿ ਕਿੰਨੇ ਕੁ ਲੋਕ ਇੰਟਰਸਟਿਡ ਨੇ, ਉਸ ਦੇ ਮੁਤਾਬਕ ਫਿਰ ਇਹਨਾਂ ਦਾ ਪੇਪਰ ਵਰਕ। ਔਰ ਟੂਰ ਦੀ ਡਿਪਾਰਟਿੰਗ ਡੇਟ 10 ਨਵੰਬਰ ਹੈ
ਜੀ। ਜੀ ਜੀ, ਔਰ ਕੋਈ ਲਿਮਿਟ ਰੱਖੀ ਹੈ ਕਿ ਕਿੰਨੇ ਲੋਕ ਜਾ ਸਕਦੇ ਨੇ ਜਾਂ ਕੋਈ ਲਿਮਿਟ ਨਹੀਂ ਇਹਦੇ ਵਿੱਚ?
ਨਹੀਂ ਜੀ, ਇਹਦੇ ਚ ਫਿਲਹਾਲ ਮੈਂ ਕੋਈ ਲਿਮਿਟ ਨਹੀਂ ਰੱਖੀ, ਲੇਕਿਨ ਮੈਂ ਇੰਤਜ਼ਾਮ ਜਿਹੜਾ ਉਹ ਮਿਨੀਮਮ ਤੋਂ ਲਾ ਕੇ ਮੈਕਸੀਮਮ ਤੱਕ ਕੀਤਾ ਹੋਇਆ ਪੂਰਾ ਪਾਕਿਸਤਾਨ ਦੇ ਅੰਦਰ, ਜਿਹੜੀ ਇਹਦੀ ਅਕੋਮੋਡੇਸ਼ਨ 4-star ਅਕੋਮੋਡੇਸ਼ਨ ਹੋਟਲਿੰਗ ਹੈ, ਉਸ ਤੋਂ ਬਾਅਦ ਟਰਾਂਸਪੋਰਟ ਹੈ, ਸਾਡੇ ਗਾਈਡ ਨੇ, ਸਿਕਿਉਰਿਟੀ ਹੈ, ਆਲ ਟੁਗੈਦਰ ਮੈਂ ਪੂਰਾ ਇੰਤਜ਼ਾਮ ਕੀਤਾ ਹੈ
ਜੀ। ਜੀ 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 ਜੀ, ਬਿਲਕੁਲ। ਸੋ ਤੁਸੀਂ ਪਹਿਲਾਂ ਵੀ ਇੱਕ ਵਾਰੀ ਸ਼ਾਇਦ ਟੂਰ ਲੈ ਕੇ ਗਏ ਸੀ ਏਦਾਂ ਦੀ ਪਾਕਿਸਤਾਨ?
ਨਹੀਂ ਜੀ, ਇਹ ਪਹਿਲੀ ਕੰਪਨੀ ਵੈਸਟ ਪੰਜਾਬ ਟੂਰ ਦੇ ਨਾਂ ਦੀ ਜਿਹੜੀ ਪਹਿਲੀ ਦਫਾ ਕਰਨ ਲੱਗੀ ਆਸਟ੍ਰੇਲੀਆ।
ਅੱਛਾ, ਪਹਿਲੀ ਦਫਾ। ਤੁਹਾਨੂੰ ਕਿਸ ਤਰ੍ਹਾਂ ਦਾ ਫਿਰ ਰਿਸਪੌਂਸ ਮਿਲ ਰਿਹਾ ਹੈ, ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ?
ਫਿਲਹਾਲ ਜੀ ਕੰਪੇਨ ਲਾਂਚ ਕੀਤੀ ਨੂੰ 3-4 ਦਿਨ ਹੋ ਗਏ ਨੇ ਤੇ ਆਲਮੋਸਟ ਡੇਲੀ 4-5 ਕਾਲਸ ਇਨਕੁਆਇਰੀ ਲਈ ਆ ਰਹੀਆਂ ਨੇ।
ਜੀ 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 ਸਲੋਕ ਮਤਲਬ ਮਤਲਬ ਇੰਟਰਸਟ ਨੇ ਕਿ ਅਸੀਂ ਜਿਹੜਾ ਨਨਕਾਣਾ ਸਾਹਿਬ ਜਾਂ ਹੋਰ ਜਿੱਥੇ ਪਾਕਿਸਤਾਨ ਦੇ ਜਿਹੜੇ ਹੈ ਗੁਰਦੁਆਰਾ ਸਾਹਿਬ ਉਹਨਾਂ ਦੇ ਦਰਸ਼ਨ ਕਰੀਏ। ਸੋ ਮੈਂ ਜਿਹੜੇ ਟੂਰ ਦੀ ਨਾ ਮੈਂ ਐਡ ਦੇਖ ਰਿਹਾ ਸੀ, ਪੜ੍ਹ ਵੀ ਰਿਹਾ ਸੀ, ਜਿਹੜਾ ਪੋਸਟਰ ਤੁਸੀਂ ਰਿਲੀਜ਼ ਕੀਤਾ ਇਹਦੇ ਸੰਬੰਧ ਵਿਚ, ਇਹਦੇ ਵਿਚ ਲਾਹੌਰ ਨੂੰ ਟਾਰਗੇਟ ਕੀਤਾ ਹੋਇਆ, ਸਿਰਫ ਲਾਹੌਰ ਤੱਕ ਹੀ ਪਹੁੰਚਣਾ ਜਾਂ ਜਿਹੜੇ ਨੇੜੇ ਤੇੜੇ ਗੁਰਦੁਆਰੇ ਜਾਂ ਕੋਈ ਹੋਰ ਆਸੇ ਪਾਸੇ ਜਿਹੜੇ ਕੋਈ ਹੋਰ ਜਿਹੜੀਆਂ ਜਗ੍ਹਾ ਨੇ ਉੱਥੇ ਵੀ ਦੇਖਣ ਨੂੰ ਮਿਲਣਗੀਆਂ, ਮਤਲਬ ਪਹਿਲਾਂ ਲੈ ਕੇ ਜਾਓਗੇ ਤੁਸੀਂ?
ਨਹੀਂ ਸਰ, ਤੁਸੀਂ ਮੇਰੇ ਖਿਆਲ ਫਲਾਇਰ ਨੇ ਦੇਖਿਆ ਪੂਰਾ, ਫਲਾਇਰ ਦੀ ਬੈਕ ਤੇ 10 ਦਿਨ ਦਾ ਪੂਰਾ ਟੂਰ ਹੈ। ਲਾਹੌਰ ਅਰਾਈਵ ਹੋਵਾਂਗੇ, ਲਾਹੌਰ ਅਕੋਮੋਡੇਸ਼ਨ ਹੋਏਗੀ ਸਾਡੀ, ਉਸ ਤੋਂ ਬਾਅਦ ਰੈਸਟ ਕਰਕੇ ਅਗਲੇ ਦਿਨ ਤੋਂ ਸਾਡਾ ਟੂਰ ਸ਼ੁਰੂ ਹੋਏਗਾ। ਨਨਕਾਣਾ ਸਾਹਿਬ ਜਾਵਾਂਗੇ, ਨਨਕਾਣਾ ਸਾਹਿਬ ਜਨਮ ਦਿਨ ਦੀਆਂ ਸੈਲੀਬ੍ਰੇਸ਼ਨ ਨੂੰ ਪਾਰਟੀਸਪੇਟ ਕਰਕੇ, ਉਸ ਤੋਂ ਬਾਅਦ ਫਿਰ ਅਸੀਂ ਏਮਨਾਬਾਦ ਗੁਰਦੁਆਰਾ ਰੋੜੀ ਸਾਹਿਬ, ਚੱਕੀ ਸਾਹਿਬ, ਭਾਈ ਲਾਲੂ ਜੀ ਦੀ ਖੋਈ, ਫਿਰ ਉਸ ਤੋਂ ਬਾਅਦ ਅਗਲੇ ਦਿਨ ਅਸੀਂ ਪੰਜਾ ਸਾਹਿਬ, ਫਿਰ ਕਰਤਾਰਪੁਰ ਸਾਹਿਬ, ਫਿਰ ਲਾਹੌਰ ਦੇ ਜਿੰਨੇ ਵੀ ਗੁਰਦੁਆਰੇ ਨੇ, ਫਿਰ ਬਾਬਾ ਫਰੀਦ ਜੀ, ਬਾਬਾ ਵਾਰਿਸ ਸ਼ਾਹ ਜੀ, ਟੂਰ ਹੈ, ਔਰ ਪਾਕਿਸਤਾਨ ਦੇ 5-6 ਸਿਟੀਜ਼ ਤੇ ਜਾਵਾਂਗੇ।
ਅੱਛਾ, 5-6 ਸਿਟੀ ਜਿਹੜੇ ਹੈ ਦੇਖੇ ਜਾ ਸਕਦੇ। ਉਹਨਾਂ ਅਕਸਰ ਖਾਨ ਸਾਹਿਬ ਕਿਹਾ ਜਾਂਦਾ ਹੈ ਕਿ ਉਹ ਜੰਮੇ ਨੀ ਜਿਹਨੇ ਲਾਹੌਰ ਦੇ ਦੇਖਿਆ ਹੈ ਨੀ, ਔਰ ਮੈਂ ਭਾਗਾਂ ਵਾਲੇ ਹੋਣਗੇ ਲੋਕ ਜਿਹੜੇ ਕਿ ਲਾਹੌਰ ਨੂੰ ਦੇਖਣਗੇ ਔਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ। ਔਰ ਜਦੋਂ ਪਾਕਿਸਤਾਨ ਦੀ ਗੱਲ ਆਉਂਦੀ ਹੈ ਨਾ, ਸਾਡੇ ਮਨ ਦੇ ਵਿੱਚ ਇੱਕ ਗੱਲ ਆ ਜਾਂਦੀ ਹੈ ਸਿਕਿਉਰਿਟੀ ਦੀ, ਤੇ ਬਹੁਤ ਸਾਰੇ ਲੋਕ ਸਿਕਿਉਰਿਟੀ ਪੱਖੋਂ ਵੀ ਥੋੜਾ ਕਈ ਵਾਰੀ ਹਿਚਕਚਾਉਂਦੇ ਨੇ। ਸਿਕਿਉਰਿਟੀ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਔਰ ਕੀ ਮਤਲਬ ਕਹਿ ਸਕਦੇ ਕਿ ਖਤਰਾ ਹੋ ਸਕਦਾ ਜਿਹੜੀ ਸੰਗਤ ਜਾਊਗੀ?
ਦੇਖੋ ਜੀ, ਸੰਗਤ ਜਿਹੜੀ ਆਸਟ੍ਰੇਲੀਆ ਤੋਂ ਨੀ ਜਾਣੀ, ਕਮ ਅਜ ਕਮ 8-10 ਹਜ਼ਾਰ ਬੰਦਾ ਪੂਰੀ ਦੁਨੀਆਂ ਤੋਂ ਆਉਂਦਾ ਜਨਮ ਦਿਨ ਦੀ ਸੈਲੀਬ੍ਰੇਸ਼ਨ ਵਾਸਤੇ, UK, ਕੈਨੇਡਾ, USA, ਇੰਡੀਆ ਤੋਂ ਗੌਰਮੈਂਟ ਦੇ ਖਾਤੇ ਚ ਲੋਕ ਆਉਂਦੇ ਨੇ, ਤੇ ਸਿਕਿਉਰਿਟੀ ਜਿਹੜੀ ਉਹ ਪਾਕਿਸਤਾਨ ਗੌਰਮੈਂਟ ਜਿਹੜੀ ਏ ਉਹ ਆਪਣੇ ਪੰਜਾਬੀ ਭਾਈਆਂ ਨੂੰ ਆਪਣੇ ਤੌਰ ਤੇ ਪ੍ਰਾਇਰਟੀ ਬੇਸਿਸ ਤੇ ਦਿੰਦੀ ਏ, ਪੰਜਾਬ ਪੁਲਿਸ ਜਿਹੜੀ ਏ ਉਹ ਵੀ, ਪਾਕਿਸਤਾਨ ਗੌਰਮੈਂਟ ਵੀ।
ਜੀ ਜੀ
ਜੀ। ਔਰ ਦੂਸਰੀ ਗੱਲ ਇਹ ਕਿ ਜਿਹੜਾ ਸਾਡਾ ਟੂਰ ਹੈਗਾ ਉਹਦੇ ਵਿੱਚ ਅਸੀਂ ਆਪਣੀ ਪ੍ਰਾਈਵੇਟ ਸਿਕਿਉਰਿਟੀ ਵੀ ਸਾਡੀ ਹੋਏਗੀ, ਔਰ ਮੇਰੇ ਖਿਆਲ ਚ ਤੁਸੀਂ ਜਿਹੜੇ ਲੋਕ ਪਹਿਲੇ ਹੋ ਕੇ ਆਏ ਨੇ ਉਹਨਾਂ ਦੇ ਅਗਰ ਪੁਆਇੰਟ ਆਫ ਵਿਊ ਪੁੱਛੋ ਤੇ ਉਹ ਤੇ ਬਹੁਤ ਹੈਪੀ ਹੁੰਦੇ ਨੇ ਕਿ ਉੱਥੋਂ ਦੀ ਪਬਲਿਕ ਵੀ, ਆਵਾਮ ਵੀ ਬਹੁਤ ਜ਼ਿਆਦਾ ਪਿਆਰ ਕਰਦੀ ਸਭ।
ਜੀ ਜੀ ਬਿਲਕੁਲ,
ਐਸਾ ਇਸ਼ੂ ਨਹੀਂ ਹੈ ਜੀ।
ਜੀ 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 ਜੀ। ਸੋ ਦੂਸਰੀ ਗੱਲ ਆ ਜਾਂਦੀ ਹੈ ਜੀ ਕਿ ਰਹਿਣ ਸਹਿਣ ਦਾ ਜਿਹੜਾ ਪ੍ਰਬੰਧ ਹੈ, ਖਾਸ ਕਰਕੇ ਜਿਹੜੇ ਆਸਟ੍ਰੇਲੀਅਨ ਲੋਕ ਆ, ਸੋ ਸਾਨੂੰ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਵੈਸੇ ਦੱਸ ਕਿ 4-star ਟਾਈਪ ਜਿਹੜਾ ਹੈ ਤੁਸੀਂ ਪ੍ਰਬੰਧ ਕੀਤਾ, ਲਾਹੌਰ ਦੇ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਕੀਤੇ ਨੇ ਤੁਸੀਂ?
ਲਾਹੌਰ ਦੇ ਅੰਦਰ ਜੀ ਇਸ ਟਾਈਮ ਕਮ ਅਜ ਕਮ 6-7 ਜਿਹੜੇ ਇੰਟਰਨੈਸ਼ਨਲ ਲੈਵਲ ਦੇ 4-star ਲੈਵਲ ਦੇ ਹੋਟਲਸ ਨੇ। ਮੇਰੀ ਹੋਲੀਡੇਸ ਇੱਕ ਮਲਟੀਨੈਸ਼ਨਲ ਬ੍ਰਾਂਡ ਹੈ, ਹੋਲੀਡੇਸ ਵਾਲਿਆਂ ਨਾਲ ਵੀ ਮੇਰੀ ਗੱਲ ਕਨਫਰਮ ਹੈ। ਇੱਕ ਹੋਰ ਹੋਟਲ ਹੈ ਪਾਰਕ ਪਲਾਜ਼ਾ, ਕਰੋਨ ਪਲਾਜ਼ਾ ਜਿਹੜੇ ਆਸਟ੍ਰੇਲੀਆ ਚ ਨੇ, ਉਹਨਾਂ 3-4 ਹੋਟਲਾਂ ਨਾਲ ਮੇਰੀ ਗੱਲ ਹੈ, ਤੇ ਸਟੈਂਡਰਡ ਦੇ ਜਿਹੜੇ 4-star ਨੇ ਉਹ ਹੋਟਲ ਬਾਕਾਇਦਾ ਰਿਕਮੈਂਡਡ ਹੋਣਗੇ, ਉਹਨਾਂ ਨਾਲ ਮੇਰੀ ਗੱਲ ਹੈ, ਔਰ ਇਨਕਲੂਡ ਇਹਦੇ ਵਿੱਚ ਅਸੀਂ ਉਹਨਾਂ ਕੋਲ ਬ੍ਰੇਕਫਾਸਟ ਔਰ ਡਿਨਰ ਔਰ ਸਾਰਾ ਕੁਛ ਅਸੀਂ ਉਹਦੇ ਵਿੱਚ ਫੈਸਿਲਿਟੀਜ਼ ਦੇਵਾਂਗੇ ਆਪਣੇ।
ਜੀ ਜੀ ਜੀ। ਔਰ ਫਲੈਟ ਦੇ ਵਿੱਚ ਇਹ ਵੀ ਸੀ ਕਿ ਕਈ ਲੋਕ ਹੁੰਦੇ ਨੇ ਕਿ ਸਾਡੇ ਕਿ ਚਲੋ ਹੁਣ ਪਾਕਿਸਤਾਨ ਤਾਂ ਆਏ ਆ ਕਿ ਨਾਲ ਪੰਜਾਬ ਜਾਂ ਇੰਡੀਆ ਵੀ ਗੇੜਾ ਮਾਰੀ ਹੈ, ਨੇੜੇ ਹੀ ਹੈ, ਸੋ ਉਹ ਕਿਸ ਤਰ੍ਹਾਂ ਦੀ ਜਿਹੜੀ ਹੈ ਸਹੂਲਤ ਦਿੱਤੀ ਹੈ? ਤੁਸੀਂ ਲਿਖਿਆ ਹੋਇਆ ਸੀ ਕਿ ਤੁਸੀਂ ਐਕਸਟੈਂਡ ਕਰ ਸਕਦੇ ਹੋ ਜਿਹੜਾ ਟੂਰ ਹੈ ਇੰਡੀਆ ਤੱਕ।
ਉਹਦਾ ਲਿਖਣ ਦਾ ਮਤਲਬ ਕਿ ਅਗਰ ਕਿਸੇ ਬੰਦੇ ਨੇ ਆਪਣਾ
ਡਿਸਟਰਬੈਂਸ ਆ ਰਹੀ ਹੈ ਥੋੜੀ ਜੀ ਸ਼ਾਇਦ ਫੋਨ ਦੇ ਵਿੱਚ
ਜੀ, ਮੇਰੀ ਤਰਫੋਂ ਨਹੀਂ ਆ ਰਹੀ ਮੈਂ।
ਅੱਛਾ ਚਲੋ ਖੈਰ, ਹਾਂਜੀ ਹਾਂਜੀ ਕੈਰੀ ਓਨ। ਜੀ
ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਜੀ, ਅਗਰ ਕਿਸੇ ਬੰਦੇ ਨੇ ਇੰਡੀਆ ਟੂਰ ਤੋਂ ਬਾਅਦ ਇੰਡੀਆ ਵੀ ਜਾਣਾ ਤੇ ਉਹ ਸਾਡੇ ਵੱਲੋਂ ਤੇ ਉਹ ਆਪਣਾ ਬਾਈ ਏਅਰ ਅਗਰ ਜਾਣਾ ਚਾਹੇ ਤੇ ਉਹ ਲਾਹੌਰ ਤੋਂ ਡਿਪਾਰਟ ਕਰਕੇ ਭਾਵੇਂ ਇੰਡੀਆ ਚਲਾ ਜਾਏ, ਉਹਦਾ ਐਕਸਟਰਾ ਚਾਰਜਸ ਨੇ ਜਿਹੜਾ ਵੀ ਉਹਦਾ ਏਅਰਫੇਅਰ ਐਕਸਟਰਾ ਲੱਗੇਗਾ ਇੰਡੀਆ ਦਾ। ਅਗਰ ਉਹਨੂੰ ਵਾਹਗਾ ਬਾਰਡਰ ਦੇ ਥਰੂ ਬਾਈ ਰੋਡ ਜਾਣਾ ਚਾਹੇ ਤੇ ਅਸੀਂ ਉਹਨੂੰ ਵਾਹਗਾ ਬਾਰਡਰ ਤੱਕ ਡ੍ਰੋਪ ਕਰ ਸਕਦੇ ਉੱਥੋਂ ਆਪਣਾ,
ਠੀਕ ਹੈ,
ਕ੍ਰਾਸ ਕਰਕੇ ਇੰਡੀਆ ਜਾ ਸਕਦਾ, ਉੱਥੇ ਭਾਵੇਂ ਮਹੀਨਾ ਰਹੇ ਦੋ ਰਹੇ ਜਦੋਂ ਮਰਜ਼ੀ ਵਾਪਿਸ ਆ।
ਜੀ ਜੀ ਜੀ। ਪਰ ਤੁਹਾਡਾ ਜਿਹੜਾ ਟੂਰ ਅਰੇਂਜ ਕੀਤਾ ਪਾਕਿਸਤਾਨ ਤੱਕ ਦਾ 10 ਦਿਨ ਦਾ ਜਿਹੜਾ ਟੂਰ ਤੁਸੀਂ ਅਰੇਂਜ ਕੀਤਾ, ਜੀ ਜੀ ਜੀ, ਖਾਨ ਸਾਹਿਬ ਸ਼ੁਭਕਾਮਨਾਵਾਂ ਸਾਡੀਆਂ ਤੁਹਾਡੇ ਨਾਲ ਨੇ, ਲੇਕਿਨ ਲਾਸਟ ਦੇ ਵਿੱਚ ਇਹ ਦੱਸਿਓ ਕਿ ਜਿਹੜੇ ਲੋਕ ਇੰਟਰਸਟਡ ਨੇ ਜਾਣ ਦੇ ਵਿੱਚ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਨੇ ਜੀ?
ਤੁਹਾਡੇ ਕੋਲ ਮੇਰੇ ਫਲਾਇਰ ਤੇ ਮੇਰਾ ਨੰਬਰ ਵੀ?
ਹਾਂਜੀ ਹਾਂ, ਨੰਬਰ ਹੈਗਾ ਜੀ, ਐਡ ਵੀ ਚੱਲ ਰਹੀ ਹੈ ਜੀ ਹਰਬਰ ਰੇਡੀਓ ਤੇ।
ਹਾਂਜੀ, 04218501100 ਮੇਰਾ ਮੋਬਾਈਲ ਨੰਬਰ, ਉਹਦੇ ਤੇ ਮੇਰੇ ਨਾਲ ਰਾਬਤਾ ਕਰ ਲੈ, ਔਰ ਮੈਂ ਉਹਨਾਂ ਨੂੰ ਡਿਟੇਲਸ ਪੂਰੀਆਂ ਇਹਨਾਂ ਦੇ ਨਾਲ ਸਮਝਾ ਦੇਣਾ, ਦੱਸ ਦੇਣਾ ਜਿਹੜੇ ਵੀ ਇੰਟਰਸ ਵੱਲੋਂ।
ਜੀ 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 ਜੀ। ਖਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਭਕਾਮਨਾਵਾਂ ਇਸ ਟੂਰ ਦੇ ਲਈ, ਔਰ ਜਿਹੜੇ ਲੋਕ ਜਾਣਗੇ ਉਹਨਾਂ ਨੂੰ ਵੀ ਸ਼ੁਭਕਾਮਨਾਵਾਂ। ਸੋ ਉਮੀਦ ਕਰਦੇ ਹਾਂ ਕਿ ਬੜਾ ਸਫਲ ਰਹੇਗਾ ਟੂਰ, ਔਰ ਜਦੋਂ ਤੁਸੀਂ ਟੂਰ ਤੋਂ ਵਾਪਸ ਆਏ ਫਿਰ ਤੁਹਾਡੇ ਨਾਲ ਗੱਲਬਾਤ ਹੋਏਗੀ ਕਿ ਕਿਸ ਤਰ੍ਹਾਂ ਦਾ ਰਿਹਾ ਟੂਰ ਜੀ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ।
ਬਹੁਤ ਬਹੁਤ ਮਿਹਰਬਾਨੀ ਹਰਮਨ ਰੇਡੀਓ ਦਾ, ਤੇ ਤੁਹਾਡਾ ਬਹੁਤ ਸ਼ੁਕਰੀਆ ਜੀ।
ਬਹੁਤ ਸ਼ੁਕਰੀਆ ਜੀ, ਧੰਨਵਾਦ।
ਥੈਂਕ ਯੂ ਵੈਰੀ ਮਚ
ਜੀ, ਥੈਂਕ ਯੂ ਜੀ। ਸੋ ਦੋਸਤੋ ਇਹ ਸਨ ਜਫਰ ਖਾਨ ਜਿਹੜੇ ਕਿ ਇੱਕ ਟੂਰ ਅਰੇਂਜ ਕਰ ਰਹੇ ਨੇ ਜੀ ਆਸਟ੍ਰੇਲੀਆ ਤੋਂ ਪਾਕਿਸਤਾਨ ਦੇ ਗੁਰਧਾਮ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਤੇ ਉਹਨਾਂ ਦੇ ਦਰਸ਼ਨਾਂ ਦੇ ਲਈ। ਸੋ ਜੇਕਰ ਤੁਸੀਂ ਵੀ ਇਸ ਟੂਰ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨਾਲ ਜਿਹੜਾ ਹੈ ਸੰਪਰਕ ਕਰ ਸਕਦੇ ਹੋ। ਸੋ ਸਾਨੂੰ ਮੇਲ ਆਈ ਸੀ ਜਸ ਘੁਮਾਨ ਦੀ ਜੀ, ਇਹਨਾਂ ਨੇ ਲਿਖਿਆ ਸੀ ਕਿ 1947 ਦੇ ਵਿੱਚ ਇੰਡੀਆ ਨੇ ਕਹਿੰਦੇ ਕੁਛ ਨੀ ਲੋਸਟ ਕੀਤਾ ਸੀ, ਨਥਿੰਗ ਲੋਸਟ ਸਿੱਖ ਕੌਮ, ਓਨਲੀ ਲੋਸਟ ਐਵਰੀਥਿੰਗ। ਕਹਿੰਦੇ ਜੀ ਸਿਰਫ ਸਿੱਖ ਕੌਮ ਨੇ ਬਹੁਤ ਕੁਝ ਲੋਸਟ ਜਿਹੜਾ ਹੋਇਆ ਸੀ 1947 ਦੇ ਵਿੱਚ। ਸੋ ਦੋਸਤੋ ਗੱਲ ਇਹਨਾਂ ਦੇ ਵੀ ਘੁਮਾਨ ਸਾਹਿਬ ਦੇ ਵੀ ਠੀਕ ਹੈ ਕਿ ਪਰ ਜਦੋਂ ਕਿਸੇ ਨੂੰ ਘਰ ਬਾਰ ਛੱਡ ਕੇ ਕਿਤੇ ਦੂਜੀ ਜਗ੍ਹਾ ਜਾਣਾ ਪਵੇ ਤਾਂ ਬਹੁਤ ਕੁਝ ਪਿੱਛੇ ਰਹਿ ਜਾਂਦਾ ਜੀ। ਅਸੀਂ ਕੱਲੀ ਪ੍ਰੋਪਰਟੀ ਨੂੰ ਗਿਣਦੇ, ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਸਾਡਾ ਮੋਹ ਪਿਆਰ ਹੁਣ ਕਿਸੇ ਜਗ੍ਹਾ ਨਾਲ ਮੁਹੱਬਤ ਹੁੰਦੀ ਹੈ, ਸਾਡੇ ਖੇਤਾਂ ਨਾਲ, ਸਾਡੇ ਖਲਿਆਣਾਂ ਦੇ ਨਾਲ, ਉਸ ਜਗ੍ਹਾ ਦੇ ਨਾਲ। ਔਰ ਤੁਸੀਂ ਕਦੇ ਪੁਰਾਣੇ ਜਿਹੜੇ ਬਜ਼ੁਰਗ ਜਿਨ੍ਹਾਂ ਨੇ ਸੰਤਾਪ ਹੰਡਾਇਆ 1947 ਦਾ, ਉਹਨਾਂ ਨਾਲ ਗੱਲ ਕਰਕੇ ਦੇਖਿਓ ਕਿ ਕਿਸ ਤਰ੍ਹਾਂ ਦਾ ਉਹਨਾਂ ਨੇ ਜਿਹੜਾ ਹੈ ਸਫ਼ਰ ਤੈਅ ਕੀਤਾ, ਚਾਹੇ ਉਹ ਇੰਡੀਆ ਤੋਂ ਪਾਕਿਸਤਾਨ ਗਏ ਸੀ ਜਾਂ ਫਿਰ ਪਾਕਿਸਤਾਨ ਤੋਂ ਇੰਡੀਆ ਆਏ ਸੀ। ਔਰ ਉਹ ਜਿਹੜੀ ਸੀਗੀ ਬਦਲਾਵ ਹੋਇਆ ਆਪਸ ਵਿੱਚ, ਜਿਹੜਾ ਜਾਣਾ ਇਧਰੋਂ ਜਾਣਾ ਉਧਰੋਂ, ਉਧਰੋਂ ਇਧਰੋਂ ਆਉਣਾ, ਉਹ ਜਿਹੜੇ ਦਿਨ ਸੀਗੇ ਉਹ ਕਿਸ ਤਰ੍ਹਾਂ ਉਹਨਾਂ ਨੇ ਹੰਡਾਏ, ਕਿੰਨੇ ਲੋਕਾਂ ਨੂੰ ਉਹਨਾਂ ਨੇ ਗਵਾਇਆ, ਕਿੰਨੇ ਲੋਕ ਮਾਰੇ ਗਏ ਰਸਤੇ ਦੇ ਵਿੱਚ, ਕਿੰਨੇ ਲੋਕਾਂ ਨੂੰ ਲੁੱਟਿਆ ਗਿਆ। ਸੋ ਇਹ ਬੜੀਆਂ ਭਾਵਕ ਗੱਲਾਂ ਨੇ ਦੋਸਤੋ। ਖੈਰ ਮਹਿੰਦਰ ਸਿੰਘ ਹੰਸ ਦੀ ਸਾਨੂੰ ਮੇਲ ਆਈ ਹੈ ਜੀ, ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਕਹਿੰਦੇ ਜੀ ਆਈ ਮੀਟ ਯੈਸਟਰਡੇ ਮਿੱਤਰ ਇਨ ਟੋਰਾਂਟੋ, ਇਹ ਕੈਨੇਡਾ ਤੋਂ ਨੇ ਜੀ, ਸਾਡੇ ਅਮਨਦੀਪ ਸਿੰਘ ਸਿੱਧੂ ਤੇ ਮਿੰਟੂ ਬਰਾੜ ਜਿਹੜੇ ਕੈਨੇਡਾ ਗਏ ਹੋਏ ਨੇ। ਕਹਿੰਦੇ ਜੀ ਇਹਨਾਂ ਨੂੰ 2 ਘੰਟੇ ਕਹਿੰਦੇ ਇਹਨਾਂ ਨਾਲ ਵਧੀਆ ਟਾਈਮ ਬਿਤਾਇਆ ਜੀ, ਤੇ ਸ਼ੁਕਰੀਆ ਜੀ ਮਹਿੰਦਰ ਸਿੰਘ ਹੰਸ ਜੀ, ਬਹੁਤ ਬਹੁਤ ਸ਼ੁਕਰੀਆ ਜੀ ਮੇਲ ਕਰਨ ਲਈ। ਸੋ ਦੋਸਤੋ ਪ੍ਰੋਗਰਾਮ ਏਦਾਂ ਹੀ ਚੱਲਦਾ ਰਹਿਣਾ, ਤੇ ਤੁਸੀਂ ਸਾਨੂੰ ਜੇ ਮੇਲ ਭੇਜਣੀ ਹੈ, ਸਾਡਾ ਸੰਪਰਕ ਕਰਨਾ ਤੁਸੀਂ ਰਿਕੁਐਸਟ ਕਰਦਾ ਹਰਮਨ ਰੇਡੀਓ .com ਤੇ ਸਾਨੂੰ ਮੇਲ ਭੇਜ ਸਕਦੇ ਹੋ, ਟੈਲੀਗ੍ਰਾਮ ਦੇ ਜ਼ਰੀਏ ਵੀ ਸਾਡੇ ਨਾਲ ਜੁੜ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਅਜੇ ਬਹੁਤ ਕੁਝ ਬਾਕੀ ਹੈ ਜੀ, ਤੇ ਅਮਰੀਕ ਸਿੰਘ ਫਲੋਰਾ ਨਾਲ ਆਪਾਂ ਗੱਲਬਾਤ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਸੁਣਦੇ ਇੱਕ ਗੀਤ, ਤੇ ਪ੍ਰੋਗਰਾਮ ਇੱਦਾਂ ਜਾਰੀ ਰਹੇਗਾ, ਸੁਣਦੇ ਰਹੋ ਹਰਮਨ ਰੇਡੀਓ।
ਸਾਡੇ ਚੇਤਿਆਂ ਚ ਗੁਰਤਾਮਾ ਤੋਂ ਵਿਛੜਨ ਦਾ ਦਰਦ, ਸਾਡੀਆਂ ਅਰਦਾਸਾਂ ਚ ਗੁਰਤਾਮਾ ਦੇ ਦਰਸ਼ਨਾਂ ਦੀ ਉਮੀਦ।
ਜ਼ਫਰ ਖਾਨ ਅਤੇ ਵੈਸਟ ਪੰਜਾਬ ਟੂਰ ਪ੍ਰਾਊਡਲੀ ਪ੍ਰੈਜ਼ੈਂਟ,
ਚਲੋ ਨਨਕਾਣੇ ਨੂੰ ਚੱਲੀਏ।
11 ਦਿਨ ਦਾ ਸਫ਼ਰ, ਜੇ ਤੁਸੀਂ ਵੀ ਇਸ ਸਫ਼ਰ ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 15 ਅਗਸਤ ਤੋਂ ਪਹਿਲਾਂ ਕਰਵਾਓ ਆਪਣੀਆਂ ਟਿਕਟਾਂ ਬੁੱਕ।
VIP ਪੈਕੇਜ, ਫੁੱਲੀ ਇੰਸ਼ੋਰਡ ਟੂਰ, ਫ੍ਰੀ ਵੀਜ਼ਾ ਪ੍ਰੋਸੈਸਿੰਗ ਇਨਕਲੂਡਿੰਗ ਰਿਟਰਨ ਏਅਰਫੇਅਰ, ਅਕੋਮੋਡੇਸ਼ਨ, ਫੂਡ, ਲਗਜ਼ਰੀ ਟ੍ਰਾਂਸਪੋਰਟ ਐਂਡ ਸਿਕਿਉਰਿਟੀ। ਫਾਰ ਬੁਕਿੰਗ ਐਂਡ ਟੂਰ ਇਨਕੁਆਇਰੀ ਕਾਲ ਜ਼ਫਰ ਖਾਨ 0421-850-110।
ਇਸ ਦੌਰਾਨ ਸ਼ਰਧਾ ਦੇ ਸੈਲਾਬ ਚ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਸੱਚਾ ਸੌਦਾ, ਬਾਬਾ ਸ਼ੇਖ ਫਰੀਦ, ਮੀਆਂ ਮੀਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਤਿਹਾਸਕ ਥਾਵਾਂ।
ਯਾਦ ਰਹੇ 10 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਟੂਰ ਦੀ ਬੁਕਿੰਗ 15 ਅਗਸਤ ਤੋਂ ਪਹਿਲਾਂ ਕਰਵਾਓ।
ਇੱਕ ਵਾਰ ਫੇਰ ਕਾਲ ਜ਼ਫਰ ਖਾਨ 0421-850-110। ਚਲੋ ਨਨਕਾਣੇ ਚੱਲੀਏ।
ਇੰਨੀ ਚੰਗੀ ਤਰ੍ਹਾਂ ਤੁਸੀਂ ਦੂਜਿਆਂ ਨਾਲ, ਦੂਜਿਆਂ ਦੀਆਂ ਪਤਨੀ ਨਾਲ, ਦੂਜਿਆਂ ਦੇ ਬੱਚਿਆਂ ਨਾਲ, ਦੂਜਿਆਂ ਦੇ ਮਾਂ ਬਾਪ ਨਾਲ ਗੱਲ ਕਰਦੇ ਹੋ, ਅਗਰ ਉਨੀ ਚੰਗੀ ਤਰ੍ਹਾਂ ਆਪਣਿਆਂ ਨਾਲ ਵੀ ਕਰੋ ਤਾਂ ਘਰ ਵਿੱਚ ਸਵਰਗ ਆ ਜਾਵੇਗਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਨਿਰਭੈ ਝੂਮੀ ਸੈਭੰ ਗੁਰ ਕੋਲ ਪੜਨੇ ਪਾਇਆ ਪਾਂਦੇ ਨੂੰ ਆਪ ਪੜਾਇਆ ਪਾਂਦੇ ਨੂੰ ਆਪ ਪੜਾਇਆ।
ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਤੁਹਾਡੇ ਨਾਲ ਦਿਲ ਵਾਲੀਆਂ ਗੱਲਾਂ ਕਰਨਗੇ ਔਰ ਸਿੰਨੀ ਤੋਂ ਚੱਲ ਕੇ ਤੇ ਸਵਾਨੀਆਂ ਪਹੁੰਚੇ ਹੋਏ ਨੇ ਜੀ ਅਮਰੀਕ ਸਿੰਘ ਫਲੋਰਾ ਜੀ ਔਰ ਨਾਲ ਹੀ ਸਾਡੇ ਨੇ ਜੀ ਟੋਰਾਂਟੋ ਕੈਨੇਡਾ ਤੋਂ ਮਿੰਟੂ ਬਰਾੜ ਜੀ। ਮਿੰਟੂ ਬਰਾੜ ਜੀ ਤੁਹਾਡਾ ਵੀ ਸਵਾਗਤ, ਫਲੋਰ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ। ਜੀ ਫਲੋਰ ਸਾਹਿਬ, ਪਹਿਲਾਂ ਮੈਂ ਮਿੰਟੂ ਬਰਾੜ ਜੀ ਨਾਲ ਗੱਲ ਕਰਨਾ, ਡਰਾਈਵ ਦੇ ਵਿੱਚ ਕਿਤੇ ਇਹਨਾਂ ਨਾਲ ਸੰਪਰਕ ਨਾ ਟੁੱਟ ਜਾਏ ਸਾਡਾ। ਬਰਾੜ ਸਾਹਿਬ ਕੀ ਚੱਲ ਰਿਹਾ ਜੀ, ਕਿੱਦਾਂ ਚੱਲ ਰਿਹਾ ਟੂਰ ਤੁਹਾਡਾ ਕੈਨੇਡਾ ਦਾ?
ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਮੈਂ ਸਤਿ ਸ੍ਰੀ ਅਕਾਲ ਕਹਿਣੀ ਚਾਹਾਂਗਾ ਤੇ ਸਰੋਤਿਆਂ ਦਾ ਗੁੱਸਾ ਸਾਡੇ ਸਿਰ ਮੱਥੇ ਆ ਜੀ। ਰੋਜ਼ ਮੈਸੇਜ ਜ਼ਰੀਏ ਈਮੇਲ ਜ਼ਰੀਏ ਕਹਿ ਰਹੇ ਆ ਛੇਤੀ ਤਿੰਨ ਚਾਰ ਦਿਨਾਂ ਦਾ ਰਹਿ ਗਿਆ ਵਕਤ, ਉਦੋਂ ਬਾਅਦ ਟੀਮ ਆਉਣ ਜਾ ਰਹੇ ਹਾਂ ਤੇ ਅੱਜ ਜਿਹੜਾ ਮੌਕੇ ਤੇ ਜਿੱਥੋਂ ਹੁਣ ਅਸੀਂ ਗੱਲ ਕਰ ਰਹੇ ਹਾਂ ਤਾਂ ਜਿਹੜਾ ਉਹ ਦੁਨੀਆਂ ਦਾ ਪ੍ਰਸਿੱਧ ਥਾਂ ਜਿਹਦਾ ਹਰੇਕ ਦੀ ਮਨ ਚ ਰੀਝ ਹੁੰਦੀ ਉੱਥੇ ਜਾਣ ਦੀ, ਜੇ ਖਾਸ ਕਰਕੇ ਕੈਨੇਡਾ ਅਮਰੀਕਾ ਵਾਲੇ ਪਾਸੇ ਆਵੇ ਕੋਈ ਤਾਂ ਉਹ ਨਿਆਗਰਾ ਫਾਲ ਦਾ ਜਿਹੜਾ ਉੱਥੇ ਜਾਣਾ ਚਾਹੁੰਦਾ ਤੇ ਅੱਜ ਸਾਡਾ ਵੀ ਜਿਹੜਾ ਸੁਪਨਾ ਪੂਰਾ ਹੋ ਰਿਹਾ ਜੀ। ਤੇ ਸਾਡੇ ਦੋਸਤ ਆ ਜੀ ਹਰਜਿੰਦਰ ਗੋਲਡ ਜੀ, ਉਹਨਾਂ ਦਾ ਅੱਜ ਬਰਥਡੇ ਆ ਤੇ ਉਹ ਸਾਨੂੰ ਕਹਿੰਦੇ ਜੀ ਮੈਂ ਜਨਮ ਦਿਨ ਆ ਜਿਹੜੀ ਧਾਰ ਦੇ ਥੱਲੇ ਖੜ ਕੇ ਮਨਾਉਣਾ ਕਹਿੰਦੇ, ਸੋ ਅਸੀਂ ਹੁਣ ਨਿਕਲੇ ਹੋਏ ਆ ਉਸ ਪਾਸੇ ਨਾਲ ਮਿੱਤਰ ਮੰਡਲੀ ਇਕੱਠੀ ਹੋਈ ਆ ਜੀ, ਸਿੱਧੂ ਸਾਹਿਬ ਦੇ ਕਲਾਸਮੇਟ ਤੇ ਇੱਕ ਵਾਰੀ ਅਸੀਂ ਜਾਣੀ ਕਿ ਸਮੇਂ ਚ ਨਾ ਕਹਿੰਦੇ ਲੋਕ ਵਰਤਮਾਨ ਚ ਜਿਉਂਦੇ ਆ, ਕੋਈ ਕਹਿੰਦੇ ਕਿੱਥੇ ਜਾਂਦਾ, ਪਰ ਅਸੀਂ ਅੱਜ ਭੂਤਕਾਲ ਚ ਜਿਉਂ ਰਹੇ ਆ ਜੀ। ਸਾਲ ਪੁਰਾਣੀਆਂ ਸਕੂਲ ਦੀਆਂ ਗੱਲਾਂ, ਸਕੂਲ ਦੇ ਸਾਥੀ ਇਕੱਠੇ ਹੋਏ ਆ ਜੀ, ਪੂਰਾ ਪਿਕਨਿਕ ਵਾਲਾ ਮਾਹੌਲ ਬਣਿਆ ਹੋਇਆ ਤੇ ਚੱਲੇ ਆ ਜੀ। ਐਗਰਾ ਫੋਨ
ਮੌਸਮ ਕਿਹੋ ਜਿਹਾ ਜੀ ਤੁਹਾਡੇ ਜਿੱਥੇ ਤੁਸੀਂ ਜਾ ਰਹੇ ਹੋ?
ਮੌਸਮ ਬਹੁਤ ਸਾਥ ਦੇ ਰਿਹਾ ਜੀ, ਮੌਸਮ ਆ ਪਰਸੋਂ ਕਾਫੀ ਗਰਮੀ ਹੋ ਗਈ ਸੀ ਤੇ ਉਸ ਤੋਂ ਬਾਅਦ ਥੰਡਰਸਟੋਰਮ ਵੀ ਆਏ, ਪਰ ਅੱਜ ਬੜਾ ਵਧੀਆ ਮੌਸਮ ਆ।
ਜੀ 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 ਔਰ ਕਿਸ ਤਰ੍ਹਾਂ ਦੇ ਨਜ਼ਾਰੇ ਆਸੇ ਪਾਸੇ ਔਰ ਮਤਲਬ ਹੋਰ ਕੀ ਚੱਲ ਰਿਹਾ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ?
ਕੈਨੇਡਾ ਦੇ ਵਿੱਚ ਨਜ਼ਾਰੇ ਡਬਲ ਹੋ ਜਾਂਦੇ ਆ ਜੀ, ਇੱਕ ਤਾਂ ਬਾਹਰਲੇ ਮੁਲਕ ਦੀ ਫੀਲਿੰਗ ਨਾਲ ਨਾਲ ਉਹਦੇ ਚ ਆਪਣਾ ਆਪਣੀ ਫੀਲਿੰਗ, ਦੋ ਦੋ ਚੀਜ਼ਾਂ ਕੈਨੇਡਾ ਵਰਗੇ ਮੁਲਕ ਚ ਹੀ ਮਿਲ ਸਕਦੀਆਂ ਤੁਹਾਨੂੰ, ਕਿਉਂਕਿ ਹੋਰ ਕਿਸੇ ਬਾਹਰਲੇ ਮੁਲਕ ਚ ਜਾਂਦੇ ਹਾਂ ਤਾਂ ਅਸੀਂ ਪਰਦੇਸੀ ਜਾਂ ਫੀਲ ਕਰਦੇ ਹਾਂ, ਪਰ ਇਸ ਮੁਲਕ ਦੇ ਵਿੱਚ ਆ ਕੇ ਜੇ ਤੁਸੀਂ ਦੇਖਦੇ ਹੋ ਵੀ ਚਾਰੇ ਪਾਸੇ ਆਪਣਾ ਮਾਹੌਲ, ਤਾਂ ਹੁਣ ਇੱਥੇ ਸਾਡਾ ਜਿਹੜਾ ਸਵਾਲ ਹੁੰਦਾ ਜਦੋਂ ਵੀ ਘਰਾਂ ਚ ਜਾਂਦੇ ਹਾਂ, ਸੱਜਣਾ ਮਿੱਤਰਾਂ ਨੂੰ ਜਾਂਦੇ ਹਾਂ, ਕਰਾ ਕੇ ਸੀ ਅੱਜ ਸਵੇਰ ਅਖਬਾਰ ਰਾਮੂ ਵਾਲੀ ਬਾਈ ਜੀ ਕੋਲੇ ਬੈਠੇ ਸੀ, ਤਾਂ ਉਹਨਾਂ ਨੂੰ ਅਸੀਂ ਸਵਾਲ ਹੀ ਇਹ ਕੀਤਾ ਵੀ ਤੁਹਾਡੇ ਏਰੀਏ ਜਿੱਥੇ ਕੋਈ ਗੋਰਾ ਰਹਿੰਦਾ?
ਜੀ ਜੀ ਜੀ,
ਉਹਨਾਂ ਨੇ ਬੜਾ ਹੁੱਬ ਕੇ ਦੱਸਿਆ ਜੀ ਇੱਕ ਗੋਰਾ ਰਹਿੰਦਾ ਕਹਿੰਦੇ ਸੀ। ਸੋ ਉਹ ਮਾਹੌਲ ਉਹੀ ਮਾਹੌਲ ਆ ਜੀ ਜਿਹੜਾ ਇੰਡੀਆ ਚ ਹੁੰਦਾ ਸੀ
ਜੀ, ਜਿਹਨੂੰ ਅਸੀਂ ਅਕਸਰ ਅਸੀਂ ਕਹਿੰਦੇ ਹਾਂ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਪੰਜਾਬ ਵਸਾ ਲਿਆ, ਉਹ ਇੱਥੇ ਕੈਨੇਡਾ ਚ ਦੇਖਣ ਨੂੰ ਮਿਲਦਾ ਹੈ, ਇਹੀ ਕਹਿਣਾ ਚਾਹੁੰਦੇ ਤੁਸੀਂ?
ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹੀ ਹੈ ਜੀ, ਵਾਕਈ ਪੰਜਾਬ ਵਸਿਆ ਹੋਇਆ ਤੇ ਬੜਾ ਆਨੰਦ ਆ ਰਿਹਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਕੇ ਆਪਾਂ ਰੂਪ ਚ ਇਹਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਚਾਹੇ ਉਹ ਗੱਲਾਂ ਜ਼ਰੀਏ, ਚਾਹੇ ਉਹ ਫੋਟੋਆਂ ਜ਼ਰੀਏ, ਤੇ ਚਾਹੇ ਵੀਡੀਓ ਜ਼ਰੀਏ। ਪਰ ਫਿਲਹਾਲ ਜਿਹੜਾ 4 ਕੁ ਦਿਨਾਂ ਦਾ ਟੂਰ ਬਾਕੀ ਹੈ ਜੀ ਕੰਸ ਸਾਹਿਬ, ਤੇ ਆਪਾਂ ਅੱਗੇ ਮਿਲਦੇ ਹਾਂ ਜੀ, ਤੇ ਨਿਊਜ਼ ਪੇਪਰ ਵੀ ਐਸ ਵਾਰ ਜਿਹੜਾ ਰਾਹਾਂ ਚ ਬਣਾਇਆ ਜੀ, ਤੇ ਅਮਰੀਕਾ ਨਿਊਜ਼ ਪੇਪਰ ਵੀ ਮਿਲ ਜਾਊ ਸਾਰੇ ਸਰੋਤਿਆਂ ਨੂੰ।
ਜੀ 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 ਜੀ, ਸੋ ਬਹੁਤ 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 ਸ਼ੁਕਰੀਆ ਇਮਰਾਨ ਸਾਹਿਬ, ਤੁਸੀਂ ਲਾਹੌਰ ਜਾ ਰਹੇ ਜੀ ਕੈਨੇਡਾ ਤੇ, ਤੇ ਅਸੀਂ ਗੱਲਬਾਤ ਜਿਹੜੀ ਅਮਰੀਕ ਸਿੰਘ ਫਲੋਰਾ ਜੀ ਨਾਲ ਜਾਰੀ ਰੱਖਦੇ ਹਾਂ ਜੀ, ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਬਿਲਕੁਲ ਬਿਲਕੁਲ, ਅਸੀਂ ਤਕਰੀਬਨ ਉਮੀਦ ਆ ਵੀ ਇਸ ਜਿਹੜਾ ਨੈਕਸਟ ਵੀਕ ਸਟਾਰਟ ਹੋ ਰਿਹਾ ਉਹਦੇ ਮਿਡ ਵੀਕ ਤੋਂ ਅਸੀਂ ਰੁਟੀਨ ਚ ਆ ਜਾਂਗੇ, ਨਾਰਮਲ ਉਵੇਂ ਪ੍ਰੋਗਰਾਮ ਹੋਣਗੇ ਸਾਰੇ। ਸੋ ਉਨੀ ਦੇਰ ਲਈ ਮਾਫ਼ੀ ਸਾਰੇ ਸਰੋਤਿਆਂ ਤੋਂ, ਤੇ ਪਰ ਇਹਨਾਂ ਦਾ ਪਿਆਰ ਸਾਡੇ ਤਾਈਂ ਪਹੁੰਚ ਰਿਹਾ, ਅਸੀਂ ਧੰਨਵਾਦੀ ਜੀ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ,
ਮਿਹਰਬਾਨੀ
ਜੀ। ਟੋਰਾਂਟੋ ਕੈਨੇਡਾ ਤੋਂ ਸਾਡੇ ਨਾਲ ਜੁੜੇ ਸੀ ਔਰ ਤਸਮਾਨੀਆ ਤੋਂ ਸਾਡੇ ਨਾਲ ਜੁੜੇ ਨੇ ਅਮਰੀਕ ਸਿੰਘ ਫਲੋਰਾ ਜੀ। ਫਲੋਰਾ ਸਾਹਿਬ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ।
ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਲੈਣ ਰਹੀ, ਤੇ ਮਿੰਟੂ ਬਰਾੜ ਜੀ ਦੇ ਨਾਲ ਸਿੱਧੀ ਨੈਗਰਾ ਫਾਲ ਦੇ ਬਿਲਕੁਲ ਆਸ ਪਾਸ ਗੱਲ ਹੋਈ ਆ, ਬਹੁਤ ਚੰਗਾ ਲੱਗਿਆ ਕਿ ਉਹਨਾਂ ਨੂੰ ਭਾਰਤ ਦੀ ਫੀਲਿੰਗ ਆ ਰਹੀ ਹੈ, ਬਿਲਕੁਲ ਉਸ ਜਮਾਨੇ ਵਿਚ ਚਲੇ ਗਏ ਜਿਸ ਵਿਚ ਬਚਪਨ ਹੁੰਦਾ, ਕਾਲਜ ਦੀ ਲਾਈਫ ਹੁੰਦੀ ਆ, ਯਾਰ ਦੋਸਤ ਮਿਲ ਕੇ ਇਸ ਤਰ੍ਹਾਂ ਦੇ ਨਾਲ ਮਹਿਫਲਾਂ ਸਜਦੀਆਂ, ਪੁਰਾਣੀਆਂ ਗੱਲਾਂ ਨੂੰ ਇੱਕ ਵਾਰੀ ਫਿਰ ਸੱਜਰਾਪਨ ਦਿੱਤਾ ਜਾਂਦਾ। ਮੈਂ ਵੀ ਕੰਗ ਸਾਹਿਬ ਬਿਲਕੁਲ ਏਦਾਂ ਦੀ ਫੀਲਿੰਗ ਇੱਥੇ ਕਰ ਰਿਹਾ, ਫੇਸ ਕਰ ਰਿਹਾ। ਇੱਥੇ ਕੋਈ ਵੀ ਇੰਡੀਅਨ ਫੈਮਿਲੀ, ਬਹੁਤ ਘੱਟ ਇੰਡੀਅਨ ਫੈਮਿਲੀ ਹੋਣਗੀਆਂ, ਕੇਵਲ ਇੱਕ ਦੋ ਇੰਡੀਅਨ, ਤਿੰਨ ਜਾਂ ਚਾਰ ਇੰਡੀਅਨ ਫੈਮਿਲੀ ਇੱਥੇ ਡੈਵਨਪੋਰਟ ਚ ਹੋਣਗੀਆਂ, ਤੇ ਇੱਥੇ ਇੱਕ ਹੋਰ ਸ਼ਹਿਰ ਹੈ ਲੌਨਚੈਸਟਨ, ਜਿੱਥੇ ਮੈਂ ਵੀ ਸਿੱਖੀ ਵੀ ਜਦੋਂ ਅਸੀਂ ਬਚਪਨ ਵਿਚ ਹੁੰਦੇ ਸੀ, ਬਚਪਨ ਬਿਤਾਇਆ ਹੁਸ਼ਿਆਰਪੁਰ ਆਲੇ ਦੁਆਲੇ ਸ਼ਹਿਰਾਂ ਦੇ ਵਿਚ, ਤਾਂ ਬਿਲਕੁਲ ਓਦਾਂ ਦੀ ਭਾਵਨਾ, ਬਚਪਨ ਵਾਲੀ ਭਾਵਨਾ ਆਈ, ਜਦੋਂ ਕਿ ਸ਼ਹਿਰਾਂ ਦੇ ਵਿਚ ਬਹੁਤ ਰਸ਼ ਘੱਟ ਹੁੰਦਾ ਸੀ, ਸੜਕਾਂ ਬਿਲਕੁਲ ਖੁੱਲੀਆਂ ਹੁੰਦੀਆਂ ਸਨ, ਬਾਗ ਬਗੀਚੇ ਹੁੰਦੇ ਸਨ, ਅੰਬਾਂ ਦੇ ਬਾਗ ਬਹੁਤ ਹੁੰਦੇ ਸਨ ਪੰਜਾਬ ਦੇ ਵਿਚ। ਖੈਰ ਉਹ ਉੱਥੇ ਤਾਂ ਨਹੀਂ ਰਹੇ, ਲੇਕਿਨ ਲੌਨਚੈਸਟਨ ਜਿਸ ਵੇਲੇ ਅਸੀਂ ਗਏ ਪਰਸੋਂ, ਤਾਂ ਬਿਲਕੁਲ ਉਹੀ ਪੰਜਾਬ ਲੱਗਿਆ, ਪੰਜਾਬ ਵਰਗਾ ਮਾਹੌਲ ਲੱਗਿਆ ਜਿਹੜਾ ਕਿ 60 ਦੇ ਵਿਚ ਹੁੰਦਾ ਸੀ, 50 ਦੇ ਵਿਚ ਹੁੰਦਾ ਸੀ, 70 ਦੇ ਵਿਚ ਹੁੰਦਾ ਸੀ, ਬਿਲਕੁਲ ਸੜਕਾਂ ਖੁੱਲੀਆਂ ਤੇ ਰਸ਼ ਬਹੁਤਾ ਨਹੀਂ ਹੈ, ਦੁਕਾਨਾਂ ਤੇ ਵੀ ਇੰਨਾ ਰਸ਼ ਨਹੀਂ ਹੈ, ਲੋਕਾਂ ਦੇ ਵਿਚ ਆਪਸੀ ਭਾਵਨਾ ਵੀ ਬਹੁਤ ਜ਼ਿਆਦਾ ਹੈ, ਇੱਥੇ ਕੋਈ ਖਫਖਾਨਾ ਨਹੀਂ ਹੈ, ਇਸ ਤਰ੍ਹਾਂ ਦੀ ਕੋਈ ਡਿਪਰੈਸ਼ਨ ਵਾਲੀ ਚੀਜ਼ ਨਹੀਂ ਮੈਨੂੰ ਲੱਗੀ। ਖੈਰ ਬਹੁਤ ਸੋਹਣਾ ਲੱਗਿਆ ਤੇ ਆਪਣੇ ਬਚਪਨ ਦੇ ਦਿਨ ਯਾਦ ਆ ਗਏ, ਤੇ ਪੰਜਾਬੀ ਜਾਂ ਹੋਰ ਇੰਡੀਅਨ ਤਾਂ ਖੈਰ ਇੱਥੇ ਬਹੁਤ ਨਹੀਂ ਹਨ, ਲੇਕਿਨ ਗੋਰੇ ਬਹੁਤ ਜ਼ਿਆਦਾ ਇੱਥੇ ਹਨ, ਉਹਨਾਂ ਦੀ ਇੱਥੇ ਜ਼ਿਆਦਾ ਆਬਾਦੀ ਹੈ, ਤੇ ਜ਼ਿਆਦਾ ਗੋਰੇ ਇੱਥੇ ਸਕੋਟਲੈਂਡ ਆਇਰਲੈਂਡ ਤੋਂ ਆ ਕੇ ਬਸੇ ਹੋਏ ਹਨ। ਜੀ
ਜੀ ਜੀ ਜੀ ਜੀ ਜੀ ਜੀ, ਸੋ ਬੜਾ ਤੁਸੀਂ ਵੀ ਉਧਰ ਭਾਜੀ ਹੋਰੇ ਕੈਨੇਡਾ ਦੇ ਨਜ਼ਾਰੇ ਲੈ ਰਹੇ, ਤੁਸੀਂ ਤਸਮਾਨੀਆ ਦੇ ਨਜ਼ਾਰੇ ਲੈ ਰਹੇ ਹੋ ਜੀ, ਲੇਕਿਨ ਅਸੀਂ ਆਸਟ੍ਰੇਲੀਆ ਦੇ ਤੇ ਸਰਬਜੀਤ ਭਾਜੀ ਇੰਡੀਆ ਦੇ ਨਜ਼ਾਰੇ ਲੈ ਰਹੇ। ਦੇਖੋ ਕਈ ਵਾਰੀ ਫਲੋਰ ਸਾਹਿਬ ਮੈਂ ਨਾ ਹੈਰਾਨ ਬੜਾ ਹੁੰਦਾ ਇਸ ਗੱਲ ਤੇ ਕਿ ਦੇਖੋ ਤੁਸੀਂ ਤਸਮਾਨੀਆ ਬੈਠੋ, ਉਧਰ ਟੋਰਾਂਟੋ ਆਪਣੀ ਗੱਲ ਹੋ ਰਹੀ ਸੀ, ਇੰਡੀਆ ਤੇ ਆਸਟ੍ਰੇਲੀਆ ਚਾਰ ਮੁਲਖਾਂ ਜਿਹੜੇ ਇੱਕ ਸਾਥ ਜੁੜ ਕੇ ਸਾਡੀ ਆਵਾਜ਼ ਸਾਡੇ ਸਰੋਤਿਆਂ ਤੱਕ, ਸਾਡੇ ਚਾਹਣ ਤੱਕ ਪਹੁੰਚ ਰਹੀ ਹੈ। ਦੇਖੋ ਜੀ ਮੈਨੂੰ ਤਾਂ ਲੱਗਦਾ ਹੋਰ ਆਉਣ ਵਾਲੇ 50 ਸਾਲਾਂ ਚ ਪਤਾ ਨੀ ਕਿੱਥੋਂ ਤੱਕ ਪਹੁੰਚੂਗੀ, ਹਾਂਜੀ ਇਹ ਜਿਹੜੀ ਟੈਕਨੋਲੋਜੀ ਹੈ, ਜਿਹੜੀ ਹੈ ਸਾਇੰਸ ਹੈ। ਖੈਰ ਫਲੋਰਾ ਸਾਹਿਬ, ਪਿਛਲੇ ਤਰ੍ਹਾਂ ਦੇ ਵਿਚ ਸਿਆਸਤ ਦੇ ਵਿਚ ਬੜੀ ਹਲਚਲ ਹੋਈ ਆਸਟ੍ਰੇਲੀਆ ਦੇ ਵਿਚ, ਤੁਸੀਂ ਵੀ ਖਾਸ ਨਜ਼ਰ ਰੱਖਦੇ ਹੋ ਸਿਆਸਤ ਤੇ, ਔਰ ਲਿਬਰਲ ਦੀ ਜਿਹੜੀ ਹੈ ਸਰਕਾਰ ਬਣ ਗਈ, ਇੱਕ ਵਾਰੀ ਤਾਂ ਟਾਈ ਪੈ ਗਈ ਸੀ, ਸੋ ਇਸ ਤੇ ਮੈਂ ਚਾਹੁੰਦਾ ਕਿ ਥੋੜਾ ਜਿਹਾ ਇਸ ਮਸਲੇ ਨੂੰ ਰੜਕੀਏ, ਗੱਲਬਾਤ ਕਰੀਏ ਜੀ, ਤੁਹਾਡੇ ਵਿਚਾਰ ਜਾਨਣਾ ਚਾਹਾਂਗਾ ਕਿ ਦੁਬਾਰਾ ਲਿਬਰਲ ਦੇ ਪਾਵਰ ਵਿਚ ਆਉਣ ਦੇ ਕੀ ਕਾਰਨ ਹੋ ਸਕਦੇ ਨੇ, ਔਰ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਛਲੇ ਦਿਨਾਂ ਦੇ ਵਿਚ?
ਕੰਗ ਸਾਹਿਬ ਜੇ ਦੇਖਿਆ ਜਾਵੇ ਤਾਂ ਲਿਬਰਲ ਜਿਹੜੀ ਪਾਵਰ ਵਿਚ ਤਾਂ ਆਈ ਹੈ, ਲੇਕਿਨ ਬੜੀ ਮੁਸ਼ਕਲ ਦੇ ਨਾਲ ਪਾਵਰ ਵਿਚ ਆਈ ਹੈ, ਕਿਉਂਕਿ ਪਿਛਲੀ
ਇਲੈਕਸ਼ਨ ਦੇ ਵਿਚ ਤਿੰਨ ਸਾਲ ਪਹਿਲਾਂ ਇਸ ਨੂੰ 90 ਸੀਟਾਂ ਦੇ ਕਰੀਬ ਸੀਟਾਂ ਮਿਲੀਆਂ ਸਨ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿਚ, ਲੇਕਿਨ ਇਸ ਵਾਰ ਇਸਦੀਆਂ ਸੀਟਾਂ ਜਿਹੜੀਆਂ 76 ਇੱਥੇ ਰਹਿ ਗਈਆਂ। ਬਹੁਤ ਜ਼ਿਆਦਾ ਇਸ ਨੂੰ ਨੈਗੇਟਿਵ ਸਵਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਹੜੀ ਡਬਲ ਰੈਜ਼ੋਲੂਸ਼ਨ ਚੋਣ ਹੋਈ ਹੈ ਉਹਦੇ ਨਾਲ ਇਸ ਪਾਰਟੀ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਸੀ, ਪਰ ਅਜਿਹਾ ਨਹੀਂ ਹੋਇਆ। ਤੇ ਦੂਜੇ ਪਾਸੇ ਲੇਬਰ ਪਾਰਟੀ ਦੀਆਂ ਜਿਹੜੀਆਂ ਸੀਟਾਂ ਉਹ ਕਾਫੀ ਵਧੀਆ ਹਨ, ਉਹ 55 ਸੀਟਾਂ ਪਹਿਲਾਂ ਸਨ ਤੇ ਹੁਣ 60 ਸੀਟਾਂ ਦੇ ਕਰੀਬ ਉਹ ਪਹੁੰਚ ਗਈ ਹੈ ਤੇ ਉਸਨੇ ਕਾਫੀ ਗੇਨ ਕੀਤਾ। ਜਿਹੜੀ ਸਵਿੰਗ ਹੈ ਇਹ ਲੇਬਰ ਪਾਰਟੀ ਦੇ ਹੱਕ ਵਿਚ ਚੱਲੀ ਹੈ, ਨਾ ਕਿ ਲਿਬਰਲ ਪਾਰਟੀ ਦੇ ਹੱਕ ਵਿਚ। ਹਾਲਾਂਕਿ ਇੱਕ ਇਲੈਕਸ਼ਨ ਤੋਂ ਬਾਅਦ ਉਸ ਜਿਹੜੀ ਇਨਕੰਬੈਂਟ ਗਵਰਨਮੈਂਟ ਹੁੰਦੀ ਹੈ ਉਸਨੂੰ ਹਰਾਉਣਾ ਆਸਟ੍ਰੇਲੀਆ ਦੇ ਵਿਚ ਬੜਾ ਮੁਸ਼ਕਲ ਹੈ, ਇਹ ਬਿਲਕੁਲ ਅਜਿਹਾ ਹੀ ਹੋਇਆ ਹੈ। ਲੇਕਿਨ ਹੁਣ ਇਹ ਜਿਹੜੀ ਸਰਕਾਰ ਹੈ ਉਸਨੂੰ ਕਾਫੀ ਨਾਪ ਤੋਲ ਕੇ ਚੱਲਣਾ ਪਏਗਾ ਤੇ ਇਸਨੂੰ ਵਿਰੋਧੀ ਪਾਰਟੀਆਂ ਦੇ ਨਾਲ ਵੀ ਗੱਠਜੋੜ ਕਰਨੇ ਪੈਣਗੇ। ਸਖ਼ਤ ਫੈਸਲੇ ਜਿਹੜੇ ਲੈਣੇ ਸਨ ਉਸ ਸਰਕਾਰ ਨੇ ਉਹ ਮੇਰੇ ਖਿਆਲ ਦੇ ਵਿਚ ਬੜੀ ਮੁਸ਼ਕਲ ਇਸ ਨੂੰ ਹੋਵੇਗੀ, ਕਿਉਂਕਿ ਸਖ਼ਤ ਫੈਸਲੇ ਲੈਣ ਲਈ ਮੈਜੋਰਿਟੀ ਹੋਣੀ ਚਾਹੀਦੀ ਹੈ ਅਤੇ ਤੁਹਾਡੀ ਮੁਖਾਲਫਤ ਵੀ ਬੜੀ ਤਕੜੀ ਹੋਵੇਗੀ, ਕਿਉਂਕਿ ਇਸ ਵੇਲੇ ਜਿਹੜੀ ਲੇਬਰ ਪਾਰਟੀ ਉਹਦੀ ਵੀ ਕਾਫੀ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿਚ ਉਹਦੇ ਮੈਂਬਰ ਵੀ ਹਨ, 68 ਮੈਂਬਰ ਉਹਦੇ ਹਨ, 3-4 ਮੈਂਬਰ ਹੀ ਘੱਟ ਹਨ ਦੂਜੀ ਪਾਰਟੀ ਤੋਂ। ਤੇ ਅਜਿਹਾ ਲੱਗਦਾ ਹੈ ਕਿ ਇੱਕ ਤਰ੍ਹਾਂ ਦੇ ਨਾਲ ਉਸਨੂੰ ਹਰ ਕਦਮ ਜਿਹੜਾ ਹਰ ਪਾਲਿਸੀ ਹੈ ਹਰ ਜਿਹੜਾ ਕੋਈ ਵੀ ਉਹਨਾਂ ਨੇ ਲੈਜਿਸਲੇਸ਼ਨ ਬਣਾਉਣੀ ਹੈ ਉਸਨੂੰ ਉਸ ਤੇ ਕਾਫੀ ਗੌਰ ਕਰਕੇ ਧਿਆਨ ਦੇ ਵਿਚ ਰੱਖਦੇ ਹੋਏ ਕਿ ਇਸਦਾ ਜਨਤਾ ਦੀ ਸੈਂਟੀਮੈਂਟ ਤੇ ਕੋਈ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਨਾ ਪਵੇ। ਇਹ ਜਿਹੜੀ ਸਰਕਾਰ ਬਣੀ ਹੈ ਇਸ ਨੂੰ ਅੰਦਰੂਨੀ ਖਤਰੇ ਵੀ ਅੱਗੇ ਜਾ ਕੇ ਹੋ ਸਕਦੇ ਹਨ ਕੰਗ ਸਾਹਿਬ, ਕਿਉਂਕਿ ਹੁਣ ਆਸਟ੍ਰੇਲੀਆ ਦੇ ਵਿਚ ਵੀ ਇੱਕ ਤਰ੍ਹਾਂ ਦਾ ਅਜਿਹਾ ਕਲਚਰ ਚੱਲ ਪਿਆ ਹੈ ਕਿ ਬੈਕ ਸਟੈਬਿੰਗ ਹੁੰਦੀ ਹੈ, ਲੀਡਰ ਬਹੁਤ ਛੇਤੀ ਛੇਤੀ ਬਦਲੇ ਜਾਂਦੇ ਹਨ। ਪਹਿਲਾਂ ਦੇਖੋ ਲੇਬਰ ਪਾਰਟੀ ਵਿਚ ਜਦੋਂ ਰੱਡ ਸਾਹਿਬ ਪ੍ਰਧਾਨ ਮੰਤਰੀ ਸਨ ਤੇ ਜੂਲੀਆ ਗਿਲਾਰਡ ਆ ਗਏ, ਉਸ ਤੋਂ ਬਾਅਦ ਫੇਰ ਰੱਡ ਆ ਗਏ। ਇਹ ਜਿਹੜਾ ਟ੍ਰੈਂਡ ਲਿਬਰਲ ਪਾਰਟੀ ਵਿਚ ਥੰਮਿਆ ਨਹੀਂ ਰੁਕਿਆ ਨਹੀਂ, ਜਦੋਂ ਟੋਨੀ ਐਬਟ ਪ੍ਰਾਈਮ ਮਿਨਿਸਟਰ ਸਨ ਤਾਂ ਉਹਨਾਂ ਨੂੰ ਟੋਪਲ ਕਰਕੇ ਬੈਕ ਸਟੈਪਿੰਗ ਹੋਈ ਤੇ ਮਲਕਮ ਟਰਨਬਿਲ ਪ੍ਰਧਾਨ ਮੰਤਰੀ ਬਣੇ। ਮੇਰੇ ਖਿਆਲ ਦੇ ਵਿਚ ਅੱਗੇ ਵੀ ਕੁਛ ਨਾ ਕੁਛ ਅਜਿਹਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਪਰ ਨਾ ਹੋਵੇ ਤਾਂ ਚੰਗਾ ਹੈ, ਕਿਉਂਕਿ ਸਰਕਾਰ ਦੇਸ਼ ਨੂੰ ਇੱਕ ਸਟੇਬਲ ਸਰਕਾਰ ਦੀ ਲੋੜ ਹੈ। ਤੇ ਹੁਣ ਦੇਖਦੇ ਹਾਂ ਕਿ ਇਹ ਸਰਕਾਰ ਕਿਸ ਤਰ੍ਹਾਂ ਦੇਸ਼ ਨੂੰ ਅੱਗੇ ਵਧਾਉਂਦੀ ਹੈ। ਇਸ ਵੇਲੇ ਇੰਟਰਨੈਸ਼ਨਲ ਲੈਵਲ ਤੇ ਵੀ ਕਾਫੀ ਪ੍ਰੋਬਲਮ ਸਨ, ਅੱਤਵਾਦ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਸਾਰੀ ਵਿਸ਼ਵ ਕਮਿਊਨਿਟੀ ਨੂੰ, ਤੇ ਜਿਹੜੇ ਸੰਬੰਧ ਹਨ ਦੂਜੇ ਦੇਸ਼ਾਂ ਦੇ ਨਾਲ ਕਿੱਦਾਂ ਦੇ ਰੱਖਣੇ ਹਨ, ਕਿਉਂਕਿ USA ਦੇ ਵਿਚ ਵੀ ਇੱਕ ਨਵੀਂ ਸਰਕਾਰ ਆਏਗੀ, ਨਵਾਂ ਪ੍ਰੈਜੀਡੈਂਟ ਆਏਗਾ, ਉਹਦੇ ਨਾਲ ਸੰਬੰਧ ਵੀ ਇਹਨਾਂ ਨੂੰ ਤਕੜੇ ਬਣਾਉਣੇ ਪੈਣਗੇ, ਕਿਉਂਕਿ USA ਦਾ ਅਲਾਈਜ਼ ਵੀ ਹੈ ਆਸਟ੍ਰੇਲੀਆ ਤੇ ਉਹ ਵੀ ਦੇਖਣਾ ਪਏਗਾ। ਇਕਨੋਮਿਕ ਫੰਡ ਦੇ ਵੀ ਕਾਫੀ ਇੰਨਾ ਵਧੀਆ ਨਹੀਂ ਚੱਲ ਰਿਹਾ ਆਸਟ੍ਰੇਲੀਆ ਦਾ ਜਿਹੜਾ ਕਾਰੋਬਾਰ, ਤੇ ਉਧਰ ਅਨਪਲਾਇਮੈਂਟ ਵੀ ਵੱਧ ਰਹੀ ਹੈ, ਤੇ ਲੋਕਾਂ ਦੇ ਵਿਚ ਕਾਫੀ ਆਸ਼ਾਵਾਂ ਇਸ ਸਰਕਾਰ ਤੋਂ ਲੱਗੀਆਂ ਹੋਣਗੀਆਂ। ਤੇ ਮੇਰੇ ਖਿਆਲ ਦੇ ਵਿਚ ਕਿਸੇ ਨਾ ਕਿਸੇ ਤਰੀਕੇ ਦੇ ਦੁਆਰਾ ਮੈਲਕਮ ਟਰਨਬਿਲ ਇਸ ਦੇਸ਼ ਨੂੰ ਚਲਾਉਣ ਵਿਚ ਕਾਮਯਾਬ ਹੋਣਗੇ।
ਔਰ ਕਾਫੀ ਮੁਸ਼ਕਲਾਂ ਦਾ ਮੈਨੂੰ ਲੱਗਦਾ ਜਿਸ ਤਰ੍ਹਾਂ ਕੋਲੀਸ਼ਨ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਚਾਹੇ ਆਪਾਂ ਕਿਤੇ ਕਿਸੇ ਵੀ ਮੁਲਕ ਦੀ ਗੱਲ ਕਰੀਏ ਤਾਂ ਬੜਾ ਮੁਸ਼ਕਲ ਹੋ ਜਾਂਦਾ ਹੈ ਜੀ। ਘਰ ਦੇ ਵਿਚ ਜਿਸ ਤਰ੍ਹਾਂ ਆਪਣੇ ਇੱਕ ਸੀ ਮੁਖੀ ਨੇ ਕਹਿਤਾ ਤੇ ਫੈਸਲਾ ਮੰਨ ਲਿਆ, ਤੇ ਪਰ ਜੇ ਘਰ ਦੇ ਵਿਚ ਹੀ ਚਾਰ ਮੁਖੀ ਹੋਣ ਤਾਂ ਫਿਰ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ। ਮੈਨੂੰ ਲੱਗਦਾ ਵੀ ਸਰਕਾਰ ਨਾਲ ਵੀ ਉਹੀ ਹਾਲ ਹੈ। ਫਲੋਰਾ ਸਾਹਿਬ, ਮੈਂ ਨਾ ਬੈਸ ਆਸਟ੍ਰੇਲੀਆ ਦੀ ਗੱਲ ਕਰਦਾ ਜੀ। ਬੈਸ ਆਸਟ੍ਰੇਲੀਆ ਦੇ ਵਿਚ ਜੇ 2010 ਤੋਂ ਲੈ ਕੇ 12-11 ਦੀ ਗੱਲ ਕਰੀਏ ਤਾਂ ਇੱਥੇ ਮਾਈਨਸ, ਤੁਹਾਨੂੰ ਪਤਾ ਕਿ ਬੈਸ ਆਸਟ੍ਰੇਲੀਆ ਮਾਈਨਸ ਦਾ ਏਰੀਆ ਸਾਰਾ, ਤੇ ਬੜਾ ਬੂਮ ਆਇਆ ਹੋਇਆ ਸੀ ਜੀ 2012-13 ਤੱਕ, 2010-11-12-13। ਔਰ ਤੁਸੀਂ ਆਪਣੀ ਮਨਪਸੰਦ ਦੀ ਜੋਬ ਏਦਾਂ ਮਿਲ ਜਾਂਦੀ ਤੁਹਾਨੂੰ ਚੁਟਕੀ ਵਜਾ ਕੇ ਜੀ। ਔਰ ਜਿਹੜੇ ਕੰਪਨੀਆਂ ਸੀ ਲੱਭਦੀਆਂ ਹੁੰਦੀਆਂ ਸੀ ਕਿ ਸਾਨੂੰ ਇੰਪਲਾਈ ਚਾਹੀਦੇ ਨੇ ਸਾਨੂੰ ਜੋਬ ਵਾਸਤੇ, ਉਹ ਲੋਕ ਮਾਈਨਸ ਦੇ ਵਿਚ ਆਉਂਦੇ ਸੀ। ਘਰਾਂ ਦੇ ਰੇਟ ਬੜੇ ਵੱਧ ਗਏ ਸੀ ਜੀ, ਲੇਕਿਨ 13 ਤੋਂ ਬਾਅਦ ਇਕਦਮ ਜਿਹੜਾ ਡਾਊਨਫਾਲ ਆ ਗਿਆ ਜੀ ਇੱਥੇ। ਹੁਣ ਮਤਲਬ ਘਰਾਂ ਦੇ ਰੇਟ ਵੀ ਡਿੱਗ ਪਏ ਔਰ ਜੋਬ, ਬਹੁਤ ਸਾਰੀਆਂ ਜੋਬ ਕੱਟ ਵੀ ਕੀਤੀਆਂ ਨੇ ਇਹਨਾਂ ਨੇ, ਔਰ ਜਿਸ ਤਰ੍ਹਾਂ ਦਾ ਹਾਲ ਦਾ ਕਹਿੰਦੇ ਨਾ ਸੀ ਉਹ ਹੋਇਆ ਜੀ ਲੋਕਾਂ ਦਾ, ਜਿਹੜਾ ਹੈਂਡ ਟੂ ਮਾਊਥ ਵਾਲੀ ਗੱਲ ਹੋਈ ਹੈ ਜਿਹੜੇ ਲੋਅਰ ਲੈਵਲ ਦੇ ਲੋਕ ਨੇ ਜੀ। ਸੋ ਬਾਕੀ ਜਿਹੜੇ ਬਾਕੀ ਤੁਸੀਂ ਨਿਊ ਸਾਊਥ ਵੇਲ ਦੇ ਵਿਚ ਰਹਿੰਦੇ ਹੋ, ਤੁਹਾਡੇ ਨਾਲ ਕਵਿੰਸਲੈਂਡ ਲੱਗਦਾ ਹੈ ਜੀ, ਵਿਕਟੋਰੀਆ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ ਸਭ ਤੋਂ ਵੱਡੀ ਸਮੱਸਿਆ ਇਸ ਨਾਲ ਵੀ ਇਹਨਾਂ ਨੂੰ ਜੂਝਣਾ ਪਏਗਾ ਆਉਣ ਵਾਲੇ ਸਮੇਂ ਦੇ ਵਿਚ, ਕਿਉਂਕਿ ਜੇ ਲੋਕ ਹੀ ਨਾ ਤੁਹਾਡੇ ਤੋਂ ਖੁਸ਼ ਹੋਏ ਤਾਂ ਪਿੱਛੇ ਜੇ ਮੈਡੀਕੇਅਰ ਦੀ ਗੱਲ ਕਰ ਰਹੀ ਸੀ ਉਹ ਚ ਵੀ ਕੱਟ ਕਰ ਰਹੇ ਸੀ ਇਹ। ਸੋ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਸਮੱਸਿਆਵਾਂ ਨੇ ਲਿਬਰਲ ਦੇ ਸਾਹਮਣੇ। ਤੁਹਾਨੂੰ ਕੀ ਲੱਗਦਾ ਜੀ ਸਮੱਸਿਆਵਾਂ ਤੇ ਕਾਬੂ ਪਾਇਆ ਜਾ ਸਕਦਾ ਜਾਂ ਫਿਰ?
ਹਾਂਜੀ, ਜਿੱਦਾਂ ਤੁਸੀਂ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਹੀ ਹੈ, ਵੈਸਟਰਨ ਆਸਟ੍ਰੇਲੀਆ ਵਿਚ ਬੂਮ ਰਿਹਾ 2001 ਤੋਂ ਲੈ ਕੇ 2012-13 ਤੱਕ, ਕਾਫੀ ਵੈਸਟਰਨ ਆਸਟ੍ਰੇਲੀਆ ਕਾਫੀ ਡਿਵੈਲਪ ਹੋਇਆ ਬੂਮ ਆਉਣ ਦੇ ਕਾਰਨ
ਮਾਈਨਿੰਗ ਸੈਕਟਰ ਦੇ ਵਿਚ ਜਿਥੋਂ ਤਕ ਦੇਖਿਆ ਜਾਵੇ ਮਾਈਨਿੰਗ ਸੈਕਟਰ ਦੀ ਜਿਹੜੀ ਕਪੈਸਿਟੀ ਉਹ ਨੀ ਘਟੀ ਕਿ ਬੂਮ ਦੇ ਚਲੇ ਜਾਣ ਦਾ ਕਾਰਨ ਇਹ ਹੋਇਆ ਕਿ ਭਾਰਤ ਅਤੇ ਚੀਨ ਦੇ ਵਿਚ ਜਿਹੜੀ ਇਕਨੋਮਿਕ ਡਿਵੈਲਪਮੈਂਟ ਹੈ ਉਹਦੀ ਗਰੋਥ ਆ ਉਹ ਥੋੜੀ ਜਿਹੀ ਘੱਟ ਗਈ। ਤੁਸੀਂ ਦੇਖੋ ਕਿ 2010 2011 ਦੇ ਵਿਚ ਇਹਨਾਂ ਦੋਨਾਂ ਦੇਸ਼ਾਂ ਦੇ ਵਿਚ ਜਿਹੜੀ ਗਰੋਥ ਰੇਟ ਸੀ ਉਹ 10 ਤੋਂ ਲੈ ਕੇ 11% ਦੇ ਕਰੀਬ ਚਲਾ ਗਿਆ ਸੀ ਤੇ ਕਾਫੀ ਡਿਮਾਂਡ ਸੀ ਜਿਹੜੇ ਆਸਟ੍ਰੇਲੀਅਨ ਰੋ ਮਟੀਰੀਅਲ ਸੀ ਜਿਹਦੇ ਚ ਕੋਲਾ ਸੀ ਲੋਹਾ ਸੀ ਬੋਕਸਾਈਡ ਸੀ ਤੇ ਕੋਲ ਸੀ ਇਹਦੀ ਕਾਫੀ ਡਿਮਾਂਡ ਸੀ ਚਾਈਨਾ ਦੇ ਵਿਚ ਕਿਉਂਕਿ ਚਾਈਨੀਜ਼ ਇਕਾਨਮੀ ਸਲੋ ਡਾਊਨ ਹੋਣ ਦੇ ਕਾਰਨ ਤੇ ਭਾਰਤੀ ਇਕਾਨਮੀ ਸਲੋ ਡਾਊਨ ਹੋਣ ਦੇ ਕਾਰਨ ਚਾਈਨੀ ਪ੍ਰੋਡਕਟ ਦੀ ਥੋੜੀ ਡਿਮਾਂਡ ਘਟਣ ਦੇ ਕਾਰਨ ਉੱਥੇ ਪ੍ਰੋਡਕਸ਼ਨ ਲੈਵਲ ਘਟਣ ਦੇ ਕਾਰਨ ਜਿਹੜੇ ਇੱਥੇ ਦੇ ਰਿਸੋਰਸ ਆ ਆਸਟ੍ਰੇਲੀਆ ਦੇ ਉਹਨਾਂ ਦੀ ਡਿਮਾਂਡ ਘੱਟ ਗਈ ਅਤੇ ਡਿਮਾਂਡ ਘਟਣ ਦੇ ਨਾਲ ਨਾ ਕੇਵਲ ਆਸਟ੍ਰੇਲੀਆ ਦੇ ਰਿਸੋਰਸ ਨੂੰ ਪ੍ਰੋਡਕਸ਼ਨ ਲੈਵਲ ਤੇ ਘਾਟਾ ਪਿਆ ਲੇਕਿਨ ਉਹਨਾਂ ਨੂੰ ਫਾਈਨੈਂਸ਼ੀਅਲ ਲੈਵਲ ਤੇ ਬਹੁਤ ਘਾਟਾ ਪਿਆ ਗਿਆ। ਉਹਨਾਂ ਦੀ ਪ੍ਰਾਈਸਿਸ ਬਹੁਤ ਜ਼ਿਆਦਾ ਘੱਟ ਗਈਆਂ ਰਿਸੋਰਸਿਸ ਦੀਆਂ ਤੇ ਰੈਵਨਿਊ ਜਿਹੜਾ ਵੈਸਟਰਨ ਆਸਟ੍ਰੇਲੀਆ ਦਾ ਇੱਥੋਂ ਆਉਂਦਾ ਸੀ ਜਾਂ ਵੈਸਟਰਨ ਆਸਟ੍ਰੇਲੀਆ ਵਿੱਚ ਜੇ ਜੋਬ ਓਪਰਚੁਨਿਟੀ ਸੀ ਉਹ ਬਹੁਤ ਜ਼ਿਆਦਾ ਘੱਟ ਗਈਆਂ ਰਿਸੋਰਸ ਸੈਕਟਰ ਦੇ ਬੰਦ ਹੋਣ ਦੇ ਕਾਰਨ ਥੋੜੇ ਘਟਣ ਦੇ ਕਾਰਨ ਮਾਈਨਿੰਗ ਸੈਕਟਰ ਦੇ ਡਾਊਨ ਜਾਣ ਦੇ ਕਾਰਨ ਇੱਥੇ ਇੰਪਲਾਇਮੈਂਟ ਹਾਂਜੀ ਘਟਣ ਦੇ ਕਾਰਨ ਤੇ ਤੁਸੀਂ ਦੇਖਿਆ ਹੋਏਗਾ ਕਿ 2005 ਤੋਂ ਲੈ ਕੇ 2012 ਤੱਕ ਹਾਊਸ ਪ੍ਰਾਈਸ ਜਿਹੜੀਆਂ ਸੀ ਵੈਸਟਰਨ ਆਸਟ੍ਰੇਲੀਆ ਵਿੱਚ ਕਾਫੀ ਉਹਨਾਂ ਵਿੱਚ ਕਾਫੀ ਵਾਧਾ ਹੋਇਆ ਬਹੁਤ ਜ਼ਿਆਦਾ ਵਾਧਾ ਹੋਇਆ ਅਤੇ ਪਛਤਾ ਰਹੇ ਸੀ ਲੋਕ ਕਿ ਅਸੀਂ ਵੈਸਟਰਨ ਆਸਟ੍ਰੇਲੀਆ ਵਿੱਚ ਘਰ ਕਿਉਂ ਨੀ ਲਾਏ ਕਿ ਡਬਲ ਹੋ ਗਏ ਲੱਗ ਰਿਹਾ ਸੀ ਉਦੋਂ ਹਨਾ ਲੇਕਿਨ ਚਾਈਨੀਜ਼ ਤੇ ਭਾਰਤੀ ਜਾਂ ਹੋਰ ਇਕਾਨਮੀਆਂ ਜਾਂ ਇੰਟਰਨੈਸ਼ਨਲ ਲੈਵਲ ਤੇ ਇਕਨੋਮਿਕ ਗਰੋਥ ਡਾਊਨ ਹੋਣ ਦੇ ਕਾਰਨ ਇਹਦਾ ਸਿੱਧਾ ਸਿੱਧਾ ਅਸਰ ਆਸਟ੍ਰੇਲੀਆ ਦੇ ਵਿੱਚ ਆ ਕਿਉਂਕਿ ਹਰ ਇਕਾਨਮੀ ਜਿਹੜੀ ਦੁਨੀਆ ਦੀ ਇੰਟਰਲੇਟਡ ਆ ਇੱਕ ਕੰਟਰੀ ਵਿੱਚ ਅਗਰ ਅੱਜ ਕੋਈ ਘਟਨਾ ਹੁੰਦੀ ਹੈ ਦੂਜੇ ਦੇਸ਼ ਤੇ ਉਹਦਾ ਬਹੁਤ ਜ਼ਿਆਦਾ ਸਿੱਧਾ ਪ੍ਰਭਾਵ ਪੈਂਦਾ ਹੈ ਨਾ ਤੇ ਇਹਦਾ ਇਹੀ ਪ੍ਰਭਾਵ ਪਿਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਮੈਲਕਮ ਟਰਨਬਿਲ ਇਹ ਜਿਹੜੀ ਸਥਿਤੀ ਹੈ ਇਸ ਨੂੰ ਕਿੱਦਾਂ ਸੁਧਾਰਨਗੇ ਜੀ ਮੇਰੇ ਖਿਆਲ ਦੇ ਵਿੱਚ ਜਿਸ ਵੇਲੇ ਇੱਕ ਰਾਹ ਬੰਦ ਹੋ ਜਾਂਦੇ ਤੇ ਕਈ ਦੂਜੇ ਰਾਹ ਜ਼ਿੰਦਗੀ ਵਿੱਚ ਖੁੱਲ ਜਾਂਦੇ ਆ ਇਕਾਨਮੀ ਲਈ ਖੁੱਲ ਜਾਂਦੇ ਆ ਤੇ ਮੇਰੇ ਖਿਆਲ ਵਿੱਚ ਟਰਨਬਿਲ ਸਰਕਾਰ ਜਿਹੜੀ ਆ ਆਸਟ੍ਰੇਲੀਆ ਵਿੱਚ ਕਿਉਂਕਿ ਬ੍ਰਿਟਿਸ਼ ਐਗਜ਼ਿਟ ਦਾ ਫਾਇਦਾ ਵੀ ਉਠਾਉਣਗੇ ਕਿਉਂਕਿ ਆਸਟ੍ਰੇਲੀਅਨ ਜਿਹੜਾ ਡਾਲਰ ਦੀ ਪ੍ਰਾਈਸ ਥੋੜੀ ਵਧੀ ਹੈ ਬਾਕੀ ਕਰੰਸੀਆਂ ਦੀ ਪ੍ਰਾਈਸ ਘਟੀ ਆ ਤੇ ਇਕਨੋਮਿਕ ਸਲੋ ਡਾਊਨ ਦੂਜੇ ਦੇਸ਼ਾਂ ਚ ਆਏਗੀ ਲੇਕਿਨ ਆਸਟ੍ਰੇਲੀਆ ਕਿਉਂਕਿ ਰਿਸੋਰਸ ਰਿਚ ਕੰਟਰੀ ਹੈ ਇੱਥੇ ਟੂਰਿਜ਼ਮ ਬਹੁਤ ਜ਼ਿਆਦਾ ਹੈ ਤੇ ਸਰਵਿਸ ਇੰਡਸਟਰੀ ਵੀ ਬਹੁਤ ਜ਼ਿਆਦਾ ਹੈ ਤੇ ਨੈਚੁਰਲ ਰਿਸੋਰਸਿਸ ਵੀ ਬਹੁਤ ਹਨ ਮੇਰੇ ਖਿਆਲ ਵਿੱਚ ਇਹਨਾਂ ਗੱਲਾਂ ਦਾ ਅਗਰ ਸਰਕਾਰ ਫਾਇਦਾ ਉਠਾ ਕੇ ਟੂਰਿਜ਼ਮ ਨੂੰ ਜ਼ਿਆਦਾ ਇੱਥੇ ਫਲੋਰਿਸ਼ ਕਰਦੀ ਹੈ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਾਂ ਦੂਜੇ ਪ੍ਰਦੇਸ਼ਾਂ ਦੇ ਵਿੱਚ ਜਾਂ ਸਰਵਿਸ ਇੰਡਸਟਰੀ ਨੂੰ ਜ਼ਿਆਦਾ ਪੁਸ਼ ਅਪ ਕਰਦੀ ਹੈ ਤੇ ਇਹ ਜਿਹੜਾ ਕੰਟਰੀ ਇੱਕ ਤਰ੍ਹਾਂ ਦੇ ਨਾਲ ਚੰਗੀ ਡੀ ਤੇ ਚੱਲ ਸਕਦਾ ਲੇਕਿਨ ਚੁਣੌਤੀਆਂ ਕਦੋਂ ਕਿੱਥੋਂ ਕਿਸ ਡਾਇਰੈਕਸ਼ਨ ਵਿੱਚ ਆਉਣਗੀਆਂ ਇਹ ਤਾਂ ਕਿਹਾ ਨਹੀਂ ਜਾ ਸਕਦਾ ਕਦੋਂ ਵੀ ਕੋਈ ਚੁਣੌਤੀ ਆ ਸਕਦੀ ਹੈ ਲੇਕਿਨ ਅਗਰ ਓਵਰਆਲ ਤੁਸੀਂ ਦੇਖੋ ਤਾਂ ਆਸਟ੍ਰੇਲੀਆ ਦੀ ਜਿਹੜੀ ਇਕਾਨਮੀ ਹੈ ਇੰਨੀ ਖਰਾਬ ਨਹੀਂ ਹੈ ਦੂਜੇ ਡਿਵੈਲਪ ਕੰਟਰੀਆਂ ਦੇ ਮੁਕਾਬਲੇ ਯੂਰਪੀਅਨ ਇਕਾਨਮੀ ਜਾਂ ਹੋਰ ਜਿਹੜੀਆਂ US ਇਕਾਨਮੀ ਉਹਨਾਂ ਦੇ ਮੁਕਾਬਲੇ ਜਿਹੜੀ ਆਸਟ੍ਰੇਲੀਅਨ ਇਕਾਨਮੀ ਆ ਇਸ ਵੇਲੇ ਇੰਨੀ ਖਰਾਬ ਨਹੀਂ ਹੈ ਮੇਰੇ ਖਿਆਲ ਦੇ ਵਿੱਚ ਅਗਲੇ 5-6 ਸਾਲ ਜਾਂ 10 ਸਾਲ ਆਸਟ੍ਰੇਲੀਅਨ ਇਕਾਨਮੀ ਠੀਕ ਠਾਕ ਚੱਲੇਗੀ ਲੇਕਿਨ ਡਿਪੈਂਡ ਕਰਦਾ ਹੈ ਕਿ ਅਗਰ ਪਾਪੂਲਰ ਜਿਹੜੀਆਂ ਪਾਲਿਸੀਜ਼ ਹਨ ਮੈਡੀਕੇਅਰ ਤੇ ਕੱਟ ਜਾਂ ਹੋਰ ਜਿਹੜੇ ਅਨਨੈਸੈਸਰੀ ਐਕਸਪੈਂਸਿਸ ਆ ਉਹਨਾਂ ਦੇ ਕੱਟ ਅਗਰ ਸਰਕਾਰ ਲਾਉਣ ਵਿੱਚ ਕਾਮਯਾਬ ਨਹੀਂ ਹੁੰਦੀ ਤਾਂ ਜਿਹੜਾ ਬਜਟ ਡੈਫਿਸਿਟ ਹੈ ਜਿਹੜਾ 33-34 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਉਹਦੇ ਵਿੱਚ ਹੋਰ ਵਾਧਾ ਹੋਏਗਾ ਜੀ ਕਾਫੀ ਕੰਪਲੀਕੇਟਿਡ ਸਿਚੁਏਸ਼ਨ ਹੈ ਕੰਸ ਸਾਹਿਬ ਦੇਖ ਰਹੇ ਹਾਂ ਕਿ ਸਰਕਾਰ ਇਸ ਤੇ ਕਿਸ ਤਰ੍ਹਾਂ ਕਾਬੂ ਪਾ ਲਈ ਹੈ ਕਿਸ ਤਰ੍ਹਾਂ ਦੀ ਪਾਲਿਸੀਜ਼ ਅੱਗੇ ਜਾ ਕੇ ਬਣਾਉਂਦੀ ਹੈ ਜੀ ਕੰਸ ਸਾਹਿਬ
ਜੀ 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 ਔਰ ਇੱਕ ਹੋਰ ਸਮੱਸਿਆ ਜਿਹੜੀ ਹੋ ਸਕਦਾ ਕਿਸੇ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆਵੇ ਉਹ ਹੈ ਜੀ ਅੱਤਵਾਦ ਦੀ ਜਗ੍ਹਾ ਤਾਂ ਬਰਡ ਹੀ ਹੈ ਟੈਰਰਿਜ਼ਮ ਆਪਾਂ ਪੜ੍ਹ ਰਹੇ ਸੀ ਖ਼ਬਰ ਆਈ ਸੀ ਕਿ ਨੀਸ਼ ਦੇ ਵਿੱਚ ਜਿਹੜਾ ਹੈ ਖਾਤਮ ਘਾਤੀ ਜਿਹੜਾ ਹਮਲਾ ਹੋਇਆ ਬਹੁਤ ਸੀ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਨੇ ਔਰ ਪਿਛਲੇ ਜੇ ਦੇਖਿਆ ਕਿ ਇਹਨਾਂ ਨੇ ਅੱਤਵਾਦ ਦੇ ਸੰਬੰਧ ਵਿੱਚ ਕੋਈ ਨਵੀਆਂ ਪਾਲਿਸੀ ਬਣਾਈਆਂ ਨੇ ਜੀ ਆਸਟ੍ਰੇਲੀਆ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਦਾ ਸਾਹਮਣਾ ਕਰ ਸਕਦੇ ਹਾਂ ਸੋ ਮੈਂ ਕਹਿੰਦਾ ਗੌਰਮੈਂਟ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਜੀ ਕਿ ਆਉਣ ਵਾਲੇ ਜੀ ਜੀ ਜੀ
ਜੀ ਕੰਗ ਸਾਹਿਬ ਜਿੱਥੋਂ ਤੱਕ ਆਸਟ੍ਰੇਲੀਆ ਦੀ ਸਿਕਿਉਰਟੀ ਦਾ ਸਵਾਲ ਹੈ ਕਾਫੀ ਚਤਰ ਤੇ ਚਲਾਕ ਸਿਕਿਉਰਟੀ ਹੈ ਕਾਫੀ ਅੱਛੀ ਸਿਕਿਉਰਟੀ ਆਸਟ੍ਰੇਲੀਆ ਦੀ ਹੈ ਕਾਫੀ ਇੰਟੈਲੀਜੈਂਟ ਇੱਥੇ ਕਾਫੀ ਮਜ਼ਬੂਤ ਹੈ ਤੇ ਇਹ ਜਿਹੜੀਆਂ ਘਟਨਾਵਾਂ ਦੂਜੇ ਦੇਸ਼ਾਂ ਵਿੱਚ ਹੋ ਰਹੀਆਂ ਹਨ ਕੈਸੇ ਤਾਂ ਘਟਨਾ ਤਾਂ ਖੈਰ ਕਿਤੇ ਵੀ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਰੋਕਣ ਦੇ ਲਈ ਪਹਿਲਾਂ ਹੀ ਕਦਮ ਚੁੱਕਣੇ ਬਹੁਤ ਜ਼ਰੂਰੀ ਹੁੰਦੇ ਹਨ ਤੇ ਆਸਟ੍ਰੇਲੀਆ ਨੇ ਹਮੇਸ਼ਾ ਹੀ ਪਹਿਲਾਂ ਹੀ ਕਹੇ ਹਨ ਅਤੇ ਲੋਕਾਂ ਨੂੰ ਇੱਕ ਸੁਰੱਖਿਅਤ ਦੇਸ਼ ਪ੍ਰਦਾਨ ਕੀਤਾ ਹੈ ਜਾਂ ਸੁਰੱਖਿਅਤ ਥਾਂ ਪ੍ਰਦਾਨ ਕੀਤੀ ਹੈ ਤੇ ਜਿਦਾਂ ਦੁਨੀਆਂ ਦੇ ਦੂਜੇ ਦੇਸ਼ਾਂ ਵਿਚ ਕਾਫੀ ਮਚੀ ਹੋਈ ਹੈ, ਖਾਸ ਤੌਰ ਤੇ ਮਿਡਲ ਈਸਟ ਦੇ ਕੰਟਰੀਆਂ ਵਿਚ, ਯੂਰੋਪੀਅਨ ਕੰਟਰੀਆਂ ਵਿਚ ਅੱਤਵਾਦੀ ਹਮਲੇ ਹੋ ਰਹੇ ਹਨ ਜਾਂ ਇਕ ਤਰ੍ਹਾਂ ਦਾ ਅਸਥਿਰਤਾ ਦਾ ਵਾਤਾਵਰਨ ਪੈਦਾ ਹੋ ਰਿਹਾ ਹੈ, ਲੇਕਿਨ ਆਸਟ੍ਰੇਲੀਆ ਇਸ ਇਨ੍ਹਾਂ ਸਾਰੀਆਂ ਗੱਲਾਂ ਤੋਂ ਕਾਫੀ ਹੱਦ ਤੱਕ ਬਚਿਆ ਹੋਇਆ ਹੈ ਤੇ ਮੇਰੇ ਖਿਆਲ ਦੇ ਵਿਚ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਕਾਫੀ ਸਾਜ਼ਗਾਰ ਰਹੀਆਂ ਹਨ, ਚਾਹੇ ਉਹ ਲੇਬਰ ਸਰਕਾਰ ਹੋਵੇ, ਚਾਹੇ ਲਿਬਰਲ ਸਰਕਾਰ ਹੋਵੇ, ਚਾਹੇ ਅਕਲੀਸ਼ਨ ਸਰਕਾਰ ਹੋਵੇ, ਕਾਫੀ ਅੱਛੇ ਕਦਮ ਇਹਦੇ ਬਾਰੇ ਇਹਨਾਂ ਬਾਰੇ ਸਿਕਿਉਰਿਟੀ ਦੇ ਬਾਰੇ ਚੁੱਕੇ ਹਨ ਤੇ ਕਮਿਊਨਿਟੀ ਨੂੰ ਇਕ ਤਰ੍ਹਾਂ ਨਾਲ ਇਕ ਮੁੱਠ ਕਰਕੇ ਰੱਖਿਆ ਹੋਇਆ ਹੈ ਇਸ ਦੇਸ਼ ਨੇ। ਦੇਖੋ ਇੱਥੇ ਕਿੰਨੀਆਂ ਕਮਿਊਨਿਟੀਆਂ ਵਸਦੀਆਂ ਹਨ, ਹਰ ਦੇਸ਼ ਦੇ ਲੋਕ ਇੱਥੇ ਵਸਦੇ ਹਨ, ਲੇਕਿਨ ਸਰਕਾਰ ਨੇ ਕਿਸੇ ਨਾ ਕਿਸੇ ਤਰੀਕੇ ਦੁਆਰਾ ਉਹਨਾਂ ਸਾਰਿਆਂ ਨੂੰ ਖੁਸ਼ ਕਰਕੇ ਰੱਖਿਆ ਹੋਇਆ ਹੈ ਤੇ ਇੱਕ ਹਾਰਮੋਨੀਅਸ ਵਾਤਾਵਰਨ ਜਿਹੜਾ ਇੱਥੇ ਬਣਿਆ ਹੋਇਆ ਹੈ। ਮੇਰੇ ਖਿਆਲ ਵਿਚ ਆਸਟ੍ਰੇਲੀਆ ਦੇ ਵਿਚ ਕੋਈ ਗੱਲ ਹੋਣ ਵਾਲੀ ਨਹੀਂ ਹੈ, ਵੈਸੇ ਤਾਂ ਕੁਛ ਕਿਹਾ ਨਹੀਂ ਜਾ ਸਕਦਾ, ਲੇਕਿਨ ਅਸੀਂ ਇਹੀ ਆਸ ਕਰਦੇ ਹਾਂ ਕਿ ਆਸਟ੍ਰੇਲੀਆ ਵਿਚ ਇੱਕ ਸੁਰੱਖਿਅਤ ਦੇਸ਼ ਰਹੇਗਾ ਜਿੱਦਾਂ ਪਿਛਲੇ ਸਮੇਂ ਵਿਚ ਰਿਹਾ ਹੈ। ਜੀ
ਔਰ ਜਦੋਂ ਵੋਟਾਂ ਪੈਣੀਆਂ ਸੀ ਅਕਸਰ ਜਿਹੜਾ ਦੋਨਾਂ ਪਾਰਟੀਆਂ ਨੇ ਮੁੱਦਾ ਬਣਾਇਆ ਸੀ ਔਰ ਪਿਛਲੇ ਦਿਨਾਂ ਦੇ ਵਿਚ ਇਹ ਗੱਲ ਸਾਡੇ ਸਾਹਮਣੇ ਆਈ ਸੀ ਕਿ ਜਿਹੜੇ ਰਿਫਿਊਜੀ ਜਿਹੜੇ ਪੋਲੀਟੀਕਲ ਇਸਲਮ ਸੀਕਰ ਲੋਕ ਨੇ ਉਹ ਬੜੇ ਆਏ ਸੀ ਇੱਥੇ ਔਰ ਸਭ ਤੋਂ ਵੱਡੀ ਗੱਲ ਜਿਹੜੀਆਂ ਗੈਰ ਕਾਨੂੰਨੀ ਵੋਟਸ ਆਉਂਦੀਆਂ ਨੇ ਪਰਿਵਾਰ ਸਾਹਿਬ ਇੱਥੇ ਜੀ ਔਰ ਲੇਬਰ ਸਰਕਾਰ ਨੇ ਵੀ ਕੁਛ ਮਦਦ ਕੀਤੀ ਲੋਕ ਲਿਬਰਲ ਨੇ ਵੀ ਮਤਲਬ ਉਸਦੇ ਸੰਬੰਧ ਵਿਚ ਵੀ ਬੜਾ ਰੌਲਾ ਪਿਆ ਸੀ ਇੱਕ ਮੁੱਦਾ ਬਣਾਇਆ ਸੀ ਉਸ ਤੇ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ ਔਰ ਵਿਚੋਂ ਵਿਚੋਂ ਖ਼ਬਰ ਇਹ ਵੀ ਆ ਰਹੀ ਸੀ ਔਰ ਲੋਕਾਂ ਦਾ ਮੰਨਣਾ ਸੀ ਕਿ ਜਿਹੜੇ ਰਿਫਿਊਜੀ ਇੱਦਾਂ ਆਉਂਦੇ ਨੇ ਉਹ ਜਿਹੜੇ ਆਸਟ੍ਰੇਲੀਅਨ ਲੋਕ ਨੇ ਉਹ ਨਹੀਂ ਮਤਲਬ ਅਕਸੈਪਟ ਕਰਨਾ ਚਾਹੁੰਦੇ ਉਹਨਾਂ ਨੂੰ ਕਿ ਨਹੀਂ ਇਹਨਾਂ ਨੂੰ ਇੱਦਾਂ ਨਹੀਂ ਅਸੀਂ ਜਿਹੜਾ ਹੈ ਇਸਲਮ ਨਹੀਂ ਦੇਣੀ ਚਾਹੀਦੀ ਸੋ ਉਸਦੇ ਸੰਬੰਧ ਵਿਚ ਵੀ ਕਾਫੀ ਰੌਲਾ ਪਿਆ ਸੀ ਲੇਕਿਨ ਕਿਸ਼ਤੀਆਂ ਆਉਣੀਆਂ ਅਜੇ ਵੀ ਬੰਦ ਨਹੀਂ ਹੋਈਆਂ ਮਤਲਬ ਬਹੁਤ ਸਾਰੀਆਂ ਖ਼ਬਰਾਂ ਬਾਹਰ ਆ ਜਾਂਦੀਆਂ ਬਹੁਤ ਸਾਰੀਆਂ ਖ਼ਬਰਾਂ ਨਹੀਂ ਵੀ ਆਉਂਦੀਆਂ ਸੋ ਮੀਡੀਆ ਤੇ ਵੀ ਕੰਟਰੋਲ ਸਰਕਾਰ ਦਾ ਹੈਗਾ ਤੁਹਾਨੂੰ ਜ਼ਿਆਦਾ ਪਤਾ ਹੈ ਇਸ ਬਾਰੇ ਤੇ ਉਸ ਦੇ ਸੰਬੰਧ ਵਿਚ ਵੀ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਫਿਰ ਇਸ ਸੰਬੰਧ ਵਿਚ।
ਜੀ ਕੰਗ ਸਾਹਿਬ, ਜਿੱਥੋਂ ਤੱਕ ਅਸਾਈਲਮ ਸੀਕਰ ਦਾ ਸਵਾਲ ਹੈ, ਹਰ ਦੇਸ਼ ਨੂੰ ਜਿੱਦਾਂ ਯੂਨਾਈਟਿਡ ਨੇਸ਼ਨ ਦੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਹੈ ਜਾਂ ਦੂਜੇ ਦੇਸ਼ ਮਿਲ ਕੇ ਉਹਨਾਂ ਦੇਸ਼ਾਂ ਤੋਂ ਲੋਕਾਂ ਨੂੰ ਡਿਵੈਲਪ ਦੇਸ਼ਾਂ ਵਿਚ ਲਿਜਾਣ ਦੀ ਕੋਸ਼ਿਸ਼ ਕਰਦੇ ਆ, ਸ਼ਰਨ ਦੇਣ ਦੀ ਕੋਸ਼ਿਸ਼ ਕਰਦੇ ਜਿਹੜੇ ਕਾਫੀ ਡਿਵੈਲਪ ਹੁੰਦੇ ਹਨ ਉਹ ਅਫੋਰਡ ਕਰ ਸਕਦੇ ਉਹਨਾਂ ਲੋਕਾਂ ਨੂੰ, ਇਸ ਤਰ੍ਹਾਂ ਦੇ ਨਾਲ ਲੀਗਲ ਚੈਨਲ ਦੇ ਥਰੂ ਇੱਕ ਕੋਟਾ ਦਿੱਤਾ ਜਾਂਦਾ ਹਰੇਕ ਕੰਟਰੀ ਨੂੰ ਕਿ ਤੁਹਾਡੇ ਦੇਸ਼ ਵਿਚ ਇੰਨੇ ਸ਼ਰਨਾਰਥੀ ਕਿਸੇ ਦੇਸ਼ ਤੋਂ ਭੇਜੇ ਜਾਣਗੇ, ਤੁਸੀਂ ਉਹਨਾਂ ਨੂੰ ਅਕੋਮੋਡੇਟ ਕਰਨਾ ਹੈ। ਆਸਟ੍ਰੇਲੀਆ ਵੀ ਇਸ ਸੰਬੰਧ ਦੇ ਵਿਚ ਕਾਫੀ ਅਕੋਮੋਡੇਟ ਕਰਦਾ ਰਿਹਾ ਹੈ ਜਿਹੜੇ ਮਿਡਲ ਈਸਟ ਤੋਂ ਸ਼ਰਨਾਰਥੀ ਆਉਂਦੇ ਹਨ, ਵੀਤਨਾਮ ਬਾਰ ਦੇ ਵਿਚ ਇੱਥੇ ਕਾਫੀ ਸ਼ਰਨਾਰਥੀ ਆਏ, ਉਸ ਤੋਂ ਬਾਅਦ ਲੈਬਨਾਨ ਤੋਂ ਵੀ ਕਾਫੀ ਸ਼ਰਨਾਰਥੀ ਇੱਥੇ ਆਏ, ਇਰਾਕ ਤੋਂ, ਸੀਰੀਆ ਤੋਂ ਕਾਫੀ ਸ਼ਰਨਾਰਥੀ, ਉਹਨਾਂ ਨੂੰ ਲੀਗਲ ਤੌਰ ਤੇ ਜਿਹਨੂੰ ਲੈਜੀਟੀਮੇਟ ਤੌਰ ਤੇ ਉਹਨਾਂ ਨੂੰ ਅਸੀਂ ਐਕਸੈਪਟ ਕੀਤਾ ਆਸਟ੍ਰੇਲੀਆ ਦੇ ਵਿਚ, ਲੇਕਿਨ ਕਿਉਂਕਿ ਆਸਟ੍ਰੇਲੀਆ ਜਿੱਦਾਂ ਪਹਿਲਾਂ ਅਸੀਂ ਇਕਨੋਮਿਕ ਤੌਰ ਤੇ ਜਾਂ ਅੱਤਵਾਦ ਦੇ ਤੌਰ ਤੇ ਵੀ ਗੱਲ ਕੀਤੀ, ਕਾਫੀ ਸੁਰੱਖਿਅਤ ਦੇਸ਼ ਹੈ, ਹਰੇਕ ਬੰਦਾ ਇੱਥੇ ਆ ਕੇ ਆਪਣਾ ਭਵਿੱਖ ਨੂੰ ਸੰਵਾਰਨ ਦੀ ਕੋਸ਼ਿਸ਼ ਕਰਦਾ ਹੈ, ਅਗਰ ਉਹ ਸਹੀ ਰਸਤੇ ਵਿਚ ਨਹੀਂ ਆਉਂਦੇ ਤਾਂ ਕਿਸੇ ਨਾ ਕਿਸੇ ਇਲੀਗਲ ਤਰੀਕੇ ਦੇ ਦੁਆਰਾ ਕਿਸ਼ਤੀਆਂ ਦੇ ਦੁਆਰਾ ਇੱਥੇ ਆਉਣ ਦੀ ਕੋਸ਼ਿਸ਼ ਕਰਦੇ ਆ। ਇੱਕ ਵਾਰੀ ਤੁਸੀਂ ਇੱਥੇ ਦੇ ਵਾਟਰ ਵਿਚ ਆ ਗਏ ਤਾਂ ਫਿਰ ਉਹਨਾਂ ਦੀ ਸੁਰੱਖਿਆ ਦੀ ਉਹਨਾਂ ਦੀ ਦੇਖ ਰੇਖ ਸੰਭਾਲ ਜਿਹੜੀ ਉਹ ਉਸੇ ਕੰਟਰੀ ਦੇ ਸਿਰ ਪੈ ਜਾਂਦੀ ਹੈ ਤੇ ਕਈ ਵਾਰੀ ਇਹ ਲੋਕ ਕਾਮਯਾਬ ਵੀ ਹੋ ਜਾਂਦੇ ਇੱਥੇ ਆਉਣ ਤੇ ਮੇਰੇ ਖਿਆਲ ਦੇ ਵਿਚ ਥੋੜੀ ਗੱਲਬਾਤ ਦੇ ਨਾਲ ਆਪਣੇ ਪੜੋਸੀ ਦੇਸ਼ਾਂ ਦੇ ਨਾਲ ਗੱਲਬਾਤ ਕਰਕੇ ਜਿੱਥੋਂ ਕਿ ਇਹ ਸਮੱਸਿਆ ਸ਼ੁਰੂ ਹੁੰਦੀ ਹੈ, ਜਿੱਦਾਂ ਇੰਡੋਨੇਸ਼ੀਆ ਹੈ, ਮਲੇਸ਼ੀਆ ਹੈ ਜਾਂ ਆਲੇ ਦੁਆਲੇ ਦੂਜੇ ਕੰਟਰੀ ਹਨ ਜਿੱਥੋਂ ਇਹ ਬੋਟਸ ਚੱਲਦੀਆਂ ਹਨ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਹਿਊਮਨ ਟ੍ਰੈਫਿਕਿੰਗ ਹੈ, ਅਗਰ ਉਹਦੇ ਤੇ ਥੋੜਾ ਕੰਟਰੋਲ ਕਰ ਲਿਆ ਜਾਵੇ ਤਾਂ ਉਸ ਬਾਰੇ ਥੋੜੀਆਂ ਸਟ੍ਰੈਟਜਿਕ ਪਾਲਿਸੀਆਂ ਬਣਾਈਆਂ ਜਾਣ, ਥੋੜੀਆਂ ਹਾਰਡ ਪਾਲਿਸੀਆਂ ਬਣਾਈਆਂ ਜਾਣ, ਉਸ ਤੇ ਨੱਸ ਪਾਈ ਜਾਵੇ ਤਾਂ ਆਸਟ੍ਰੇਲੀਆ ਇਸ ਤੋਂ ਬਚ ਸਕਦਾ, ਲੇਕਿਨ ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਅਗਰ ਤੁਸੀਂ ਜਿਹੜੇ ਸ਼ਨਾਰਥੀ ਆਉਂਦੇ ਉਹਨਾਂ ਨੂੰ ਵਾਪਸ ਭੇਜਦੇ ਆ ਤਾਂ ਹਿਊਮਨੀਟੇਰੀਅਨ ਗਰਾਊਂਡ ਤੇ ਤੁਹਾਡੇ ਦੇਸ਼ ਤੇ ਕਾਫੀ ਪ੍ਰੈਸ਼ਰ ਪੈ ਜਾਂਦੇ ਆ ਤੇ ਉਹਨਾਂ ਪ੍ਰੈਸ਼ਰ ਨੂੰ ਫਿਰ ਇੰਟਰਨੈਸ਼ਨਲ ਲੈਵਲ ਤੇ ਸਾਂਭਣਾ ਬੜਾ ਮੁਸ਼ਕਿਲ ਹੁੰਦਾ। ਇਹ ਸਮੱਸਿਆ ਤਾਂ ਹੈ, ਲੇਕਿਨ ਦੇਖਦੇ ਹਾਂ ਕਿ ਸਰਕਾਰਾਂ ਇਸ ਨੂੰ ਕਿੱਦਾਂ ਰੋਕਦੀਆਂ।
ਜੀ 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 ਔਰ ਇਹ ਤਾਂ ਸੀ ਫਲੋਰ ਸਾਹਿਬ ਆਸਟ੍ਰੇਲੀਆ ਦੀ ਗੱਲ ਜੀ, ਆਪਾਂ ਕਾਫੀ ਪਾਲਿਸੀ ਦੀ ਗੱਲ ਕੀਤੀ, ਇਹਨਾਂ ਦੀਆਂ ਗੱਲਾਂ ਕੀਤੀਆਂ ਔਰ ਵਰਲਡ ਲੈਵਲ ਤੇ ਜਿਹੜਾ ਟੈਰੋਰਿਜ਼ਮ ਦੀ ਗੱਲ ਆ, ਹੁਣੇ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਨਿਊਜ਼ ਦੇ ਵਿਚ ਹਮਲਾ ਹੋ ਗਿਆ ਜੀ ਔਰ 84 ਦੇ ਕਰੀਬ ਲੋਕ ਮਾਰੇ ਗਏ। ਇਹ ਬੜੀ ਵੱਡੀ ਸਮੱਸਿਆ ਬਣਦਾ ਜਾ ਰਿਹਾ ਜਿਹੜਾ ਟੈਰੋਰਿਜ਼ਮ ਆ ਪੂਰੇ ਵਰਲਡ ਦੇ ਵਿਚ ਹੀ ਆਪਾਂ ਗੱਲ ਕਰੀਏ। ਸਾਡਾ ਆਸਟ੍ਰੇਲੀਆ ਹਜੇ ਥੋੜਾ ਜਿਹਾ ਬਚਿਆ ਹੋਇਆ, ਅਸੀਂ ਦੁਆ ਕਰਾਂਗੇ ਕਿ ਬਚੇ ਤੇ, ਲੇਕਿਨ ਇਹ ਤੇ ਮਤਲਬ ਫਰਾਂਸ ਵਰਗੇ, ਅਸੀਂ ਅਕਸਰ ਕੱਲ ਅਸੀਂ ਆਪਸ ਵਿਚ ਮਿੱਤਰ ਬੈਠੇ ਗੱਲ ਕਰ ਰਹੇ ਸੀ ਕਿ ਫਰਾਂਸ ਵਰਗੇ ਮੁਲਕ ਦੇ ਵਿਚ ਹਮਲਾ ਹੋਣਾ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਜੀ, ਤਾਂ ਜੇ ਫਰਾਂਸ ਦੇ ਵਿਚ ਹਮਲਾ ਹੋ ਸਕਦਾ ਤਾਂ ਕਿਤੇ ਵੀ ਹੋ ਸਕਦਾ ਜੀ, ਕੋਈ ਵੀ ਸੁਰੱਖਿਅਤ ਨਹੀਂ ਹੈ। ਲੇਕਿਨ ਫਿਰ ਉਹੀ ਇਸਲਾਮਿਕ ਲੋਕਾਂ ਜਿਹੜੇ ਜੀ ਇਸਲਾਮ ਮੇਰੀ ਗੱਲ ਹਜੇ ਪੂਰੀ ਨੀ ਹੋਈ, ਜਿਹੜੇ ਇਸਲਾਮ ਦੇ ਲੋਕ ਨੇ ਉਹਨਾਂ ਨੂੰ ਭੰਡਿਆ ਜਾਂਦਾ, ਇੱਥੇ ਵੀ ਉਹਨਾਂ ਨੂੰ ਮਾੜੀ ਨਜ਼ਰ ਨਾਲ ਦੇਖਿਆ ਜਾਂਦਾ, ਉਹ ਵੀ ਗੱਲ ਹੈ। ਸੋ ਇਹ ਮਤਲਬ ਇਸ ਲਈ ਆਪਾਂ ਗੱਲ ਕਰਨਾ ਚਾਹਾਂਗਾ ਮੈਂ ਕਿ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ, ਕੀ ਮਤਲਬ ਚੱਲ ਰਿਹਾ ਵਰਲਡ ਦੇ ਵਿੱਚ ਟੈਰਰਿਜ਼ਮ ਦੇ ਸੰਬੰਧ ਵਿੱਚ?
ਜੀ ਕਾਦਰ ਸਾਹਿਬ, ਪਿੱਛੇ ਜੇ ਤੁਸੀਂ ਦੇਖਿਆ ਹੋਗਾ ਕਿ ਜਿਹੜੀ ਉਹ 2001 ਦੇ ਵਿੱਚ ਇਰਾਕ ਤੇ ਹਮਲੇ ਹੋਏ, ਇਰਾਕ ਤੇ ਜਿਹੜੀ ਇੰਟਰਵੈਂਸ਼ਨ ਹੋਈ ਅਮਰੀਕਾ ਦੇ ਦੁਆਰਾ, ਤੇ ਉਹ ਤੋਂ ਬਾਅਦ ਅਫਗਾਨਿਸਤਾਨ ਵਿੱਚ ਇੰਟਰਵੈਂਸ਼ਨ ਹੋਈ ਪਹਿਲਾਂ, ਉਤੋਂ ਇਹਨਾਂ ਦੀ ਇੱਕ ਰਿਪੋਰਟ ਇੰਗਲੈਂਡ ਦੇ ਵਿੱਚ ਦਿੱਤੀ ਹੈ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਸੀ। ਉਹਦੇ ਵਿੱਚ ਸਿੱਧੇ ਸਿੱਧੇ ਟੋਨੀ ਬਲੇਅਰ, ਜਾਰਜ ਬੁਸ਼ ਨੂੰ ਦੋਸ਼ੀ, ਮਤਲਬ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਸੀ ਇਹ ਠੀਕ ਨਹੀਂ ਸੀ, ਉੱਥੇ ਅਟੈਕ ਨਹੀਂ ਹੋਣੇ ਚਾਹੀਦੇ ਸੀ ਜਾਂ ਇਹਨਾਂ ਨੂੰ ਇੱਥੇ ਇੰਟਰਵੈਂਸ਼ਨ ਨਹੀਂ ਹੋਣੀ ਚਾਹੀਦੀ ਸੀ, ਇਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ, ਪੋਲੀਟੀਕਲ ਲੈਵਲ ਤੇ ਹੀ ਨਜਿੱਠਿਆ ਜਾਣਾ ਸੀ। ਉਹ ਇੱਕ ਬਹੁਤ ਵੱਡੀ ਗਲਤੀ ਮੰਨੀ ਜਾ ਰਹੀ ਹੈ ਕਿ ਉਹ ਜਿਹੜੇ ਅਟੈਕ, ਉਹਦੇ ਨਾਲ ਕੀ ਹੋਈ ਆ ਕਿ ਜਿਹੜੀਆਂ ਇੱਕ ਸਮੁਦਾਇ ਦੀਆਂ ਭਾਵਨਾਵਾਂ ਉਹਨਾਂ ਨੂੰ ਕਾਫੀ ਠੇਸ ਪਹੁੰਚੀ, ਤੇ ਉਹਨਾਂ ਲੋਕਾਂ ਨੂੰ ਇਹਦੇ ਨਾਲ ਕਾਫੀ ਮਦਦ ਮਿਲੀ ਜਿਹੜੇ ਕਿ ਦੁਨੀਆਂ ਵਿੱਚ ਇੱਕ ਤਰ੍ਹਾਂ ਨਾਲ ਅਸਥਿਰਤਾ ਪੈਦਾ ਕਰਨੀ ਚਾਹੁੰਦੇ ਆ। ਤੇ ਹੁਣ ਦੇਖੋ, ਤੁਸੀਂ ਗੱਲ ਕੀਤੀ ਕਿ ਯੂਰਪ ਵਰਗੇ ਜਿਹੜੇ ਫਰਾਂਸ ਇੱਕ ਯੂਰਪ ਦਾ ਬਹੁਤ ਵੱਡਾ ਦੇਸ਼ ਹੈ, ਉਹਦੀ ਇਕਾਨਮੀ ਵੀ ਕਾਫੀ ਸਟਰੋਂਗ ਹੈ, ਉੱਥੇ ਵੀ ਕਾਫੀ ਪ੍ਰੋਬਲਮ ਮਤਵਾਦੀਆਂ ਆ ਰਹੀਆਂ ਜਾਂ ਅਲੱਗਵਾਦ ਦੀਆਂ ਪ੍ਰੋਬਲਮ ਉੱਥੇ ਆ ਰਹੀਆਂ, ਤੇ ਇਹ ਪ੍ਰੋਬਲਮ ਉੱਥੇ ਤੱਕ ਹੀ ਸੀਮਤ, ਇੰਗਲੈਂਡ ਤੱਕ ਜਾਂ ਆਸ ਪਾਸ ਦੇ ਜਿਹੜੇ ਦੂਜੇ ਦੇਸ਼ ਉਹਨਾਂ ਤੱਕ ਵੀ ਇਹ ਪ੍ਰੋਬਲਮ ਆ ਰਹੀਆਂ, ਤੇ ਉੱਥੇ ਦੀ ਇੰਟੈਲੀਜੈਂਸ ਕਿੰਨੀ ਸਟਰੋਂਗ ਹੋਏਗੀ। ਫੇਰ ਵੀ ਇਹ ਘਟਨਾਵਾਂ ਉੱਥੇ ਵਾਪਰ ਰਹੀਆਂ, ਬੜੀ ਮਾੜੀ ਘਟਨਾ ਆ, ਤੇ ਇੱਕ ਇਹਦਾ ਜਿਹੜਾ ਅਸਰ ਹੈ ਲੋਕਾਂ ਦੀ ਸਾਈਕੀ ਤੇ ਇਹ ਪੈ ਰਿਹਾ ਹੈ ਕਿ ਇੱਕ ਜਿਹੜਾ ਤਬਕਾ ਆ ਉਹ ਸਭ ਕਰਾ ਰਿਹਾ, ਲੇਕਿਨ ਇੱਕ ਦੋ ਚਾਰ ਪੰਜ ਸੱਤ ਦਸ ਘਟਨਾਵਾਂ ਦੇ ਹੋਣ ਜਾਣ ਨਾਲ ਇੱਕ ਤਬਕੇ ਨੂੰ ਨਹੀਂ ਨਿੰਦਿਆ ਜਾਣਾ ਚਾਹੀਦਾ। ਤੇ ਇਹਦੇ ਨਾਲ ਤਾਂ ਇਹ ਹੁੰਦਾ ਕਿ ਜਿਹੜੇ ਲੋਕ ਇਸ ਨੂੰ ਕਰਾ ਰਹੇ ਉਹ ਆਪਣੇ ਮਿਸ਼ਨ ਦੇ ਵਿੱਚ ਸਫਲ ਹੋ ਰਹੇ ਆ। ਸਾਡੀ ਜਿਹੜੀ ਸੋਚ ਆ ਐਜ਼ ਇੰਟਰਨੈਸ਼ਨਲ ਲੈਵਲ ਤੇ ਕੰਸਾ, ਉਹ ਇੰਨੀ ਵਿਕਸਿਤ ਹੋਣੀ ਚਾਹੀਦੀ ਹੈ ਕਿ ਇਸਦੇ ਕਾਰਨਾਂ ਨੂੰ ਲੱਭਣਾ ਚਾਹੀਦਾ ਤੇ ਸੋਚਣਾ ਚਾਹੀਦਾ ਕਿ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਇਸ ਵੇਲੇ ਜਿਹੜੀ ਉਥਲ ਪੁਥਲ ਮੱਚੀ ਹੋਈ ਆ ਯੂਰਪ ਦੇ ਵਿੱਚ ਜਾਂ ਉਹਨਾਂ ਕੰਟਰੀਆਂ ਦੇ ਵਿੱਚ, ਉਸ ਨੂੰ ਥੋੜੇ ਸਮੇਂ ਲਈ ਤਾਂ ਖੈਰ ਬਹੁਤ ਮੁਸ਼ਕਿਲ ਆ ਰੋਕਣਾ ਜਿਦਾ ਲੱਗ ਰਿਹਾ ਆ, ਲੇਕਿਨ ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਬਾਰੇ ਸਾਰਾ ਸੰਸਾਰ ਬੈਠ ਕੇ ਸੋਚੇਗਾ ਕਿ ਉਹਨਾਂ ਨਾਲ ਗੱਲਬਾਤ ਕਰੋ ਜਾਂ ਕਿਸੇ ਵੀ ਤਰੀਕੇ ਨਾਲ ਇਹ ਜਿਹੜੀਆਂ ਮਨੁੱਖਤਾ ਦੇ ਖਿਲਾਫ਼ ਘਟਨਾਵਾਂ ਹੋ ਰਹੀਆਂ ਉਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਇਸ ਤਰ੍ਹਾਂ ਸੋਚਣ ਵਾਲੀ ਗੱਲ ਆ, ਕਾਫੀ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੈ, ਤੇ ਜਿਹੜਾ ਸਮਾਜ ਆ ਲੋਕ ਆ ਇਹਨਾਂ ਨੂੰ ਵੀ ਥੋੜੇ ਭਾਈਵਾਲੀ ਵਿੱਚ ਰਹਿਣਾ ਚਾਹੀਦਾ, ਤੇ ਇੱਕ ਜਿਹੜਾ ਤਬਕਾ ਉਸ ਤੇ ਬਲੇਮ ਨਹੀਂ ਲਾਣੇ ਚਾਹੀਦੇ, ਕਿਉਂਕਿ ਏਦਾਂ ਦਾ ਫਿਰ ਜਿਹੜਾ ਸੰਸਾਰ ਆ ਟੁੱਟਣ ਦੀ ਕਗਾਰ ਤੇ ਖੜਾ ਹੋ ਜਾਏਗਾ। ਜੀ
ਬਿਲਕੁਲ ਜੀ। ਸੋ ਫਲੋਰ ਸਾਹਿਬ, ਹੁਣ ਤੁਹਾਨੂੰ ਲੈ ਚੱਲਦੇ ਜੀ ਪੰਜਾਬ, ਕਿਉਂਕਿ ਅਸੀਂ ਪੰਜਾਬ ਨਾਲ ਜੁੜੇ ਹੋਏ ਆ, ਸਾਡੇ ਰੂਟਸ ਪੰਜਾਬ ਦੇ ਵਿੱਚ ਨੇ, ਤਾਂ ਪੰਜਾਬ ਦੀ ਗੱਲ ਕੀਤੇ ਬਿਨਾਂ ਤੁਹਾਡੇ ਨਾਲ ਕੀਤੀ ਗੱਲਬਾਤ ਮੈਂ ਸਮਝਦਾ ਅਧੂਰੀ ਹੈ ਜੀ। ਪੰਜਾਬ ਦੀ ਜੇ ਪੋਲੀਟੀਕਲੀ ਆਪਾਂ ਜਿਹੜੀ ਹਲਚਲ ਕਾਫੀ ਇਹਨਾਂ ਦਿਨਾਂ ਵਿੱਚ ਮੱਚੀ ਹੋਈ ਹੈ, ਕਿਉਂਕਿ ਅਗਲੇ ਸਾਲ ਵੋਟਾਂ ਪੈਣ ਜਾ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਇੱਕ ਤੀਜਾ ਬਦਲ ਆਮ ਆਦਮੀ ਪਾਰਟੀ ਜਿਹੜਾ ਹੈ ਬਰਾਬਰ ਖੜਾ ਹੋ ਗਿਆ। ਸੋ ਤੁਸੀਂ, ਤੁਹਾਡਾ ਕੀ ਮੰਨਣਾ ਕਿ ਕਿਸ ਤਰ੍ਹਾਂ ਦੀਆਂ ਘਟਨਾਵਾਂ ਕੀ ਚੱਲ ਰਿਹਾ ਪੰਜਾਬ ਦੇ ਵਿੱਚ, ਔਰ ਲੋਕਾਂ ਦੀ ਮਾਨਸਿਕਤਾ ਨੂੰ ਕੈਸ਼ ਕੀਤਾ ਜਾ ਰਿਹਾ ਜਾਂ ਇੱਕ ਤਰ੍ਹਾਂ ਦਾ ਕਿਸੇ ਤਰੀਕੇ ਦੇ ਵਿੱਚ ਨਵਾਂ ਕੋਈ ਜਿਹੜਾ ਹੈ ਇਨਕਲਾਬ ਲਿਆਉਂਦਾ ਜਾ ਸਕੇਗਾ?
ਦੇਖੋ ਗੰਗ ਸਾਹਿਬ, ਜਿੱਥੇ ਤੱਕ ਪੰਜਾਬ ਦੀ ਸਥਿਤੀ ਦਾ ਸਵਾਲ ਹੈ, ਪਿਛਲੇ 10 ਸਾਲ ਤੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੈ, ਤੇ ਲੋਕਾਂ ਦੀਆਂ ਇਸ਼ਾਵਾਂ ਤੇ ਉਨੀ ਸਰਕਾਰ ਖਰੀ ਨਹੀਂ ਉਤਰੀ। ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਆਬਾਦੀਆਂ ਫੈਲ ਚੁੱਕੀਆਂ ਹਨ, ਜਿੱਦਾਂ ਨਸ਼ੇ ਦੀ ਜਿਹੜੀ ਬਹੁਤ ਵੱਡੀ ਭਿਅੰਕਰ ਉੱਥੇ ਪਕੜ ਹੈ ਪੰਜਾਬ ਦੇ ਵਿੱਚ ਫੈਲੀ ਹੋਈ ਹੈ, ਤੇ ਬੇਰੁਜ਼ਗਾਰੀ ਕਾਫੀ ਵਧੀ ਹੋਈ ਹੈ, ਤੇ ਇਹਦੇ ਨਾਲ ਜਿਹੜੀ ਅਫਸਰਸ਼ਾਹੀ ਹੈ ਉਹਦਾ ਵੀ ਕਾਫੀ ਪ੍ਰਕੋਪ ਲੋਕਾਂ ਨੂੰ ਦੇਖਣਾ ਪੈਂਦਾ ਹੈ। ਸਮਾਜਿਕ ਕਦਰਾਂ ਕੀਮਤਾਂ ਵੀ ਡਿੱਗ ਰਹੀਆਂ ਪੰਜਾਬ ਦੇ ਵਿੱਚ, ਇਹਦੇ ਬਾਰੇ ਵੀ ਅਸੀਂ ਕਈ ਵਾਰੀ ਗੱਲ ਕੀਤੀ ਆ, ਤੇ ਲੋਕ ਜਿਹੜੀ ਆ ਉਹ ਵਰਤਮਾਨ ਜਿਹੜੀ ਸਰਕਾਰ ਆ, ਅਕਾਲੀ ਦਲ ਦੀ ਸਰਕਾਰ ਆ, ਅਕਾਲੀ ਦਲ ਭਾਜਪਾ ਦੀ ਸਰਕਾਰ ਆ, ਉਸ ਤੋਂ ਇੰਨੇ ਜ਼ਿਆਦਾ ਖੁਸ਼ ਨਹੀਂ ਆ। ਜੇ ਤੁਸੀਂ ਫਲੈਟ ਲੈਵਲ ਤੇ ਦੇਖੋ ਤਾਂ ਉਸ ਤੋਂ ਜ਼ਿਆਦਾ ਖੁਸ਼ ਨਹੀਂ ਆ। ਅਗਲੇ ਸਾਲ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ, ਤੇ ਜਿਹੜੀ ਇੱਕ ਤੀਜੀ ਧਿਰ ਆਪ ਪਾਰਟੀ ਨੂੰ ਆਮ ਆਦਮੀ ਪਾਰਟੀ ਕਿਹਾ ਜਾਂਦਾ ਹੈ, ਉਹ ਸਿਨੈਰੀਓ ਤੇ ਆਈ ਹੈ, ਤੇ ਲੋਕਾਂ ਨੂੰ ਕਾਫੀ ਇਸ਼ਾਵਾ ਹਨ ਉਸ ਪਾਰਟੀ ਤੋਂ, ਤੇ ਲੋਕ ਚਾਹੁੰਦੇ ਹਨ ਕਿ ਪੰਜਾਬ ਵਿੱਚ ਬਦਲ ਕੇ ਦੇਖੀ ਜਾਵੇ ਸਰਕਾਰ। ਕਾਫੀ ਦੇਰ ਤੋਂ ਦੋ ਜਿਹੜੀਆਂ ਮੇਨ ਪਾਰਟੀ ਕਾਂਗਰਸ ਤੇ ਅਕਾਲੀ ਦਲ ਭਾਜਪਾ ਗਰੁੱਪ ਚੱਲ ਰਿਹਾ, ਇਸ ਨੂੰ ਥੋੜਾ ਪਿੱਛੇ ਹਟਾ ਕੇ ਇੱਕ ਨਵੀਂ ਸੋਚ ਵਾਲੇ ਬੰਦਿਆਂ ਨੂੰ ਬਾਗਡੋਰ ਦਿੱਤੀ ਜਾਵੇ, ਇਹਦੇ ਬਾਰੇ ਕਾਫੀ ਚਰਚਾ ਚੱਲ ਰਹੀ ਹੈ। ਤੇ ਲੇਕਿਨ ਆਪ ਜਿਹੜੀ ਸਰਕਾਰ ਹੈ ਇਹਨੇ ਵੀ ਥੋੜੀਆਂ ਜਿਹੀਆਂ ਪਿਛਲੇ ਦਿਨਾਂ ਦੇ ਵਿੱਚ ਥੋੜੀਆਂ ਜਿਹੀਆਂ ਗਲਤੀਆਂ ਕੀਤੀਆਂ, ਜਾਣ ਬੁਝ ਕੇ ਤਾਂ ਨਹੀਂ ਕੀਤੀਆਂ, ਕੁਛ ਗਲਤੀਆਂ ਹੋਈਆਂ ਧਾਰਮਿਕ ਲੈਵਲ ਤੇ ਵੀ, ਜਾਂ ਇਹਦੇ ਮੈਨੀਫੈਸਟੋ ਜਾਰੀ ਕੀਤਾ ਉਸਦੇ ਵਿਚ ਵੀ ਥੋੜੇ ਧਾਰਮਿਕ ਰੰਗਤ ਆ ਗਈ ਸੀ, ਇਹ ਗਲਤੀਆਂ ਜਿਹੜੀਆਂ ਸੀ ਇਹ ਉਹਨਾਂ ਨੇ ਜਾਣ ਬੁਝ ਕੇ ਤਾਂ ਨਹੀਂ ਕੀਤੀਆਂ ਲੱਗਦਾ ਤਾਂ ਨਹੀਂ ਏਦਾਂ, ਲੇਕਿਨ ਇਹ ਇਸ ਨੂੰ ਬਹੁਤ ਵੱਡਾ ਮੁੱਦਾ ਬਣਾਇਆ ਜਾ ਰਿਹਾ, ਲੇਕਿਨ ਬਣਾਇਆ ਨਹੀਂ ਜਾਣਾ ਚਾਹੀਦਾ, ਜਿਹੜੇ ਸਾਡੇ ਲੋਕ ਆ ਕਾਫੀ ਸਮਝਦਾਰ ਆ, ਤੇ ਹੋ ਸਕਦਾ ਕਿ ਪੰਜਾਬ ਦੇ ਵਿਚ ਅਗਲੀਆਂ ਚੋਣਾਂ ਦੇ ਵਿਚ ਜਿਹੜੀ ਆਪ ਪਾਰਟੀ ਉਸ ਨੂੰ ਬਹੁਮਤ ਮਿਲੇ ਤੇ ਇੱਕ ਨਵਾਂ ਬਦਲ ਉੱਭਰ ਕੇ ਸਾਹਮਣੇ ਆਵੇ, ਤੇ ਲੋਕਾਂ ਦੀਆਂ ਜਿਹੜੀਆਂ ਆਸ਼ਾਵਾਂ ਆ ਉਹਨਾਂ ਤੇ ਦੇਖਦੇ ਆ ਕਿ ਆਪ ਆਮ ਆਦਮੀ ਪਾਰਟੀ ਕਿੱਦਾਂ ਉਹਨਾਂ ਨੂੰ ਟੈਕਲ ਕਰੇਗੀ ਜਾਂ ਉਹਨਾਂ ਦਾ ਹੱਲ ਕਿਸ ਤਰ੍ਹਾਂ ਕੱਢੇਗੀ। ਇਹ ਕਾਫੀ ਗੁੰਝਲਦਾਰ ਮਸਲਾ ਹੈ, ਲੇਕਿਨ ਅਗਰ ਤੁਹਾਡੇ ਵਿਚ ਤੀਬਰਤਾ ਹੈ, ਇੱਛਾ ਹੈ, ਕੰਮ ਕਰਨ ਦੀ ਸ਼ਕਤੀ ਹੈ ਤੇ ਬਿਊਰੋਕਰੇਸੀ ਤੇ ਕਾਬੂ ਪਾਉਣ ਦੀ ਸ਼ਕਤੀ ਹੈ, ਜਿਹਨੂੰ ਅਫਸਰਸ਼ਾਹੀ ਕਹਿੰਦੇ ਆ, ਤਾਂ ਹੋ ਸਕਦਾ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਉਸ ਹੱਦ ਤੱਕ ਹੱਲ ਕਰਨ ਵਿਚ ਨਵੀਂ ਸਰਕਾਰ ਅਗਰ ਆਉਂਦੀ ਹੈ ਪਾਵਰ ਦੇ ਵਿਚ ਹੱਲ ਕੰਮ ਚ ਕਾਮਯਾਬ ਹੋ ਸਕਦੀ ਹੈ। ਲੋਕਾਂ ਦਾ ਰੁੱਖ ਤਾਂ ਅਜਿਹਾ ਹੀ ਦਿਖਾਈ ਦੇ ਰਿਹਾ ਹੈ ਕਿ 2017 ਦੇ ਵਿਚ ਜਿਹੜੀਆਂ ਅਸੀਂ ਇਲੈਕਸ਼ਨ ਹੋਣਗੀਆਂ ਉਹਦੇ ਵਿਚ ਉਥਲ ਪੁਥਲ ਹੋਣ ਦੀ ਸੰਭਾਵਨਾ ਕਾਫੀ ਦਿਖਾਈ ਦੇ ਰਹੀ ਹੈ।
ਮੈਂ ਨਾ ਅਕਸਰ ਹੈਰਾਨ ਹੁੰਦਾ ਹੁੰਦਾ ਜਿਸ ਤਰ੍ਹਾਂ ਜਿਹੜੀਆਂ ਬਾਕੀ ਪਾਰਟੀਆਂ ਨੇ, ਦੋ ਮੇਜਰ ਪਾਰਟੀਆਂ ਨੇ, ਕਾਂਗਰਸ ਦੀ ਗੱਲ ਕਰੀਏ, ਅਕਾਲੀ ਦੀ ਗੱਲ ਕਰੀਏ, ਔਰ ਇਹ ਲੋਕਾਂ ਨੂੰ ਇੱਕ ਲੋਲੀਪਾਪ ਦਿੰਦੇ ਕਿ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਇੱਕ ਇਹਨਾਂ ਨੇ ਚੋਰ ਮੈਨੀਫੈਸਟ ਬਣਾਇਆ ਸੀ ਕਿ ਅਸੀਂ ਜਿਹੜੀ ਹੈ ਮੈਟਰੋ ਚਲਾ ਦਾਂਗੇ। ਹੁਣ ਜਿਹੜਾ ਇੱਕ ਹੋਰ ਬੜੀ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਨੂੰ ਅਸੀਂ ਫ੍ਰੀ ਵਾਈ ਫਾਈ ਦੇਵਾਂਗੇ, ਸਾਰੀਆਂ ਪਾਰਟੀਆਂ ਨੇ ਮਤਲਬ ਇੱਦਾਂ ਦਾ ਆਪਣਾ ਚੋਣ ਮੈਨੀਫੈਸਟ ਬਣਾ ਲਿਆ ਕਿ ਫ੍ਰੀ ਵਾਈ ਫਾਈ ਦੇ ਦਾਂਗੇ। ਲੇਕਿਨ ਤੁਸੀਂ ਪੰਜਾਬ ਗਏ ਹੋ, ਪੰਜਾਬ ਦੇ ਰਿਮੋਟ ਏਰੀਏ ਦੇਖੀਏ ਜਿਹੜੇ ਰਾਜਸਥਾਨ ਜਾਂ ਹਰਿਆਣਾ ਨਾਲ ਲੱਗਦੇ ਨੇ ਖਾਸ ਕਰਕੇ, ਉਹਨਾਂ ਦੇ ਜਿਹੜੇ ਲੋਕ ਨੇ ਉੱਥੇ ਵਸਦੇ ਨੇ ਉਹਨਾਂ ਨੂੰ ਬੇਸਿਕ ਨੀਡਸ ਨੀ ਅਜੇ ਤੱਕ ਪੂਰੀਆਂ ਹੋਈਆਂ, ਉਹਨਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਨੀ ਮਿਲਦਾ ਅਜੇ ਤੱਕ, ਔਰ ਬਹੁਤ ਸਾਰੀਆਂ ਹੋਰ ਵੀ ਸਮੱਸਿਆਵਾਂ ਨੇ ਜੇ ਹਾਂਜੀ। ਸੋ ਉਹਨਾਂ ਮੈਂ ਵਾਈ ਫਾਈ ਦੇਣ ਨਾਲੋਂ ਪਹਿਲਾਂ ਉਹਨਾਂ ਦੀਆਂ ਬੇਸਿਕ ਨੀਡਸ ਪੂਰੀਆਂ ਕਰਨੀਆਂ ਜ਼ਰੂਰੀ ਆ। ਲੇਕਿਨ ਪਿੱਛੇ ਜੇ ਜਿਹੜੀ ਆਮ ਆਦਮੀ ਪਾਰਟੀ ਸੀ ਉਸਨੇ ਵੀ ਮਤਲਬ ਇਹੀ ਬਿਆਨ ਦਿੱਤਾ ਸੀ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਫ੍ਰੀ ਵਾਈ ਫਾਈ ਕਰ ਦਿਆਂਗੇ। ਮੈਂ ਸਮਝਦਾ ਕਿ ਵਾਈ ਫਾਈ ਨਾਲੋਂ ਪਹਿਲਾਂ ਪਾਣੀ ਮੁਹੱਈਆ ਕਰਾਉਣਾ ਜ਼ਰੂਰੀ ਹੈ ਕਿ ਇਹ ਜਿਹੜੀਆਂ ਪਾਰਟੀਆਂ ਜਿਹੜੇ ਨਵੀਂ ਪਾਰਟੀ ਦੀ ਆਪਾਂ ਗੱਲ ਕਰੀਏ, ਇਹ ਸਿਰਫ ਕਿਤੇ ਤਾਂ ਵੋਟਾਂ ਦੇ ਵਿੱਚ ਜਿੱਤਣ ਦਾ ਤਾਂ ਨਹੀਂ ਮਤਲਬ ਇੱਦਾਂ ਬਣਾਇਆ ਹੋਇਆ ਕਿ ਅਸੀਂ ਇੱਕ ਵਾਰੀ ਜਿੱਤ ਲਈਏ ਏਦਾਂ ਦੇ ਲੋਕਾਂ ਨੂੰ ਲੋਲੀਪੋਪ ਦੇ ਕੇ, ਜਾਂ ਸਾਰੀਆਂ ਦੀ ਗੱਲ ਕਰਦਾ, ਮੈਂ ਤਿੰਨਾਂ ਪਾਰਟੀਆਂ ਦੀ ਗੱਲ ਕਰਦਾ ਜੀ, ਤੇ ਲੋਕਾਂ ਦੀਆਂ ਬੇਸਿਕ ਨੀਡ ਪੂਰੀਆਂ ਨੀ ਹੋ ਰਹੀਆਂ। ਤੁਸੀਂ ਦੇਖੋ ਕਿੰਨੀ ਇੱਕ ਤਰ੍ਹਾਂ ਦੀ ਐਜੂਕੇਸ਼ਨ ਚੱਲ ਰਹੀ ਹੈ ਪੰਜਾਬ ਦੇ ਵਿੱਚ, ਔਰ ਤੁਸੀਂ ਜਿਹੜੇ ਮਰਜ਼ੀ ਸਿਟੀ ਦੇ ਵਿੱਚ ਚੱਲ ਜਾਓ, ਕਿਤੇ ਨਾ ਕਿਤੇ ਕਿਸੇ ਡਿਪਾਰਟਮੈਂਟ ਵਾਲੇ ਧਰਨਾ ਲਾਇਆ। ਬਠਿੰਡੇ ਦੀ ਗੱਲ ਕਰੀਏ ਤਾਂ ਕਿਸਾਨ ਕਾਫੀ ਲੰਬੇ ਸਮੇਂ ਤੋਂ ਧਰਨਾ ਲਾ ਰੱਖਿਆ ਉਹਨਾਂ ਨੇ ਤੇ। ਲੇਕਿਨ ਮੈਨੂੰ ਲੱਗਦਾ ਕਿ ਲੋਕਾਂ ਦੀਆਂ ਬੇਸਿਕ ਨੀਡਸ ਪਹਿਲਾਂ ਪੂਰੀਆਂ ਹੋਣ, ਬਾਕੀ ਗੱਲਾਂ ਬਾਅਦ ਚ ਹੋਣ। ਤੁਹਾਡਾ ਕੀ ਵਿਚਾਰ ਹੈ ਜੀ?
ਜੀ ਕੰਗ ਸਾਹਿਬ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਕਿ ਲੋਕਾਂ ਦੀਆਂ ਬੇਸਿਕ ਨੀਡਸ ਹੈ ਉਹਦੇ ਵਿੱਚ ਘਰ ਆ, ਉਹਦੇ ਵਿੱਚ ਪਹਿਨਣ ਨੂੰ ਕੱਪੜਾ ਹੋਣਾ ਚਾਹੀਦਾ, ਖਾਣ ਨੂੰ ਰੋਟੀ ਹੋਣੀ ਚਾਹੀਦੀ ਹੈ, ਇਹ ਜਿਹੜੀਆਂ ਬੇਸਿਕ ਤਿੰਨ ਨੀਡ ਆ ਇਹ ਪਹਿਲਾਂ ਸਭ ਤੋਂ ਪਹਿਲਾਂ ਪੂਰੀਆਂ ਹੋਣੀਆਂ ਚਾਹੀਦੀਆਂ। ਜਿਹੜੀ ਹੁਣ ਤੁਸੀਂ ਗੱਲ ਕੀਤੀ ਵਾਈ ਫਾਈ ਦੀ, ਇਨਫੋਰਮੇਸ਼ਨ ਟਰਾਂਸਫੋਰਮੇਸ਼ਨ ਦੀ, ਇਹਦੀ ਤਾਂ ਕੋਈ ਖਾਸ ਲੋੜ ਨਹੀਂ ਹੈ ਨਾ ਕਿ ਲੋਕਾਂ ਨੂੰ ਵਾਈ ਫਾਈ ਕਰ ਕੀ ਕਰਨਾ ਵਾਈ ਫਾਈ, ਅਗਰ ਤੁਹਾਡੇ ਕੋਲ ਘਰ ਖਾਣ ਨੂੰ ਹੈ ਨੀ, ਤੁਹਾਡੇ ਕੋਲ ਚੰਗਾ ਰਹਿਣ ਵਾਸਤੇ ਦੁਕਾਨ ਹੈ ਨੀ, ਤੁਹਾਡੇ ਕੋਲ ਜੋਬ ਹੈ ਨੀ, ਤੇ ਵਾਈ ਫਾਈ ਨੂੰ ਅਸੀਂ ਕੀ ਕਰਨਾ। ਇਹ ਲੋਲੀਪੋਪ ਦਿੱਤੇ ਜਾਂਦੇ, ਜਿੱਦਾਂ ਹੁਣ ਸਬਸਿਡੀ ਦੇ ਲੋਲੀਪੋਪ ਵੀ ਦਿੱਤੇ ਜਾਂਦੇ, ਜਿੱਦਾਂ ਵਾਈ ਫਾਈ ਦਾ ਲੋਲੀਪੋਪ ਹੋ ਗਿਆ ਕਿ ਕਿਸਾਨਾਂ ਨੂੰ ਅਸੀਂ ਹੋਰ ਮੁਫ਼ਤ ਬਿਜਲੀ ਦੇਵਾਂਗੇ, ਜਾਂ ਅਸੀਂ ਟੀਵੀ ਲੋਕਾਂ ਨੂੰ ਫ੍ਰੀ ਵੰਡਾਂਗੇ, ਲੋਕਾਂ ਦੇ ਵਿਆਹਾਂ ਵਿੱਚ ਉਹਨਾਂ ਦੀ ਮਦਦ ਕਰਾਂਗੇ। ਮੇਰੇ ਖਿਆਲ ਦੇ ਵਿੱਚ ਅਗਰ ਤੁਸੀਂ ਲਓ ਵਿਆਹਾਂ ਨੂੰ ਲੈ ਲਓ ਕਿ ਵਿਆਹਾਂ ਵਿੱਚ ਤੁਹਾਡੀ ਮਦਦ ਕਰਾਂਗੇ, ਉਹਨਾਂ ਨੂੰ ਪੈਸਾ ਦੇਵਾਂਗੇ, ਠੀਕ ਹੈ, ਉਹ ਜੇਕਰ ਸਾਦੇ ਵਿਆਹ ਕਰਦੇ ਆ ਤਾਂ ਪੈਸਾ ਦਿਓ, ਅਗਰ ਉਹ ਛਾਨੇ ਸ਼ੌਕਤ ਨਾਲ ਉਸ ਪੈਸੇ ਨੂੰ ਬਰਬਾਦੀ ਵੱਲ ਲਿਜਾਂਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਇਹ ਵੀ ਨਹੀਂ ਦੇਣੇ ਚਾਹੀਦੇ, ਉਹਨਾਂ ਨੂੰ ਆਪਣੇ ਆਪ ਤੇ ਹੀ ਸਾਦਾ ਪਾਣੀ ਲਿਆਉਣਾ ਚਾਹੀਦਾ ਵਿਆਹਾਂ ਦੇ ਵਿੱਚ, ਜਿੱਦਾਂ ਇਹ ਕਸਟਮ ਟ੍ਰੈਡੀਸ਼ਨ ਸਾਡੀਆਂ ਬਹੁਤ ਕੰਪਲੀਕੇਟਡ ਹੋ ਗਈਆਂ। ਤੇ ਉਸ ਤੋਂ ਇਲਾਵਾ ਜਿਹੜੀ ਬਿਲਕੁਲ ਤੁਸੀਂ ਗੱਲ ਠੀਕ ਕਹੀ ਹੈ ਕਿ ਅਗਰ ਆਮ ਆਦਮੀ ਪਾਰਟੀ, ਅਕਾਲੀ ਦਲ ਜਾਂ ਕਾਂਗਰਸ ਲੋਕਾਂ ਨੂੰ ਲੋਲੀਪੋਪ ਦੇ ਕੇ ਉਹਨਾਂ ਨੂੰ ਕੁਛ ਕਰਨ ਦੀ ਕੋਸ਼ਿਸ਼ ਕਰਨਗੀਆਂ ਜਾਂ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰਨਗੀਆਂ, ਅਗਰ ਨਵੀਂ ਪਾਰਟੀ ਵੀ ਸੱਤਾ ਦੇ ਵਿਚ ਆਉਂਦੀ ਹੈ ਉਹਦਾ ਵੀ ਉਹੀ ਹਾਲ ਹੋਏਗਾ ਜਿਹੜਾ ਕਿ ਅੱਜ ਕੱਲ ਅਕਾਲੀ ਦਲ ਅਤੇ ਭਾਜਪਾ ਸਰਕਾਰ ਦਾ ਹੋ ਰਿਹਾ ਜਾਂ ਪਿੱਛੇ ਕਾਂਗਰਸ ਸਰਕਾਰਾਂ ਦਾ ਹੋਇਆ। ਲੋਕਾਂ ਦੀਆਂ ਜਿਹੜੀਆਂ ਬੇਸਿਕ ਨੈਸੈਸਿਟੀਜ਼ ਹੈ, ਉਹਨਾਂ ਵਿੱਚ ਪਾਣੀ ਹੈ, ਉਹਨਾਂ ਦੇ ਵਿੱਚ ਗਲੀਆਂ ਨਾਲੀਆਂ ਦਾ ਚੰਗਾ ਪ੍ਰਬੰਧ ਕਰਨਾ ਹੈ, ਸਾਫ਼ ਸੁਥਰਾ ਵਾਤਾਵਰਨ ਪੈਦਾ ਕਰਨਾ ਹੈ, ਜਿਹੜੀਆਂ ਸਮਾਜ ਵਿਚ ਵਾਦੀਆਂ ਫੈਲੀਆਂ ਹੋਈਆਂ ਉਹਨਾਂ ਨੂੰ ਦੂਰ ਕਰਨਾ ਹੈ, ਅਗਰ ਸਰਕਾਰਾਂ ਇਸ ਪਾਸੇ ਧਿਆਨ ਦਿੰਦੀਆਂ ਤੇ ਸਾਡਾ ਜਿਹੜਾ ਸਮਾਜ ਉਹਨਾਂ ਨੂੰ ਸਾਥ ਦਿੰਦਾ ਤੇ ਲੋਲੀਪੋਪ ਤੋਂ ਥੋੜਾ ਪਰਹੇਜ ਕਰਦਾ ਤੇ ਪੰਜਾਬ ਵਿਚ ਜਿਹੜੀਆਂ ਹੁਣ ਨਸ਼ੇ ਦੀ ਸਮੱਸਿਆ, ਇਸ ਨੂੰ ਕਿੱਦਾਂ ਹੱਲ ਕਰਨਾ, ਇੱਕ ਦਿਨ ਜਾਂ ਦੋ ਮਹੀਨੇ ਜਾਂ ਇੱਕ ਸਾਲ ਵਿਚ ਹੱਲ ਨਹੀਂ ਹੋ ਸਕਦੀ, ਇਹ ਕਾਫੀ ਲੰਬਾ ਪ੍ਰੋਸੈਸ ਚਲਾਉਣ ਦੀ ਜਿਹਦੇ ਲਈ ਜ਼ਰੂਰਤ ਆ, ਇਹਦੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਦੇਖਦੇ ਹਾਂ ਕਿ ਸਰਕਾਰਾਂ, ਨਵੀਆਂ ਸਰਕਾਰਾਂ ਜਾਂ ਪੁਰਾਣੀਆਂ ਸਰਕਾਰਾਂ, ਜੋ ਵੀ ਸਰਕਾਰ ਅਵਾਮਤ ਵਿਚ ਆਏਗੀ, ਇਹਨਾਂ ਨੂੰ ਕਿੱਦਾਂ ਟੈਕਲ ਕਰਨਗੇ? ਲੋਕ ਹੁਣ ਜਾਣ ਗਏ ਆ ਕੰਗ ਸਾਹਿਬ ਕੇ ਇਹ ਲੋਲੀਪੋਪ ਤੋਂ ਇੰਨੇ ਖੁਸ਼ ਨਹੀਂ ਹੁੰਦੇ, ਇਹ ਲੋਲੀਪੋਪ ਦੇ ਕੇ ਲੋਕ ਕਾਫੀ ਜਾਗਰੂਕ ਹੋ ਗਏ ਆ, ਲੋਕਾਂ ਨੂੰ ਲੋਲੀਪੋਪ ਦੇ ਕੇ ਵੋਟਾਂ ਨਹੀਂ ਹੁਣ ਲਈਆਂ ਜਾ ਸਕਦੀਆਂ, ਲੋਕ ਕਾਫੀ ਪੜ੍ਹੇ ਲਿਖੇ ਆ, ਕਾਫੀ ਸਮਝਦਾਰ ਆ, ਉਹਨਾਂ ਚ ਲੋਕਤੰਤਰ ਦੀ ਚੇਤਨਤਾ ਬਹੁਤ ਜ਼ਿਆਦਾ ਫੈਲ ਚੁੱਕੀ ਆ। ਮੇਰੇ ਖਿਆਲ ਵਿਚ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਵਿਚ ਕਾਫੀ ਅਗਰ ਨਵੀਂ ਪਾਰਟੀ ਆਉਂਦੀ ਹੈ ਤਾਂ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਦਿੱਤੀਆਂ ਜਾ ਸਕਦੀਆਂ।
ਜੀ ਫਲੋਰ ਸਾਹਿਬ, ਇੱਕ ਹੋਰ ਗੱਲ ਸੀ ਨਾ, ਪਿਛਲੇ ਦਿਨਾਂ ਚ ਥੋੜਾ ਦੇਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਬਾਦਲ ਸਾਹਿਬ ਨੇ ਜੇ ਦਾਲ ਤੇ ਆਟਾ ਮਤਲਬ ਸਕੀਮ ਚਲਾਈ ਸੀ ਤਾਂ ਅਸੀਂ ਨਾਲ ਚਾਹ ਪੱਤੀ ਵੀ ਦਿਆ ਕਰਾਂਗੇ ਜੀ। ਸੋ ਇਹ ਵੀ ਮੈਂ ਕਹਿੰਦਾ ਕਿ ਲੋਕਾਂ ਦੀ ਇਹ ਮੈਨੂੰ ਲੱਗਦਾ ਕਿ ਲੋਕਾਂ ਦੀ ਮਾਨਸਿਕਤਾ ਇਹਨਾਂ ਲੋਕਾਂ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿਚ ਜਿਹੜੇ ਇਲਿਟਰੇਟ ਪਰਸਨ ਜਿਹੜੇ ਕਿ ਬਹੁਤੇ ਪੜ੍ਹੇ ਲਿਖੇ ਨਹੀਂ ਨੇ, ਔਰ ਜਿਹਨਾਂ ਦੀਆਂ ਜਿਹੜੇ ਕਹਿੰਦੇ ਚ ਇੰਨੀ ਖੁਦ ਕਿਹਾ ਜੀ ਸਾਨੂੰ ਆਟਾ ਦਾਲ ਫ੍ਰੀ ਮਿਲ ਰਿਹਾ, ਸਾਨੂੰ ਚਾਹ ਪੱਤੀ ਫ੍ਰੀ ਦੇਣਗੇ ਪਾਰਟੀ, ਜਾਂ ਸਾਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ। ਸੋ ਮੈਂ ਸਮਝਦਾ ਕਿ ਇਹ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਲੋਕਾਂ ਦੀ ਮਾਨਸਿਕਤਾ ਤੇ ਪੂਰੀ ਤਰ੍ਹਾਂ ਇਹਨਾਂ ਨੂੰ ਮਤਲਬ ਪੜ੍ਹ ਲੈਂਦੇ ਨੇ ਕਾਬੂ ਹੈ, ਜਿਸ ਕਾਰਨ ਕਿ ਲੋਕਾਂ ਨੂੰ ਪਤਾ ਕਿ ਸਿਰਫ ਆਟਾ ਦਾਲ ਵਾਲੇ ਤੇ ਜਾਂ ਫਿਰ ਚਾਹ ਪੱਤੀ ਵਾਲੇ ਨੇ ਜਾਂ ਫਿਰ ਫ੍ਰੀ ਬਿਜਲੀ ਤੇ ਖੁਸ਼ ਹੋ ਜਾਂਦੇ ਨੇ ਜੀ।
ਲੋਕਾਂ ਦੀ ਮਾਨਸਿਕਤਾ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼
ਕਰਦੀਆਂ,
ਹਾਈਜੈਕ ਕਰਨ ਦੀ ਕੋਸ਼ਿਸ਼ ਕਰਦੀਆਂ ਤੇ ਲੋਕ ਉਹਨਾਂ ਦੇ ਝੰਝਟ ਵਿਚ ਵੀ ਉਹਨਾਂ ਦੇ ਜਿਹੜੀਆਂ ਝਲਸਾ ਦਿੱਤਾ ਜਾਂਦਾ ਉਹਦੇ ਵਿਚ ਆ ਜਾਂਦੇ ਆ ਤੇ ਕਈ ਵਾਰੀ ਵੋਟਾਂ ਉਹਨਾਂ ਨੂੰ ਦੇ ਬਹਿੰਦੇ ਆ। ਦੇਖੋ ਦਾਲ ਰੋਟੀ ਕਿੱਥੋਂ ਆਉਂਦੀ ਹੈ? ਦਾਲ ਰੋਟੀ ਚੰਗੇ ਰੁਜ਼ਗਾਰ ਤੋਂ ਆਉਂਦੀ ਹੈ। ਤੁਹਾਨੂੰ ਚਾਹੀਦਾ ਕਿ ਚੰਗੇ ਰੁਜ਼ਗਾਰਾਂ ਦੇ ਮੌਕੇ ਪੈਦਾ ਕੀਤੇ ਜਾਣ, ਉਹਨਾਂ ਨੂੰ ਸਿਕਸ਼ਿਤ, ਉਹਨਾਂ ਨੂੰ ਹੋਰ ਪੜ੍ਹਾਈ ਕਰਨ ਦੇ ਮੌਕੇ ਦਿੱਤੇ ਜਾਣ ਤਾਂ ਕਿ ਉਹ ਰੁਜ਼ਗਾਰ ਦੇ ਕਾਬਿਲ ਹੋ ਸਕਣ, ਨੌਕਰੀਆਂ ਕਰਨ ਦੇ ਕਾਬਿਲ ਹੋ ਸਕਣ, ਉਹਨਾਂ ਨੂੰ ਸਿਕਸ਼ਾ ਦਿੱਤੀ ਜਾਵੇ, ਨਾ ਕਿ ਉਹਨਾਂ ਨੂੰ ਫ੍ਰੀ ਆਟਾ ਦਾਲ ਵੰਡ ਕੇ ਗੁਲਾਮ ਬਣਾਇਆ ਜਾਵੇ ਜਾਂ ਉਹਨਾਂ ਨੂੰ ਬਿਜਲੀ ਦੇ ਕੇ ਇੱਕ ਤਰ੍ਹਾਂ ਦਾ ਮੁਫ਼ਤ ਬਿਜਲੀ ਦੇ ਕੇ ਉਹਨਾਂ ਨੂੰ ਥੋੜਾ ਲੈਸ ਕੰਪੈਟੀਟਿਵ ਬਣਾਇਆ ਜਾਵੇ। ਜਿਸ ਵੇਲੇ ਸਾਨੂੰ ਕੋਈ ਫ੍ਰੀ ਦੀ ਚੀਜ਼ ਮਿਲਦੀ ਹੈ ਤਾਂ ਸਾਡੀ ਮੁਕਾਬਲੇਬਾਜ਼ੀ ਉਹਦੇ ਵਿੱਚ ਘੱਟ ਜਾਂਦੀ ਹੈ। ਕੰਗ ਸਾਹਿਬ, ਤੁਸੀਂ ਫਿਰ ਮਿਹਨਤ ਤੁਹਾਨੂੰ ਥੋੜਾ ਗਰੇਜ ਕਰ ਲੈਗੇ ਤੇ ਚੀਜ਼ ਮਿਲ ਹੀ ਰਹੀ ਹੈ। ਅਗਰ ਤੁਹਾਨੂੰ ਬਿਜਲੀ ਲੈਣੀ ਆ, ਮੁੱਲ ਲੈ ਕੇ ਤੁਸੀਂ ਉਹਨੂੰ ਵਰਤਣਾ, ਫਿਰ ਤੁਸੀਂ ਉਹਦੀ ਯੂਜ਼ ਵੀ ਉਹਦੀ ਜਿਹੜੀ ਵਰਤੋਂ ਠੀਕ ਢੰਗ ਨਾਲ ਕਰੋਗੇ ਅਤੇ ਫਿਰ ਥੋੜਾ ਉਤਪਾਦਨ ਵੀ ਵਧੇਗਾ, ਤੁਹਾਨੂੰ ਇੱਕ ਤਰ੍ਹਾਂ ਨਾਲ ਸੈਟੀਸਫੈਕਸ਼ਨ ਵੀ ਮਿਲੇਗੀ। ਮੇਰੇ ਖਿਆਲ ਦੇ ਵਿੱਚ ਬਿਲਕੁਲ ਸਰਕਾਰਾਂ ਜਿਹੜੀ ਹਾਈਜੈਕ ਕਰਨ ਦੀ ਕੋਸ਼ਿਸ਼ ਕਰਦੀਆਂ ਲੋਕਾਂ ਦੀ ਮੈਂਟੈਲਿਟੀ, ਜਿਹੜੀ ਅਨਪੜ੍ਹਤਾ ਹੈ ਜਾਂ ਘੱਟ ਪੜ੍ਹੇ ਲੋਕਾਂ ਦੇ ਹੋਣ ਦਾ ਫਾਇਦਾ ਉਠਾਉਂਦੀ ਆ ਤੇ ਚਾਹੁੰਦੀ ਸਰਕਾਰਾਂ ਕਿ ਉਹ ਉਹਨਾਂ ਦੇ ਦਾਲ ਰੋਟੀ ਦੇ ਜਾਂ ਬਿਜਲੀ ਮੁਫ਼ਤ ਦੇ ਕੇ ਜਾਂ ਥੋੜੇ ਬਹੁਤੇ ਹੋਰ ਫਾਇਦੇ ਦੇ ਕੇ ਉਹਨਾਂ ਨੂੰ ਆਪਣਾ ਗੁਲਾਮ ਜਿਹਾ ਬਣਾਉਣ ਦੀ ਕੋਸ਼ਿਸ਼ ਕਰਦੀਆਂ। ਅਗਰ ਨਵੀਂ ਪਾਰਟੀ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਉਹਨਾਂ ਨੂੰ ਕਾਫੀ ਬੋਲਡ ਫੈਸਲੇ ਲੈਣੇ ਪੈਣਗੇ, ਉਹਨਾਂ ਨੂੰ ਦੱਸਣਾ ਪਏਗਾ ਕਿ ਅਸੀਂ ਅਜਿਹੀਆਂ ਸਕੀਮਾਂ ਕੁਛ ਦੇਰ ਤੱਕ ਜਾਰੀ ਰੱਖਾਂਗੇ ਲੇਕਿਨ ਹਮੇਸ਼ਾ ਤੱਕ ਇਹਨਾਂ ਨੂੰ ਜਾਰੀ ਰੱਖਣ ਦੇ ਨਾਲ ਸਮਾਜ ਜਿਹੜਾ ਇਹ ਗਿਰਾਵਟ ਵੱਲ ਜਾਂਦਾ ਨਾ ਕਿ ਇਹਦੀ ਉੱਨਤੀ ਹੁੰਦੀ ਆ। ਜੀ
ਇਹੀ ਗੱਲ ਆ ਫਲੋਰਸ ਸਾਹਿਬ ਕਿ ਲੋਕ ਨਾ ਅਕਸਰ ਬਸ ਜੋ ਕੁਝ ਸਾਡੇ ਸਾਹਮਣੇ ਜੋ ਦਿਖਦਾ ਹੈ ਉਹੀ ਵਿਕਦਾ, ਉਹ ਗੱਲ ਆ ਜਾਂਦੀ ਹੈ ਜੀ। ਜੋ ਕੁਝ ਸਾਡੇ ਸਾਹਮਣੇ ਉਸ ਨੂੰ ਜੇ ਬਿਜਲੀ ਦੀ ਗੱਲ ਕੀਤੀ ਜਾਂ ਕੋਈ ਪੰਪ ਪਾਣੀ ਦੀ ਗੱਲ ਕੀਤੀ ਜਾਂ ਫਿਰ ਆਟਾ ਦਾਲ ਦੀ ਗੱਲ ਕੀਤੀ ਤਾਂ ਇੰਨੇ ਜੀ ਖੁਸ਼ ਹੋ ਜਾਂਦੇ ਨੇ ਕਿਉਂਕਿ ਇਹ ਜਿਹੜੀਆਂ ਪੰਜਾਬ ਨੂੰ ਮੈਂ ਕਹਿੰਦਾ ਪੰਜਾਬ ਦੇ ਵਿੱਚ ਸਾਰੇ ਪੱਖਾਂ ਦਾ ਸੁਧਾਰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਮੈਨੂੰ ਤਾਂ ਲੱਗਦਾ 5 ਸਾਲ ਵੀ ਕਿਸੇ ਪਾਰਟੀ ਵਾਸਤੇ ਥੋੜੇ ਹੋਣਗੇ ਜੇ ਚੰਗੀ ਤਰ੍ਹਾਂ ਸੁਧਾਰ ਕਰਨੇ ਪੰਜਾਬ ਦੇ ਵਿੱਚ, ਕਿਉਂਕਿ ਹਾਲਾਤ ਕਾਫੀ ਜਿਹੜੇ ਨਸ਼ਾ ਦੀ ਗੱਲ ਕਰੀਏ ਜਾਂ ਧਾਰਮਿਕ ਪੱਖ ਤੋਂ ਗੱਲ ਕਰੀਏ ਜਾਂ ਸਮਾਜਿਕ ਪੱਖ ਤੋਂ ਗੱਲ ਕਰੀਏ ਵਿਗੜੇ ਹੋਏ ਨੇ ਹਾਲਾਤ। ਸੋ ਲੋਕਾਂ ਨੂੰ ਵੀ ਮੈਂ ਕਹਿੰਦਾ ਸਾਥ ਦੇਣਾ ਜ਼ਰੂਰੀ ਹੈ। ਮੈਂ ਨਾ ਪਿਛਲੇ ਦਿਨਾਂ ਦੇ ਵਿੱਚ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਜੀ ਪੰਜਾਬ ਦੇ ਵਿੱਚ, ਪੜ੍ਹੇ ਲਿਖੇ ਜਿਹੜੇ ਮੁੰਡੇ ਸੀ ਖਾਸ ਕਰਕੇ ਉਹ ਇਹੀ ਕਹਿ ਰਹੇ ਸੀ ਕਿ ਸਾਨੂੰ ਆਟਾ ਦਾਲ ਨਹੀਂ, ਸਾਨੂੰ ਰੁਜ਼ਗਾਰ ਦੇ ਦਿਓ, ਆਟਾ ਦਾਲ ਅਸੀਂ ਆਪੇ ਖਰੀਦ ਕੇ ਖਾ ਲਾਂਗੇ। ਸੋ ਕਹਿੰਦੇ ਸੀ ਕਿ ਸਾਨੂੰ ਮੁਫ਼ਤ ਬਿਜਲੀ ਨਹੀਂ ਚਾਹੀਦੀ, ਸਾਨੂੰ ਬਿਜਲੀ ਦੇ ਦਿਓ, ਅਸੀਂ ਪੇ ਕਰਾਂਗੇ ਉਸਦਾ, ਸਾਨੂੰ ਬਿਜਲੀ ਚਾਹੀਦੀ ਹੈ। ਸੋ ਏਦਾਂ ਦੀਆਂ ਗੱਲਾਂ ਜੇ ਕੁਝ ਲੋਕ ਮੈਂ ਸਮਝਦਾ ਕਿ ਜਿਹੜੇ ਪੜ੍ਹੇ ਲਿਖੇ ਸਾਡਾ ਜਿਹੜਾ ਯੂਥ ਹੈ ਜੋ ਉਹਨਾਂ ਨੂੰ ਇਹ ਗੱਲਾਂ ਸਮਝ ਆ ਜਾਣ ਤਾਂ ਮੈਂ ਸਮਝਦਾ ਨੀ ਕਿ ਜਿਹੜਾ ਕੋਈ ਸਾਨੂੰ ਲੋਲੀਪੋਪ ਜਿਹੜੇ ਦੇਣ ਇਹ ਤਾਂ ਇਹ ਤੇ ਅਸੀਂ ਭਿੱਜ ਜਾਈਏ। ਤੇ ਫਲੋਰ ਸਾਹਿਬ ਮੈਨੂੰ ਲੱਗਦਾ ਜੀ ਆਪਣਾ ਸਮਾਂ ਜਿਹੜਾ ਹੈ ਥੋੜਾ ਜਿਹਾ ਰਹਿ ਗਿਆ, ਦੋ ਚਾਰ ਮਿੰਟ ਆਪਾਂ ਗੱਲਬਾਤ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਵੀ ਕੁਛ ਲੋਕ ਜੁੜਨਗੇ। ਸੋ ਇਸ ਦੇ ਬਾਰੇ ਆਪਾਂ ਆਮ ਆਦਮੀ ਪਾਰਟੀ ਦੇ ਜਿਹੜੇ ਪਿਛਲੇ ਦਿਨਾਂ ਚ ਮੈਨੀਫੈਸਟੋ ਜਿਹੜਾ ਹੈ ਜਾਰੀ ਕੀਤਾ ਸੀ ਉਸ ਦੇ ਸੰਬੰਧ ਵਿੱਚ ਕੋਈ ਤੁਸੀਂ ਟਿੱਪਣੀ ਕਰਨਾ ਚਾਹੋਗੇ?
ਇਹ ਮੈਨੀਫੈਸਟੋ ਦਾ ਖੈਰ ਉਹਨਾਂ ਦਾ ਨੇਚਰ ਦੇ ਵਿੱਚ ਤਾਂ ਮੈਨੀਫੈਸਟੋ ਠੀਕ ਹੈ, ਲੇਕਿਨ ਉਹਨਾਂ ਨੇ ਮੈਨੀਫੈਸਟੋ ਨੂੰ ਧਾਰਮਿਕ ਭਾਵਨਾਵਾਂ ਦੇ ਨਾਲ ਕੰਪੇਅਰ ਕਰ ਦਿੱਤਾ, ਜਿੱਦਾਂ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹਨਾਂ ਉੱਤੇ ਲਿਖੀਆਂ ਗੱਲਾਂ ਬਿਲਕੁਲ ਇਸੇ, ਇਹ ਜਿਹੜੀਆਂ ਅਣਜਾਣਪੁਣੇ ਵਿੱਚ ਜਾਂ ਇੱਕ ਬਹੁਤ ਹੀ ਇਮੈਚਿਓਰ ਪੋਲੀਟੀਕਲ ਸਟੈਂਡ ਦੇ ਨਾਲ ਇਹ ਗੱਲਾਂ ਕਹੀਆਂ ਗਈਆਂ ਹਨ। ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਸਨ, ਤੇ ਦੂਜੇ ਪਾਸੇ ਉਹਨਾਂ ਨੇ ਹਰਮਿੰਦਰ ਸਾਹਿਬ ਦੀ ਫੋਟੋ ਦੇ ਨਾਲ ਝਾੜੂ ਦੀ ਫੋਟੋ ਲਾ ਸੀ, ਇਹ ਵੀ ਇੱਕ ਬਹੁਤ ਹੀ
ਕਾਫੀ ਵੱਡਾ ਮੁੱਦਾ ਬਣਿਆ ਜੀ,
ਅਗਿਆਨਤਾ ਦਾ ਇੱਕ ਪੁਰਾਣੇ ਨਾਲ ਵਿਸ਼ਾ ਸੀ ਜਿਸ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ, ਭਾਵਨਾਵਾਂ ਜਿਹੜੀਆਂ ਧਾਰਮਿਕ ਉਹ ਉੱਠੀਆਂ, ਲੇਕਿਨ ਇਹਦਾ ਫਾਇਦਾ ਵਿੱਚ ਅਕਾਲੀ ਦਲ ਜਾਂ ਕਾਂਗਰਸ ਉਹਨਾਂ ਨੇ ਕਾਫੀ ਉਠਾਇਆ ਤੇ ਇਸ ਨੂੰ ਕਾਫੀ ਤੂਰ ਦਿੱਤੀ ਗਈ, ਹਾਲਾਂਕਿ ਇਹ ਘਟਨਾਵਾਂ ਬਿਲਕੁਲ ਅਣਜਾਣਪੁਣੇ ਵਿਚ ਹੋਈਆਂ, ਇਹਨਾਂ ਦਾ ਕੋਈ ਇਦਾਂ ਦਾ ਉਹਨਾਂ ਦਾ ਕੋਈ ਇਦਾਂ ਦਾ ਮੰਤਵ ਮੇਰੇ ਖਿਆਲ ਦੇ ਵਿਚ ਤਾਂ ਨਹੀਂ ਸੀ, ਕਿਉਂ ਉਹ ਆਪਣੇ ਆਪ ਦੇ ਪੈਰ ਤੇ ਪਹਾੜੀ ਕਿਉਂ ਮਾਨ ਗਏ, ਆਪਣੇ ਆਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਿਉਂ ਕਰਨਗੇ, ਬਿਲਕੁਲ ਇਹ ਗੱਲ ਸਾਫ਼ ਆ, ਲੇਕਿਨ ਉਹਨਾਂ ਦੀ ਨੀਯਤ ਜਿੱਦਾਂ ਆਪ ਪਾਰਟੀ ਦੀ ਨੀਯਤ ਬਿਲਕੁਲ ਸਾਫ਼ ਸੀ ਇਹਨਾਂ ਮਾਮਲਿਆਂ ਵਿਚ, ਲੇਕਿਨ ਉਹਨਾਂ ਦੀ ਪੋਲੀਟੀਕਲ ਮੈਚਿਓਰਿਟੀ ਇੰਨੀ ਨਹੀਂ ਆ, ਉਹਨਾਂ ਦੇ ਕੋਲ ਇੰਨੇ ਮੈਚਿਓਰ ਨੇਤਾ ਨਹੀਂ ਆ ਜਿਹੜੇ ਕਿ ਅੱਛੇ ਮੈਨੀਫੈਸਟੋ ਇੱਦਾਂ ਦੇ ਬਣਾ ਸਕਣ ਜਿਹੜੇ ਕਿ ਬੈਲੈਂਸ ਹੋਣ, ਜਿਹਦੇ ਨਾਲ ਸਮਾਜ ਨੂੰ ਕਿਸੇ ਵੀ ਤੌਰ ਤੇ ਨੁਕਸਾਨ, ਧਾਰਮਿਕ ਤੌਰ ਤੇ ਜਾਂ ਹੋਰ ਕਿਸੇ ਵੀ ਐਂਗਲ ਤੋਂ ਨੁਕਸਾਨ ਨਾ ਪਹੁੰਚੇ, ਤੇ ਮੇਰੇ ਖਿਆਲ ਵਿਚ ਉਹਨਾਂ ਦੇ ਕੇਜਰੀਵਾਲ ਸਾਹਿਬ ਨੇ ਇਹਨਾਂ ਤੇ ਖੁੱਲ ਕੇ ਮਾਫ਼ੀ ਵੀ ਮੰਗ ਲਈ ਤੇ ਉਹਨਾਂ ਨੇ ਕਿਹਾ ਕਿ ਅਗਰ ਕੋਈ ਗਲਤੀ ਹੋਈ ਹੈ ਤੇ ਮਾਫ਼ੀ ਦੇ ਪਾਤਰ ਹਨ ਤੇ ਉਹਨਾਂ ਨੇ
ਮਾਫ਼ੀ ਮੰਗੀ
ਵੀ ਹੈ, ਸਾਨੂੰ ਖੁੱਲ੍ਹ ਦੀ ਦੇ ਨਾਲ ਸਿੱਖਾਂ ਨੂੰ ਆਪਣੇ ਕਮਿਊਨਿਟੀ ਨੂੰ ਜਾਂ ਜਿੰਨੇ ਵੀ ਸਾਡੇ ਲੋਕ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਤੇ ਸਾਨੂੰ ਫੋਕਸ ਕਰਨਾ ਚਾਹੀਦਾ ਪੋਲੀਟੀਕਲ ਏਜੰਡੇ ਤੇ ਜਿਹੜੀਆਂ ਸਮਾਜ ਵਿਚ ਬੁਰਾਈਆਂ ਹਨ ਉਹਨਾਂ ਨੂੰ ਹੱਲ ਕਰਨ ਤੇ, ਨਾ ਕੇਵਲ ਇਹਨਾਂ ਧਾਰਮਿਕ ਮਾਮਲਿਆਂ ਨੂੰ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਕਿਸੇ ਨੂੰ ਬਦਨਾਮ ਕਰਨਾ ਜਾਂ ਕਿ ਮਾਫ਼ੀ ਮੰਗ ਲਈ ਤੇ ਚਲੋ ਠੀਕ ਹੈ, ਸਾਨੂੰ ਧਾਰਮਿਕ ਤੌਰ ਤੇ ਉਹਨਾਂ ਨੂੰ ਮਾਫ਼ੀ ਦੇ ਦੇਣੀ ਚਾਹੀਦੀ ਹੈ।
ਜੀ ਜੀ ਸਫਰੋਜ਼ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਤੇ ਤੁਸੀਂ ਕਾਫੀ ਆਪਾਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਪੋਲੀਟੀਕਲੀ ਵੀ ਹੋਰ ਵੀ ਆਸਟ੍ਰੇਲੀਆ ਦੀਆਂ ਵੀ, ਸੋ ਤੁਸੀਂ ਸਾਡੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਲਓ ਤਸਮਾਨੀਆ ਦੇ ਨਜ਼ਾਰੇ ਜੀ, ਤੇ ਅਸੀਂ ਪ੍ਰੋਗਰਾਮ ਸਾਡੇ ਹਜੇ ਕਾਫੀ ਟਾਈਮ ਪਿਆ, ਤੁਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ ਤੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸਫਰੋਜ਼ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ,
ਬਹੁਤ ਬਹੁਤ ਧੰਨਵਾਦ ਤੁਹਾਡਾ, ਸਤਿ ਸ੍ਰੀ ਅਕਾਲ,
ਸ਼ੁਕਰੀਆ ਜੀ। ਸੋ ਦੋਸਤੋ ਜੀ ਸਨ ਅਮਰੀਕ ਸਿੰਘ ਖਲੋਗਾ ਜੀ, ਵੈਸੇ ਸਿਡਨੀ ਰਹਿੰਦੇ ਨੇ, ਅੱਜ ਕੱਲ ਤਸਮਾਨੀਆ ਦੇ ਦੌਰੇ ਤੇ ਗਏ ਹੋਏ ਨੇ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਇਹਨਾਂ ਨਾਲ ਹੋਈਆਂ, ਤੇ ਇਸ ਗੱਲਬਾਤ ਦੇ ਦੌਰਾਨ ਹੀ ਦੋਸਤੋ ਤੁਹਾਡੀਆਂ ਮੇਲਸ ਆਈਆਂ ਨੇ, ਜਸਪਾਲ ਹੋਰਾਂ ਦੀ ਸਿਡਨੀ ਤੋਂ ਮੇਲ ਆਈ ਸੀ ਜੀ, ਜਸਪਾਲ ਰਾਮਾ ਸਿਡਨੀ ਤੋਂ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜਸਪਾਲ ਜੀ ਮੇਲ ਕਰਨ ਲਈ, ਇਹ ਕਹਿੰਦੇ ਜੀ ਮੈਂ ਡਰਾਈਵਿੰਗ ਕਰ ਰਿਹਾ, ਪ੍ਰੋਗਰਾਮ ਜ਼ਰੂਰ ਸੁਣ ਰਿਹਾ ਜੀ, ਬਹੁਤ ਧੰਨਵਾਦ ਜੀ, ਤੇ ਤੁਸੀਂ ਕੰਮ ਕਰਦੇ ਰਹੋ ਇੱਦਾਂ ਹੀ, ਲੇਕਿਨ ਡਰਾਈਵਿੰਗ ਕਰਦੇ ਸਮੇਂ ਮੈਸੇਜ ਕਰਨਾ, ਫੋਨ ਕਰਨਾ, ਇਸ ਤੋਂ ਥੋੜਾ ਜਿਹਾ ਆਪਾਂ ਗਰੇਜ ਕਰੀਏ, ਬਹੁਤ ਧੰਨਵਾਦ ਤੁਹਾਡਾ। ਕਮਲ ਭਗਤ ਦੀ ਜਲੰਧਰ ਤੋਂ ਸਾਨੂੰ ਮੇਲ ਆਈ ਹੈ ਜੀ, ਕਹਿੰਦੇ ਪ੍ਰੋਗਰਾਮ ਮੈਂ ਸੁਣ ਰਿਹਾ ਸਵੇਰੇ ਸਵੇਰੇ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਕਮਲ ਭਗਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਵਿਚ ਜਿਹੜਾ ਹੈ ਸ਼ਾਮਲ ਹੋਣ ਲਈ, ਔਰ ਦੋਸਤੋ ਤੁਸੀਂ ਇਸ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਜੁੜ ਸਕਦੇ ਜੀ, ਰਿਕੁਐਸਟ ਐਟ ਹਰਮਾ ਰੇਡੀਓ ਤੇ ਤੁਸੀਂ ਸਾਨੂੰ ਮੇਲ ਭੇਜ ਸਕਦੇ ਹੋ, ਕੋਈ ਤੁਹਾਡੇ ਕੋਲ ਵਿਚਾਰ ਹੈ, ਕੋਈ ਖ਼ਬਰ ਹੈ, ਕੋਈ ਗੱਲ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ, ਕੋਈ ਦਿਨ ਵਾਲੀ ਗੱਲ ਸਾਡੇ ਨਾਲ ਕਰਨੀ ਚਾਹੁੰਦਾ, ਤੁਸੀਂ ਕਰ ਸਕਦੇ ਹੋ ਜੀ, ਤੇ ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਜੁੜ ਸਕਦੇ ਹੋ। ਦੋਸਤੋ ਪ੍ਰੋਗਰਾਮ ਦੇ ਵਿਚ ਕਾਫੀ ਸਮਾਂ ਅਜੇ ਬਾਕੀ ਪਿਆ, ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਪ੍ਰੋਗਰਾਮ ਦੇ ਇੱਕ ਇਹ ਜਿਹੜਾ ਹਿੱਸਾ ਹੁਣ ਸ਼ੁਰੂ ਹੋਗਾ ਅਗਲਾ, ਇਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਾਈਕੋਲੋਜਿਸਟ ਡਾਕਟਰ ਦਮਨਜੀਤ ਕੌਰ ਸੰਧੂ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਤੌਰ ਅਧਿਆਪਕ ਕੰਮ ਕਰ ਰਹੇ ਨੇ, ਇਹਨੇ ਦਿਨੀ ਆਸਟ੍ਰੇਲੀਆ ਐਡਲਡ ਆਏ ਹੋਏ ਨੇ ਇੱਕ ਕਾਨਫਰੰਸ ਦੇ ਵਿੱਚ ਭਾਗ ਲੈਣ ਲਈ। ਸੋ ਬੱਚਾ ਜਿਹੜੇ ਬੱਚੇ ਸਾਡੇ ਵੱਡੇ ਹੋ ਰਹੇ ਨੇ ਉਹਨਾਂ 'ਚ ਕਿਸ ਤਰ੍ਹਾਂ ਦੀਆਂ ਭਾਵਨਾ ਉਜਾਗਰ ਹੁੰਦੀਆਂ ਨੇ, ਉਸ ਵਿਸ਼ੇ ਤੇ ਬੜਾ ਨਾਜ਼ੁਕ ਵਿਸ਼ਾ ਹੈ, ਇਸ ਵਿਸ਼ੇ ਤੇ ਆਪਾਂ ਗੱਲਬਾਤ ਉਹਨਾਂ ਨਾਲ ਕਰਾਂਗੇ। ਸੁਣਦੇ ਦੋਸਤੋ ਇੱਕ ਗੀਤ, ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਇੱਦਾਂ ਹੀ ਜੁੜੇ ਰਹਿਣਾ, ਸੁਣਦੇ ਰਹੋ ਹਰਮਾ ਰੇਡੀਓ।
ਧੀਆਂ ਨਾਲੋਂ ਪੁੱਤਰ ਚੰਗੇ ਤੇ ਇਹ ਪਾ ਗਿਆ ਕੌਣ ਭੁੱਲੇ ਕਈ ਕਈ ਪੁੱਤਰਾਂ ਪਾਲਿਓ ਲੋਕੋ ਮੈਂ ਵਿੱਚ ਬੁਢਾਪੇ ਦੇ ਰੁਲ ਪੁੱਤ ਸੁਖ ਮੰਗਣ ਸਦਾ ਮਾਪਿਆਂ ਦੀ ਜਿੱਥੇ ਵੀ ਹੋਵਣ ਜੋ ਦਿੱਤਾ ਸੋ ਲੈ ਜਾਵਣ ਨਾ ਕੁਝ ਵੀ ਖੋਵਣ ਹਾਂ ਜੋ ਦਿੱਤਾ ਸੋ ਲੈ ਜਾਵਣ ਨਾ ਕੁਝ ਵੀ ਖੋਵਣ ਫਿਰ ਪੁੱਤਰ ਦੀ ਚਾਹਤ ਲਈ ਕਿਉਂ ਚੜਦੀਆਂ ਬਲੀਆਂ ਫਿਰ ਪੁੱਤਰ ਦੀ ਚਾਹਤ ਲਈ ਕਿਉਂ ਚੜਦੀਆਂ ਬਲੀਆਂ ਖਾ ਲਿਆ ਮਨ ਰੱਬ ਦਾ ਪਾਣਾ ਜਿੱਥੇ ਮਾਪੇ ਤੋਰਦੇ ਉੱਥੇ ਤੁਰ ਜਾਣਾ ਜਿੱਥੇ ਮਾਪੇ ਤੋਰਦੇ ਉੱਥੇ ਤੁਰ ਜਾਣਾ ਮੁੰਡਿਆਂ ਦੇ ਮੁਕਾਬਲੇ ਨਾਲ ਵਿੱਤ ਕਰੇ ਪਲੀਆਂ ਮੁੰਡਿਆਂ ਦੇ ਮੁਕਾਬਲੇ ਨਾਲ ਵਿੱਤ ਕਰੇ ਪਲੀਆਂ ਜੰਮੀਆਂ ਦੁਨੀਆਂ ਮੁੱਕ ਜਾਊ ਮਾਵਾਂ ਧੀਆਂ ਭੈਣਾਂ ਬਿਨ ਕੌਣ ਲਾਡ ਲੜਾਊ ਹਾਏ ਮਾਵਾਂ ਧੀਆਂ ਭੈਣਾਂ ਬਿਨ ਕੌਣ ਲਾਡ ਲੜਾਊ ਹੋ ਨਾ ਜਾਣ ਜਿਸ ਵਿੰਦਰਾ ਸੁਨੀਆਂ ਏ ਗਲੀਆਂ ਹੋ ਨਾ ਜਾਣ ਜਿਸ ਵਿੰਦਰਾ ਸੁਨੀਆਂ ਏ ਗਲੀਆਂ ਪੁੱਤਰ ਮਿੱਠੜੇ ਜੇ ਪੁੱਤਰ
ਠੀਕ ਹੈ ਜੀ ਜੀ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਔਰ ਤੁਸੀਂ ਜੁੜੇ ਹੋ ਹਰਮਨ ਰੇਡੀਓ ਦੇ ਨਾਲ ਇਸ ਤੋਂ ਪਹਿਲਾਂ ਅਮਰੀਕ ਫਲੋਰਾ ਜੀ ਨਾਲ ਗੱਲਬਾਤ ਕੀਤੀ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਗੀਤ ਤੁਸੀਂ ਸੁਣਿਆ ਔਰ ਜਿਸ ਤਰ੍ਹਾਂ ਪ੍ਰੋਗਰਾਮ ਦੇ ਸ਼ੁਰੂ ਵਿਚ ਦੋਸਤੋ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅੱਜ ਇਸ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਸ਼ਾਮਲ ਹੋਣਗੇ ਡਾਕਟਰ ਦਮਨਜੀਤ ਕੌਰ ਸੰਧੂ ਜਿਹੜੇ ਕਿ ਆਸਟ੍ਰੇਲੀਆ ਦੇ ਦੌਰੇ ਤੇ ਐਡਲੈਂਡ ਦੇ ਵਿਚ ਆਏ ਹੋਏ ਨੇ ਇੱਕ ਪੇਪਰ ਪੜ੍ਹਨ ਕਾਨਫਰੰਸ ਦੇ ਵਿਚ ਔਰ ਇਹਨਾਂ ਨੇ ਜਿਹੜਾ ਹੈ ਬੱਚਿਆਂ ਦੇ ਸੰਬੰਧ ਵਿਚ ਉਹਨਾਂ ਦੇ ਸਵਾਲ ਦੇ ਸੰਬੰਧ ਵਿਚ ਬਹੁਤ ਸਾਰਾ ਕੰਮ ਕੀਤਾ ਹੈ ਸੋ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਮੈਡਮ ਸਵਾਗਤ ਹੈ ਜੀ ਪ੍ਰੋਗਰਾਮ ਵਿਚ ਤੁਹਾਡਾ ਜੀ
ਥੈਂਕ ਯੂ ਜੀ ਥੈਂਕ ਯੂ ਫਾਰ ਹੈਵਿੰਗ ਮੀ ਔਨ ਏਅਰ
ਜੀ ਜੀ ਮੈਡਮ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਤੁਹਾਡਾ ਜਿਹੜਾ ਫੀਲਡ ਹੈ ਉਹ ਕਿਹੜਾ ਹੈ ਔਰ ਕਿਸ ਤਰ੍ਹਾਂ ਦਾ ਜਿਹੜਾ ਪੇਪਰ ਤੁਸੀਂ ਪੜ੍ਹਿਆ ਔਰ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਤਾਂ ਕਿ ਸਾਡੇ ਸਰੋਤਾਂ ਨੂੰ ਥੋੜੀ ਜਿਹੀ ਇੰਟਰੋ ਟਾਈਪ ਆਪਣੀ ਜਾਣਕਾਰੀ ਦੇ ਦਿਓ ਫਿਰ ਆਪਾਂ ਗੱਲਬਾਤ ਅੱਗੇ ਵਧਾਵਾਂਗੇ ਜੀ ਜੀ
ਜੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡਿਪਾਰਟਮੈਂਟ ਆਫ ਸਾਈਕੋਲੋਜੀ ਵਿੱਚ ਪੜ੍ਹਾਉਂਦੀ ਹਾਂ ਆਈ ਐਮ ਐਨ ਅਸਿਸਟੈਂਟ ਪ੍ਰੋਫੈਸਰ ਦੇਅਰ ਤੇ ਮੇਰੀ ਜਿਹੜੀ ਸਪੈਸ਼ਲਾਈਜੇਸ਼ਨ ਹੈ ਉਹ ਹੈ ਅਡੋਲੈਸੈਂਟ ਸਾਈਕੋਲੋਜੀ ਵਿੱਚ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀ ਐਚ ਡੀ ਡਿਗਰੀ ਇਨ ਸਾਈਕੋਲੋਜੀ ਲਈ ਐਂਡ ਉਸ ਤੋਂ ਬਾਅਦ ਮੈਂ ਕਿੰਗਸ ਕਾਲਜ ਲੰਡਨ ਵਿੱਚ ਇੱਕ ਮੈਂਟਲ ਹੈਲਥ ਦਾ ਕੋਰਸ ਕੀਤਾ ਹੈ ਐਂਡ ਜੋ ਮੇਰੇ ਮੇਨ ਇਸ਼ੂਜ਼ ਆਫ ਸਟੱਡੀਜ਼ ਨੇ ਉਹ ਹੈ ਅਡੋਲੈਸੈਂਟ ਆਈਡੈਂਟੀ ਕ੍ਰਾਈਸਿਸ adolescent risk taking behaviors and school bullying and cyber bullying
ji 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 so jada paper tusi madam ajj apna sorry pichle dinan de vich university de vich present kita si us da vi ehi vishay si kede kede vishay te tusi gal baat kiti hai university de vich
haan ji assi ji flinders university conference de vich ek special interest group run kar rahe hain jinnu kehnde ne australia india well being studies ਤੇ ਉਹਦੇ ਵਿੱਚ ਸਪੈਸੀਫਿਕਲੀ ਵੀ ਆਰ ਸਟੱਡਿੰਗ ਦ ਸਕੂਲ ਰਿਲੇਟਡ ਪ੍ਰੋਬਲਮਸ ਫੇਸਡ ਬਾਈ ਚਿਲਡਰਨ ਐਂਡ ਅਡੋਲਸੈਂਟਸ ਤੇ ਓਹਦੇ ਵਿਚ ਅਸੀਂ ਇਸ਼ੂ ਜਿਹੜਾ ਸਟੱਡੀ ਕਰ ਰਹੇ ਹਾਂ ਉਹ ਸਕੂਲ ਬੁਲਿੰਗ ਐਂਡ ਸਾਈਬਰ ਬੁਲਿੰਗ ਹੈ। ਤੇ ਅਸੀਂ ਜਿਹੜੀ ਰਿਸਰਚ ਕੀਤੀ ਸੀਗੀ ਦੈਟ ਵਾਸ ਇਨ ਦੀ ਕੰਟੈਕਸਟ ਆਫ ਸੈਕਸੁਅਲ ਬੁਲਿੰਗ ਜਿਹੜੀ ਕਿ ਕੁੜੀਆਂ ਨੂੰ ਫੇਸ ਕਰਨੀ ਪੈਂਦੀ ਆ ਮੁੰਡਿਆਂ ਕੋਲੋਂ ਜਦੋਂ ਪੜ੍ਹਨ ਜਾਂਦੀਆਂ ਨੇ ਸਕੂਲ ਚ ਪੜ੍ਹਦੀਆਂ ਨੇ ਜਾਂ ਜਦੋਂ ਸਕੂਲ ਜਾ ਰਹੀਆਂ ਹੁੰਦੀਆਂ ਨੇ ਜਾਂ ਸਕੂਲ ਆ ਰਹੀਆਂ ਹੁੰਦੀਆਂ ਨੇ ਕਿਸ ਤਰ੍ਹਾਂ ਦੀ ਉਹਨਾਂ ਦੀ ਐਜੂਕੇਸ਼ਨਲ ਕੰਟੈਕਸਟ ਦੇ ਵਿੱਚ ਸੈਕਸੁਅਲ ਵਿਕਟਮਾਈਜੇਸ਼ਨ ਹੋ ਰਹੀ ਆ ਉਹਦੇ ਬਾਰੇ ਪੇਪਰ ਸੀਗਾ। ਐਂਡ ਉਹਨਾਂ ਨੂੰ ਅੱਜ ਕੱਲ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ ਨਾਟ ਓਨਲੀ ਇਨ ਫੇਸ ਟੂ ਫੇਸ ਇੰਟਰੈਕਸ਼ਨਸ ਬਟ ਜਿਸ ਤਰ੍ਹਾਂ ਟੈਕਨੋਲੋਜੀ ਨੇ ਐਡਵਾਂਸਮੈਂਟ ਕਰ ਲਈ ਹੈ ਸਾਈਬਰ ਬੁਲਿੰਗ ਇੱਕ ਨਵਾਂ ਇਮਰਜਿੰਗ ਇਸ਼ੂ ਆ ਫਾਰ ਦਾ ਸੇਫਟੀ ਐਂਡ ਸਿਕਿਉਰਿਟੀ ਆਫ ਗਰਲਸ। ਬਹੁਤ ਸਾਰੇ ਇਸ਼ੂਜ ਜਾਂ ਬਹੁਤ ਸਾਰੇ ਕੇਸਿਸ ਅਰਾਈਜ਼ ਹੋ ਰਹੇ ਨੇ ਜਿਹਦੇ ਵਿੱਚ ਕੁੜੀਆਂ ਨੂੰ ਵਿਕਟਮਾਈਜ਼ ਕੀਤਾ ਜਾ ਰਿਹਾ ਥਰੂ ਇਲੈਕਟ੍ਰੋਨਿਕ ਮੀਨਸ ਜਿਸ ਤਰ੍ਹਾਂ ਯੂਜ਼ ਆਫ ਮੋਬਾਈਲ ਫੋਨ ਯੂਜ਼ ਆਫ ਸੋਸ਼ਲ ਨੈਟਵਰਕਿੰਗ ਸਾਈਟਸ ਜਿਸ ਤਰ੍ਹਾਂ ਆਪਾਂ ਵਟਸਐਪ ਤੇ ਜਾਂ ਫੇਸਬੁੱਕ ਤੇ ਕੁੜੀਆਂ ਦੀ ਬਹੁਤ ਸਾਰੀ ਹੈਰੈਸਮੈਂਟ ਹੋ ਰਹੀ ਆ ਜਿਹਦੇ ਚ ਆਪੋਜਿਟ ਸੈਕਸ ਦਾ ਬਹੁਤ ਵੱਡਾ ਰੋਲ ਆ ਐਂਡ ਇਸ਼ੂਜ ਆਰ ਅਰਾਈਜ਼ਿੰਗ ਆਊਟ ਆਫ ਦ ਐਜੂਕੇਸ਼ਨਲ ਸੈਟਿੰਗਸ ਕਿ ਜਿਸ ਤਰ੍ਹਾਂ ਸਕੂਲ ਵਿੱਚ ਬੱਚੇ ਪੜ੍ਹਦੇ ਨੇ ਜਿਹੜੀ ਤਾਂ ਫੇਸ ਟੂ ਫੇਸ ਬੁਲਿੰਗ ਸੀਗੀ ਉਹਦੇ ਵਿੱਚ ਤਾਂ ਚਲੋ ਉਹਨਾਂ ਨੇ ਆਪਸ ਉੱਥੇ ਲੜਾਈ ਝਗੜਾ ਕਰ ਲਿਆ ਜਾਂ ਕੋਈ ਗੱਲ ਹੋ ਗਈ ਉੱਥੇ ਖਤਮ ਹੋ ਗਈ ਬਟ ਹੁਣ ਜਿਹੜੀਆਂ ਪ੍ਰੋਬਲਮ ਸਕੂਲ ਚ ਕ੍ਰੀਏਟ ਹੋ ਰਹੀਆਂ ਨੇ ਉਹ ਘਰ ਤੱਕ ਜਾ ਰਹੀਆਂ ਨੇ ਐਂਡ ਦੇ ਆਰ ਅਲਾਈਵ 24 ਆਵਰਸ ਤੇ ਜਿਹੜਾ ਇਹਦਾ ਆਡੀਅੰਸ ਵੀ ਉਹ ਗਲੋਬਲ ਆ ਜਿਹੜੀ ਪਹਿਲਾਂ ਟ੍ਰੈਡੀਸ਼ਨਲ ਜਾਂ ਫੇਸ ਟੂ ਫੇਸ ਬੁਲਿੰਗ ਸੀ ਉਹਦੇ ਚ ਦੋ ਬੱਚੇ ਲੜ ਰਹੇ ਨੇ ਜਾਂ ਮੁੰਡਾ ਕੁੜੀ ਲੜ ਰਹੇ ਨੇ ਤੇ ਦੋਵਾਂ ਨੇ ਆਈ ਵਿਟਨੈਸ ਉਹਦੇ ਹੈਗੇ ਨੇ ਬਟ ਹੁਣ ਇਹ ਚੀਜ਼ ਆ ਕਿ ਘਰ ਵੀ ਜਾਂਦੇ ਨੇ ਬੱਚੇ ਤੇ ਉਹ ਘਰ ਜਾਣ ਤੋਂ ਪਹਿਲਾਂ ਇਹੋ ਜਿਹੇ ਸਟੇਟਸ ਪਾਏ ਹੁੰਦੇ ਨੇ ਮੁੰਡੇ ਕੁੜੀਆਂ ਨੇ ਆਪਸ ਚ ਇੱਕ ਦੂਸਰੇ ਨੂੰ ਵਿਕਟਮਾਈਜ਼ ਕਰਨ ਲਈ ਜਾਂ ਬਹੁਤ ਸਾਰੀਆਂ ਚੀਜ਼ਾਂ ਵਾਇਰਲ ਹੋ ਗਈਆਂ ਹੁੰਦੀਆਂ ਨੇ ਕੋਈ ਫੋਟੋਗ੍ਰਾਫਸ ਕੋਈ ਹੋਰ ਮੈਸੇਜਸ ਕੋਈ ਪਰਸਨਲ ਚੈਟ ਜਿਹਦੇ ਨਾਲ ਇੱਕ ਤਾਂ ਆਡੀਅੰਸ ਗਲੋਬਲ ਆ ਕਿ ਐਨੀਬਡੀ ਕੈਨ ਰੀਡ ਇਟ ਐਂਡ ਉਹ ਇੱਕ ਲਿਮਿਟਡ ਆਡੀਅੰਸ ਤੱਕ ਨਹੀਂ ਰਹਿੰਦੀ ਇਟਸ ਵਾਈਡ ਸਪਰੈਡ ਤੇ ਉਹਦਾ ਜਿਹੜਾ ਇਫੈਕਟ ਆ ਉਹ ਮੋਰ ਡੈਕਰੀਮੈਂਟਲ ਐਸ ਕੰਪੇਅਰ ਟੂ ਟ੍ਰੈਡੀਸ਼ਨਲ ਜਾਂ ਫੇਸ ਟੂ ਫੇਸ ਬੁਲਿੰਗ ਸੋ ਵਿਦ ਇਨ ਦ ਟੈਕਨੋਲੋਜੀਕਲ ਐਡਵਾਂਸਮੈਂਟ ਵੀ ਆਰ ਟਰਾਇੰਗ ਟੂ ਸੀ ਦੈਟ ਹਾਓ ਵੀ ਕੈਨ ਸਿਕਿਓਰ ਦ ਵੈਲਬੀਂਗ ਐਂਡ ਸੇਫਟੀ ਆਫ ਫੀਮੇਲ ਪਿਊਪਲਸ ਕਿਉਂਕਿ ਇੰਡੀਆ ਵਿੱਚ ਹੁਣ ਪਿੱਛੇ ਜੇ ਬਹੁਤ ਸਾਰੇ ਕੇਸਿਸ ਆਏ ਨੇ ਜਿੱਥੇ ਪਿਊਪਲਸ ਔਰ ਦ ਸਟੂਡੈਂਟਸ ਹੈਵ ਕਮਿਟਿਡ ਸੁਸਾਈਡ ਬਿਕੋਜ਼ ਆਫ ਸਾਈਬਰ ਬੁਲਿੰਗ ਇੱਕ ਆਪਣੀ ਸੋਸਾਇਟੀ ਇੰਨੀ ਟ੍ਰੈਡੀਸ਼ਨਲ ਹੈ ਕਿ ਇਹ ਗੱਲਾਂ ਆਪਣੇ ਨੂੰ ਅਜੇ ਨਹੀਂ ਅਸੀਂ ਅਸਿਮੂਲੇਟ ਕਰ ਰਹੇ ਅੰਡਰਸਟੈਂਡ ਕਰ ਰਹੇ ਕਿ ਇਹ ਚੀਜ਼ਾਂ ਕੀ ਨੇ ਕਿਉਂਕਿ ਨਾਰਮਲੀ ਇੰਡੀਅਨ ਸੋਸਾਇਟੀ ਵਿੱਚ ਕੀ ਹੁੰਦਾ ਹੈ ਕਿ ਕੁੜੀ ਨਾਲ ਕੋਈ ਵੀ ਵਿਕਟਮਾਈਜੇਸ਼ਨ ਹੋ ਰਹੀ ਹੈ ਸਪੈਸ਼ਲੀ ਸੈਕਸੁਅਲ ਹੈਰੈਸਮੈਂਟ ਜਾਂ ਕੋਈ ਸੈਕਸੁਅਲ ਬੁਲਿੰਗ ਹੋ ਰਹੀ ਆ ਜਾਂ ਇਸ ਤਰ੍ਹਾਂ ਦੀ ਕੋਈ ਵੀ ਛੇੜਛਾੜ ਹੋ ਰਹੀ ਆ ਤੇ ਸਾਰਾ ਜਿਹੜਾ ਓਨਸ ਆ ਰਿਸਪੋਨਸੀਬਿਲਿਟੀ ਆ ਉਹ ਕੁੜੀ ਤੇ ਹੀ ਆਉਂਦੀ ਆ ਜਿਹੜੀ ਆਪਾਂ ਈਵਨ ਟਰਮ ਵੀ ਯੂਜ ਕਰਦੇ ਆ ਇਸ ਸੈਕਸੁਅਲ ਬੁਲਿੰਗ ਲਈ ਅਸੀਂ ਉਹ ਟਰਮ ਯੂਜ ਕਰਦੇ ਆ ਈਵ ਟੀਜ਼ਿੰਗ ਜੋ ਇੱਕ ਫੈਮਿਨਿਸਟ ਅਪਰੋਚ ਦੇ ਅਕੋਰਡਿੰਗਲੀ ਬਹੁਤ ਗਲਤ ਟਰਮ ਹੈ ਕਿਉਂਕਿ ਵੈਨ ਵੀ ਸੇ ਦ ਵਰਡ ਈਵ ਈਵ ਵਾਜ਼ ਅ ਟੈਂਪਟ੍ਰੈਸ ਕਿ ਜਿਹੜੀ ਜਿਹਨੇ ਮੇਲ ਨੂੰ ਪ੍ਰੋਵੋਕ ਕੀਤਾ ਇਨ ਟੂ ਦ ਸੈਕਸੁਅਲ ਯੂ ਕੈਨ ਸੇ ਪਰਵਰਟਿਡ ਆਈ ਮੀਨ ਕਿਸੇ ਵੀ ਤਰ੍ਹਾਂ ਦਾ ਉਹਨੂੰ ਅਲਿਓਰ ਕੀਤਾ ਮੇਲ ਨੂੰ ਉਹਨੇ ਸੋ ਜਿਹਨੂੰ ਜਦੋਂ ਅਸੀਂ ਟਰਮ ਯੂਜ ਕਰ ਰਹੇ ਹਾਂ ਪਲੀਜ਼ਿੰਗ ਉਹਦੇ ਵਿੱਚ ਵੀ ਅਸੀਂ ਇਹ ਰਿਸਪੋਨਸੀਬਿਲਿਟੀ ਕੁੜੀ ਦਾ ਹੀ ਪਾ ਰਹੇ ਹਾਂ ਕਿ ਇੰਨਾ ਹੀ ਕੁਛ ਨਾ ਕੁਛ ਇਸ ਤਰ੍ਹਾਂ ਦਾ ਕੀਤਾ ਹੋਏਗਾ ਇੰਨਾ ਹੀ ਕੋਈ ਨਾ ਕੋਈ ਮੁੰਡੇ ਨੂੰ ਇਸ ਤਰ੍ਹਾਂ ਦੀਆਂ ਐਡਵਾਂਸਮੈਂਟ ਸ਼ੋ ਕੀਤੀਆਂ ਨੇ ਜਾਂ ਇਹਦੇ ਜੈਸਚਰਸ ਇਸ ਤਰ੍ਹਾਂ ਦੇ ਹੋਣਗੇ ਜਾਂ ਇਹਦੀ ਡਰੈਸਿੰਗ ਇਸ ਤਰ੍ਹਾਂ ਦੀ ਹੋਏਗੀ ਜਾਂ ਇਹਦਾ ਜਿਹੜਾ ਬਿਹੇਵੀਅਰ ਵਿਦ ਦੀ ਆਪੋਜ਼ਿਟ ਸੈਕਸ ਇਸ ਤਰ੍ਹਾਂ ਦਾ ਲੂਜ਼ ਹੋਏਗਾ ਕਿ ਮੁੰਡੇ ਨੂੰ ਪ੍ਰੋਵੋਕ ਕੀਤਾ ਗਿਆ ਹੈ ਸੋ ਜਿਹੜੀ ਆਪਾਂ ਇਸ ਚੀਜ਼ ਤੇ ਜੋ ਮੇਰੀ ਇਹ ਐਫਰਟ ਸੀ ਕਿ ਆਪਾਂ ਜਿਹੜੀ ਟਰਮ ਯੂਜ ਕਰਦੇ ਨਾ ਈਵ ਟੀਜ਼ਿੰਗ ਇਹ ਬਹੁਤ ਗਲਤ ਆ ਇਹਨੂੰ ਅਸੀਂ ਯੂਜ ਕਰਨਾ ਸੈਕਸੁਅਲ ਬੁਲਿੰਗ ਕਿਉਂਕਿ ਬੁਲਿੰਗ ਮੀਨਸ ਕਿ ਇੱਕ ਕੋਈ ਜਿਹੜਾ ਅਨਇਕੁਅਲ ਪਾਵਰ ਆ ਇੱਕ ਬੰਦਾ ਸਟਰੋਂਗ ਆ ਤੇ ਦੂਸਰਾ ਥੋੜਾ ਜਿਹਾ ਵੀਕ ਆ ਉਹ ਆਪਣੀ ਪਾਵਰ ਮਿਸਯੂਜ ਕਰ ਰਿਹਾ ਹੈ ਕਿਸੇ ਨੂੰ ਤੰਗ ਕਰਨ ਲਈ ਸੋ ਵੈਨ ਵੀ ਚੇਂਜ ਦ ਟਰਮ ਫਰੋਮ ਈਵ ਟੀਜ਼ਿੰਗ ਟੂ ਬੁਲਿੰਗ ਉਦੋਂ ਕੁੜੀ ਨੂੰ ਜ਼ਿਆਦਾ ਐਡਵਾਂਟੇਜਸ ਚੀਜ਼ ਨੂੰ ਮਿਲੇਗਾ ਦੈਟ ਸ਼ੀ ਵਿਲ ਗੈਟ ਮੋਰ ਸਪੋਰਟ ਫਰੋਮ ਦ ਫੈਮਿਲੀ ਫਰੋਮ ਹਰ ਟੀਚਰਸ ਫਰੋਮ ਦ ਪੇਰੈਂਟ ਫਰੋਮ ਦ ਸੋਸਾਇਟੀ ਬਟ ਈਵ ਟੀਜ਼ਿੰਗ ਜਿਹੜੀ ਟਰਮ ਆ ਉਹ ਹੀ ਗਲਤ ਹੈ ਉਹਦੇ ਚ ਕਹਿੰਦੇ ਨੇ ਕਿ ਠੀਕ ਆ ਜੀ ਕੁੜੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਮੁੰਡਿਆਂ ਨੂੰ ਪ੍ਰੋਵੋਕ ਕਰ ਲੈਂਦੀਆਂ ਨੇ ਬਟ ਵੈਨ ਵੀ ਯੂਜ਼ ਦ ਵਰਡ ਬੁਲਿੰਗ ਜੇ ਅਸੀਂ ਕਹਾਂਗੇ ਕਿ ਸਾਡੀ ਕੁੜੀ ਨਾਲ ਬੁਲਿੰਗ ਹੋ ਰਹੀ ਆ ਉਸ ਕੁੜੀ ਨੂੰ ਜ਼ਿਆਦਾ ਸਪੋਰਟ ਮਿਲੇਗੀ ਰਾਦਰ ਦੈਨ ਕਿ ਈਵ ਟੀਜ਼ਿੰਗ ਨਾਲ ਉਹ ਕੁੜੀ ਦੀ ਹੀ ਰੈਪੂਟੇਸ਼ਨ ਖਰਾਬ ਹੁੰਦੀ ਹੈ ਇਫ ਵੀ ਸੀ ਦ ਇੰਡੀਅਨ ਸੋਸਾਇਟੀ ਐਂਡ ਇਟਸ ਬਿਨ ਮੈਨੀ ਕੇਸਿਸ ਸਪੈਸ਼ਲੀ ਹਰਿਆਣਾ ਦੇ ਵਿੱਚ ਲਾਸਟ ਈਅਰ ਉੱਤਰ ਪ੍ਰਦੇਸ਼ ਦੇ ਵਿੱਚ ਇੰਨੇ ਸਾਰੇ ਕੇਸਿਸ ਹੋਏ ਨੇ ਕਿ ਜਿਹਦੇ ਚ ਕੁੜੀਆਂ ਦੀ ਐਜੂਕੇਸ਼ਨ ਬਲੋਕ ਕਰ ਦਿੱਤੀ ਗਈ ਸੀਗੀ ਬਿਕੋਜ਼ ਆਫ ਦ ਕੇਸਿਸ ਆਫ ਈਵ ਟੀਜ਼ਿੰਗ ਜੇ ਮੁੰਡੇ ਛੇੜ ਰਹੇ ਨੇ ਉਹਨਾਂ ਨੂੰ ਸਕੂਲ ਵਿੱਚ ਤੰਗ ਕਰ ਰਹੇ ਨੇ ਜਾਂ ਘਰ ਆਉਂਦੇ ਜਾਂਦੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਟਰਾਂਸਪੋਰਟੇਸ਼ਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਬੱਸਿਸ ਵਗੈਰਾ ਜਦੋਂ ਬੈਠਦੀਆਂ ਨੇ ਉਹਦੇ ਚ ਪ੍ਰੋਬਲਮ ਆ ਰਹੀ ਹੈ ਤੇ ਦ ਈਜ਼ੀਐਸਟ ਰੂਟ ਇਜ਼ ਕਿ ਕੁੜੀ ਨੂੰ ਸਕੂਲ ਭੇਜਣਾ ਬੰਦ ਕਰ ਦਿਓ stop the education, and which is a big disadvantage for the females in India. It has been seen ki kudiyan nu education opportunities block ho riyan ne, and jehdi apniya states ne in the central India, ode vich the practice of early marriage, child marriage, and oh vi ise karke hai kyunki they feel unsafe. School ch bhejna, school ch padhana, bach kudiyan nu college bhejna, ya in the areas ਕੁੜੀ ਨੂੰ ਇਨਕਰੇਜ ਕਰਨਾ ਕਿ ਉਹ ਆਪਣੀ ਪਸੰਦ ਦਾ ਕੋਰਸ ਕਰੇ, ਜਾਂ ਆਪਣੀ ਪਸੰਦ ਦਾ ਕੋਰਸ ਕਰਨ ਲਈ ਉਹ ਆਊਟ ਆਫ ਦਾ ਸਿਟੀ ਜਾਏ, ਅਪ ਟੂ ਹੋਮ ਜਾਏ, ਉਹ ਵੀ ਬਹੁਤ ਇੱਕ ਆਰਡਨਰੀ ਰੈਗੂਲਰ ਫੈਮਿਲੀ ਦੀ ਕੁੜੀ ਨੂੰ ਜਾਣਾ ਮਨ ਚ ਹੀ ਹੁੰਦਾ ਕਿ ਇੱਥੇ ਛੇੜਛਾੜ ਬੜੀ ਹੈ, ਟੀਜ਼ਿੰਗ ਬਹੁਤ ਹੈ, ਕੁੜੀ ਦੀ ਰੈਪੂਟੇਸ਼ਨ ਖਰਾਬ ਹੋਏਗੀ, ਕੱਲ ਨੂੰ ਰਿਸ਼ਤੇ ਨਹੀਂ ਆਉਣਗੇ, ਚੰਗੇ ਘਰ ਵਿਆਹ ਨਹੀਂ ਹੋਏਗਾ, ਐਂਡ ਉਹਦੀ ਜਿਹੜੇ ਪ੍ਰੋਸਪੈਕਟਸ ਨੇ ਉਹ ਖਰਾਬ ਹੋਣਗੇ. ਸੋ ਬੇਸਿਕਲੀ ਦਿਸ ਪੇਪਰ ਵਾਸ ਏਮ ਟੂ ਅਟੈਕ ਕਿ ਜਿਸ ਤਰ੍ਹਾਂ ਅਸੀਂ ਫੀਮੇਲਸ ਨੂੰ ਪੜ੍ਹਨ ਭੇਜ ਰਹੇ ਹਾਂ, ਵੀ ਹੈਵ ਟੂ ਇਨਕਰੇਜ ਦੈਮ ਕਿਉਂਕਿ ਦੇ ਕੰਸਟੀਟਿਊਟ ਦਾ 50% ਪਾਰਟ ਆਫ ਦਾ ਸੋਸਾਇਟੀ, ਐਂਡ ਵੀ ਹੈਵ ਟੂ ਇਨਕਰੇਜ ਦੈਮ ਟੂ ਗੇਨ ਐਜੂਕੇਸ਼ਨ, ਟੂ ਓਪਨ ਦਾ ਡੋਰਸ ਆਫ ਅਪੋਰਚੁਨਿਟੀਜ਼, ਟੂ ਬੀ ਇਕੁਅਲ ਟੂ ਦਾ ਮੈਨ. ਕਿਹੜੇ ਕਿਹੜੇ ਇਸ਼ੂਜ਼ ਨੇ ਜਿਹੜੇ ਉਹਨਾਂ ਨੂੰ ਇਸ ਚੀਜ਼ ਤੋਂ ਇਸ ਚੀਜ਼ ਲਈ ਓਬਸਟੇਕਲ ਬਣ ਰਹੇ ਨੇ? ਸੋ ਵਨ ਥਿੰਗ ਇਜ਼ ਦੈਟ ਇਫ ਵੀ ਇਨਕਰੀਜ਼ ਦਾ ਹਾਰਮਨੀ ਬਿਟਵੀਨ ਜੈਂਡਰਸ, ਤੇ ਦੋ ਜੈਂਡਰਸ ਹਾਰਮਨੀ ਰਹਿਣ, ਇੱਕ ਦੂਸਰੇ ਨਾਲ ਕੋਪਰੇਟ ਕਰਨ, ਐਂਡ ਨਾਟ ਡਿਸਰਿਸਪੈਕਟ ਈਚ ਅਦਰ, ਐਂਡ ਇਹ ਜਿਹੜੀਆਂ ਓਬਸਟੇਕਲਸ ਨੇ ਅਸੀਂ ਇਹਨਾਂ ਨੂੰ ਉਹ ਕਰ ਲਈਏ, ਤੇ ਕੁੜੀਆਂ ਦੀ ਪਾਈ ਚ ਸਾਨੂੰ ਲੱਗਦਾ ਕਿ ਬਹੁਤ ਈਜ਼ੀ ਹੋ ਜਾਏਗਾ ਗਰਲਸ ਨੂੰ ਆਪਣੇ ਪਸੰਦ ਦੇ ਕੋਰਸਿਸ ਕਰਨੇ, ਆਪਣੀ ਪਸੰਦ ਦੀ ਐਜੂਕੇਸ਼ਨ ਗੇਨ ਕਰਨਾ.
ਜੀ 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 ਔਰ ਮੈਡਮ ਤੁਸੀਂ ਗੱਲ ਕੀਤੀ ਸੀ ਕਿ ਜਿਹੜਾ ਤੁਹਾਡਾ ਪ੍ਰੋਜੈਕਟ ਚੱਲ ਰਿਹਾ ਉਹ ਇੰਡੀਅਨ ਆਸਟ੍ਰੇਲੀਅਨ ਦਾ ਇੱਕ ਕੋਲੈਬੋਰੇਸ਼ਨ ਨਾਲ ਚੱਲ ਰਿਹਾ ਹੈ. ਇੰਡੀਆ ਦੀ ਅਸੀਂ ਖੁਦ ਇੰਡੀਆ ਨੂੰ ਬਿਲੋਂਗ ਕਰਦੇ ਹਾਂ ਤਾਂ ਸਾਰੇ, ਔਰ ਸਾਨੂੰ ਪਤਾ ਕਿ ਇੰਡੀਆ ਦੇ ਵਿੱਚ ਤੁਸੀਂ ਹੁਣੇ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਮਤਾਂ ਹੋ ਰਹੀਆਂ ਨੇ ਇਸ ਸੰਬੰਧ ਵਿੱਚ, ਲੇਕਿਨ ਅਸੀਂ ਆਸਟ੍ਰੇਲੀਆ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਸਾਈਬਰ ਕ੍ਰਾਈਮ ਦੇ ਜਾਂ ਏਦਾਂ ਦੀ ਸਾਈਬਰ ਬੁਲਿੰਗ ਦਾ ਜਿਹੜਾ ਹੈ ਡਾਟਾ ਰੇਟ ਹੈ ਇਹ ਵੀ ਹੈ, ਜਾਂ ਸਿਰਫ ਇਹ ਮਤਲਬ ਜਿਹੜੇ ਅਨਬਰਪ ਕੰਟਰੀ ਹੈ ਜਾਂ ਇੰਡੀਆ ਵਰਗੇ ਕੰਟਰੀ ਜਿੱਥੇ ਸਾਡੇ ਅਸੀਂ ਪੁਰਾਣੇ ਐਂਸ਼ੰਟ ਜਿਹੜਾ ਇੰਡੀਆ ਦੇ ਵਿੱਚ ਰਹਿ ਰਹੇ ਹਾਂ ਹਜੇ ਵੀ ਬਹੁਤ ਲੋਕ. ਮੈਂ ਆਸਟ੍ਰੇਲੀਆ ਬਾਰੇ ਜਾਣਨਾ ਚਾਹਾਂਗਾ ਕਿ ਤੁਸੀਂ ਬਾਕੀ ਲੋਕਾਂ ਦਾ ਪੇਪਰ ਵੀ ਪੜ੍ਹੇ ਜੋ ਕਾਨਫਰੰਸ ਅਟੈਂਡ ਕੀਤੀ ਹੈ, ਬਾਕੀ ਲੋਕਾਂ ਦਾ ਕੀ ਵਿਚਾਰ ਸੀ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਹ ਜਿਹੜਾ ਹੈਗਾ ਜਿਹੜਾ ਰੇਟ ਹੈ ਸੈਕਸ ਬੁਲਿੰਗ ਦਾ ਇਹ ਵੱਧ ਰਿਹਾ ਦਿਨੋਂ ਦਿਨ, ਜਾਂ ਮਤਲਬ ਸਟੇਬਲ ਹੈ ਜਾਂ ਕੀ ਹੋ ਰਿਹਾ ਆਸਟ੍ਰੇਲੀਆ ਦਾ, ਕੀ ਮਤਲਬ ਕੀ ਸਿਨੇਰੀਓ ਹੈ ਜੀ?
ਆਸਟ੍ਰੇਲੀਆ ਜਿਹੜੀ ਪ੍ਰੋਬਲਮ ਆਫ ਸਾਈਬਰ ਬੁਲਿੰਗ ਇਟਸ ਅ ਗਲੋਬਲ ਪ੍ਰੋਬਲਮ, ਐਂਡ ਇਟ ਇਜ਼ ਨਾਟ ਲਿਮਿਟਿਡ ਟੂ ਵਨ ਕੰਟਰੀ, ਇਹ ਗਲੋਬਲ ਪ੍ਰੋਬਲਮ ਹੈ. ਐਂਡ ਜਾਂ ਇਹ ਹੈ ਕਿ ਇੰਡੀਆ ਵਿੱਚ ਸੈਕਸੁਅਲ ਬੁਲਿੰਗ ਦੇ ਕਿੱਦਾਂ ਹੋ ਰਹੇ ਨੇ, ਇਹਦੇ ਵਿੱਚ ਸੇਮ ਜੈਂਡਰ ਬੁਲਿੰਗ ਆਸਟ੍ਰੇਲੀਆ ਵਿੱਚ ਅਸੀਂ ਦੇਖਿਆ ਕਿ ਉਹ ਜ਼ਿਆਦਾ ਹੈ, ਜਿਸ ਤਰ੍ਹਾਂ ਕੁੜੀਆਂ ਹੀ ਆਪਸ ਚ ਇੱਕ ਦੂਸਰੇ ਬਣੇ ਆਊਟ ਆਫ ਜੈਲਸੀ, ਕੋਈ ਲੜਕੀ ਜਿਹੜੀ ਜ਼ਿਆਦਾ ਸੋਹਣੀ ਆ ਜਾਂ ਜ਼ਿਆਦਾ ਅਚੀਵਮੈਂਟ ਓਰੀਐਂਟਡ ਹੈ ਜਾਂ ਜ਼ਿਆਦਾ ਪਾਪੂਲਰ ਹੈ, ਉਹਦੀਆਂ ਹੀ ਉਹਦੀ ਜਿਹੜੀ ਇੰਟੈਲੀਜੈਂਸ ਹੈ ਤੇ ਉਹਦੀ ਜਿਹੜੀ ਬਿਊਟੀ ਹੈ ਉਹ ਦੁਸ਼ਮਣ ਬਣ ਰਹੀ ਆ. ਜਾਂ ਜਿਹੜੇ ਮੇਲਸ ਨੇ ਸਮਟਾਈਮਸ ਇਟ ਸੀਨ ਕਿ ਜਿਹੜਾ ਬੱਚਾ ਵੈਰੀ ਇਨ ਰੀਅਲ ਲਾਈਫ ਹੀ ਇਜ਼ ਨਾਟ ਅ ਹੀਰੋ, ਉਹਦੇ ਅੰਦਰ ਬਹੁਤ ਸਾਰੇ ਕੰਪਲੈਕਸਿਸ ਹੁੰਦੇ ਨੇ, ਤੇ ਜਦੋਂ ਉਹ ਸਕਰੀਨ ਤੇ ਜਾਂਦਾ ਹੈ ਔਰ ਬਿਹਾਈਂਡ ਦਾ ਸਕਰੀਨ ਹੈ, ਜਦੋਂ ਕੰਪਿਊਟਰ ਤੇ ਹੈ, ਦੇ ਸੇ ਅ ਲੈਂਬ ਬਿਕਮਸ ਅ ਵੁਲਫ. ਕਈ ਵਾਰ ਅਸੀਂ ਆਪਣੇ ਜਿਹੜੀਆਂ ਸਾਡੀਆਂ ਲਿਮਿਟੇਸ਼ਨਸ ਇਨ ਪਰਸਨਲ ਲਾਈਫ ਨੇ ਜਾਂ ਕੋਈ ਕੰਪਲੈਕਸਿਸ ਇਨ ਪਰਸਨਲ ਲਾਈਫ ਨੇ, ਉਹਨਾਂ ਨੂੰ ਓਵਰਕਮ ਕਰਨ ਲਈ, ਉਹਨਾਂ ਨੂੰ ਓਵਰ ਕੰਪਨਸੇਟ ਕਰਨ ਲਈ ਅਸੀਂ ਥਰੂ ਸਾਈਬਰ ਮੀਡੀਅਮ, ਅਸੀਂ ਥਰੂ ਇਲੈਕਟ੍ਰੋਨਿਕ ਮੀਨਸ ਅਸੀਂ ਬੋਲਣਾ ਸ਼ੁਰੂ ਕਰ ਦਿੰਦੇ ਹਾਂ, ਬਿਕੋਜ਼ ਸਾਨੂੰ ਪਤਾ ਹੈ ਕਿ ਇਨ ਰੀਅਲ ਲਾਈਫ ਵੀ ਕੈਨ ਨਾਟ ਅਸਰਟ ਆਰ ਸੈਲਵਸ, ਇਨ ਰੀਅਲ ਲਾਈਫ ਵੀ ਹੈਵ ਕੰਪਲੈਕਸਿਸ. ਸੋ ਇਸ ਤਰ੍ਹਾਂ ਦੇ ਇਸ਼ੂ ਇੱਥੇ ਜ਼ਿਆਦਾ ਹੈਗੇ ਨੇ.
ਜੀ 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 ਸੋ ਆਸਟ੍ਰੇਲੀਆ ਦਾ ਵੀ ਮਤਲਬ ਕਹਿ ਸਕਦੇ ਤੁਸੀਂ ਦੱਸਿਆ ਕਿ ਜਿਹੜੀ ਗਲੋਬਲ ਪ੍ਰੋਬਲਮ ਹੈ ਜਿਹੜੀ ਸਾਈਬਰ ਕ੍ਰਾਈਮ, ਔਰ ਇੰਡੀਆ ਦੇ ਤੁਸੀਂ ਕਿ ਕੋਈ ਲੋਕ ਸਾਡੇ ਬੱਚੇ ਸੁਸਾਈਡ ਕਰ ਲੈਂਦੇ ਨੇ, ਲੇਕਿਨ ਫਿਰ ਕਿਸ ਤਰ੍ਹਾਂ ਜਿਹੜਾ ਹੈਂਡਲ ਕੀਤਾ ਜਾ ਸਕਦਾ ਹੈ? ਤੁਸੀਂ ਜਿਹੜਾ ਪ੍ਰੋਜੈਕਟ ਚਲਾ ਰਹੇ ਹੋ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੇ ਇੱਦਾਂ ਦੇ ਪੇਪਰ ਵੀ ਪੜ੍ਹੇ ਹੋਗੇ, ਇਸ ਨੂੰ ਓਵਰਕਮ ਨਹੀਂ ਕਰ ਲਈ ਜਾਂ ਇਸ ਪ੍ਰੋਬਲਮ ਦੇ ਸਮੱਸਿਆ ਦਾ ਹੱਲ ਪਾਉਣ ਲਈ ਕੀ ਕੀਤਾ ਜਾ ਸਕਦਾ, ਕੀ ਵਿਚਾਰ ਤੁਹਾਡਾ?
ਓਕੇ, ਜਿਹੜਾ ਆਸਟ੍ਰੇਲੀਅਨਸ ਦੀ ਮੇਨਲੀ ਰਿਸਰਚ ਸੀ ਦੈਟ ਵਾਸ ਕਿ ਜਿਹੜੀ ਰੇਸ਼ੀਅਲ ਬੇਸਿਸ ਤੇ ਬੁਲਿੰਗ ਬਹੁਤ ਜ਼ਿਆਦਾ ਹੋ ਰਹੀ ਹੈ, ਤੇ ਇੱਥੇ ਉਹਨਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਜੈਕਟ ਚਲਾਏ ਨੇ, ਦੇ ਆਰ ਟਰਾਇੰਗ ਟੂ ਮੇਕ ਸ਼ੋਰ ਕਿ ਇੱਕਰੇ ਬਾਰੇ ਸਾਨੂੰ ਪਤਾ ਚੱਲੇ, ਦੂਸਰੇ ਦੀ ਰੇਸ ਬਾਰੇ ਪਤਾ ਚੱਲੇ, ਜੋ ਸਾਡੇ ਮਨ ਚ ਕੋਈ ਸਟੀਰੀਓਟਾਈਪਸ ਨੇ ਜਾਂ ਪ੍ਰੈਜੁਡਿਸ ਨੇ ਉਹ ਅਸੀਂ ਘਟਾਈਏ, ਜਾਂ ਜਿਹੜੇ ਦੇ ਆਰ ਸਮ ਪੀਪਲ ਵਿਦ ਡਿਸੇਬਿਲਿਟੀ ਜਾਂ ਪੀਪਲ ਹੂ ਹੈਵ ਅ ਡਿਫਰੈਂਟ ਸੈਕਸੁਅਲ ਓਰੀਐਂਟੇਸ਼ਨ ਦੈਨ ਅਸ, ਅਸੀਂ ਬੇਸਿਕਲੀ ਆਪਣੇ ਅੰਦਰ ਜੋ ਇੱਕ ਸੈਟ ਬਿਲੀਫਸ ਬਣਾ ਕੇ ਚੱਲੇ ਹੋਏ ਆ ਨਾ ਕਿ ਸਟੀਰੀਓਟਾਈਪਸ ਨੇ ਜਾਂ ਇਹ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਾਂ ਇਹ ਲੋਕ ਇਸ ਤਰ੍ਹਾਂ ਦੇ ਨਹੀਂ ਹੁੰਦੇ, ਸਾਡੇ ਵਰਗੇ ਨਹੀਂ ਨੇ, ਸੋ ਦੇ ਆਰ ਇਫ ਦੇ ਆਰ ਡਿਫਰੈਂਟ ਦੇ ਆਰ ਰੋਂਗ, ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਓਵਰਕਮ ਕਰਨ ਲਈ ਆਈਵ ਸੀਨ ਰਿਸਰਚਰਸ ਵਰਕਿੰਗ ਹੇਅਰ ਕਿ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਟ੍ਰੇਨ ਕਰਨਾ ਹੈ ਸੋ ਦੈਟ ਇੱਕ ਮਲਟੀਕਲਚਰਲ ਸੋਸਾਇਟੀ ਐਗਜ਼ਿਸਟ ਕਰੇ ਇਨ ਹਾਰਮਨੀ ਐਂਡ ਪੀਸ ਵਿਦ ਈਚ ਅਦਰ ਤੇ ਜਿਹੜੀ ਇੰਡੀਆ ਦੇ ਮੇਨ ਇਸ਼ੂਜ ਨੇ ਇਨ ਰਿਗਾਰਡਿੰਗ ਬੁਲਿੰਗ ਉੱਥੇ ਇੰਡੀਆ ਵਿੱਚ ਅਸੀਂ ਦੇਖਿਆ ਕਿ ਕਾਸਟ ਬੇਸਡ ਬੁਲਿੰਗ ਬਹੁਤ ਜ਼ਿਆਦਾ ਹੈ ਜਿਸ ਤਰ੍ਹਾਂ ਇੰਡੀਅਨ ਸੋਸਾਇਟੀ ਵਿੱਚ ਕਾਸਟ ਸਿਸਟਮ ਚੱਲਦਾ ਹੈ ਕੋਈ ਬੱਚੇ ਰਿਜ਼ਰਵ ਕੈਟੇਗਰੀ ਦੇ ਨੇ ਕੋਈ ਜਨਰਲ ਕੈਟੇਗਰੀ ਦੇ ਨੇ ਇਸ ਤਰ੍ਹਾਂ ਦੇ ਇੰਡੀਅਨ ਸੋਸਾਇਟੀ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਇਸ਼ੂਜ ਆਏ ਹੋਏ ਨੇ ਦੇਰ ਇਜ਼ ਲੋਟ ਆਫ ਅਨਰੈਸਟ ਇਨ ਦ ਯੂਥ ਰਿਗਾਰਡਿੰਗ ਦੀਜ਼ ਇਸ਼ੂਜ ਆਫ ਰਿਜ਼ਰਵੇਸ਼ਨ ਤੇ ਉਹ ਦੇ ਫਾਈਂਡ ਇਟ ਵੈਰੀ ਈਜ਼ੀ ਟੂ ਟਾਰਗੇਟ ਟੂ ਬੁਲੀ ਪੀਪਲ ਬਿਲੋਂਗਿੰਗ ਟੂ ਦ ਅਦਰ ਕਾਸਟ ਔਰ ਦ ਸਕੈਡਿਊਲਡ ਕਾਸਟ ਉਹ ਵਾਲੀ ਬੁਲਿੰਗ ਹੈ ਤੇ ਇੱਕ ਦੂਸਰੀ ਹੈ ਜਿਹੜੀ ਆਪਾਂ ਗੱਲ ਆਲਰੇਡੀ ਕਰ ਚੁੱਕੇ ਹਾਂ ਕਿ ਜੈਂਡਰ ਬੇਸਡ ਬੁਲਿੰਗ ਤੇ ਉਹਦੇ ਨਾਲ ਅਸੀਂ ਬੇਸਿਕਲੀ ਵੀ ਆਰ ਟਰਾਇੰਗ ਟੂ ਹੈਵ ਅ ਲੋਟ ਆਫ ਜੈਂਡਰ ਸੈਂਸਿਟਾਈਜੇਸ਼ਨ ਵਰਕਸ਼ਾਪਸ ਜਿਹਦੇ ਚ ਅਸੀਂ ਮੁੰਡੇ ਕੁੜੀਆਂ ਨੂੰ ਆਪਣਾ ਅੰਡਰਸਟੈਂਡ ਕਰਵਾਉਣ ਦੀ ਕੋਸ਼ਿਸ਼ ਟੂ ਹਾਊ ਵੀ ਹੈਵ ਟੈਕ ਜੈਂਡਰ ਕਿ ਜਿਸ ਤਰ੍ਹਾਂ ਆਪਾਂ ਛੋਟੀ ਜਿਹੀ ਐਗਜ਼ਾਮਪਲ ਦਿੰਦੇ ਹਾਂ ਕਿ ਵੈਨ ਯੂ ਕਮ ਟੂ ਅ ਕਲਾਸਰੂਮ ਫੋਰਗੈਟ ਦੈਟ ਯੂ ਆਰ ਅ ਬੋਏ ਔਰ ਯੂ ਆਰ ਅ ਗਰਲ forget your gender when you come to a tennis court tusi khedan aunde ho tusi play field ch aunde ho you forget your gender you just think that you are a human being and you have to have a professional relationship with the person and you cannot afford to play any game with anybody unless and until the other person is interested matlab banda interested nahi hai to tusi ohnu victimize nahi kar sakde you cannot force the person to have any kind of relationship with you ਜਿਹੜੇ ਆਪਾਂ ਈਵ ਟੀਜ਼ਿੰਗ ਦੇ ਕੇਸ ਦੇਖਦੇ ਹਾਂ ਕਿ ਮੁੰਡੇ ਕੁੜੀਆਂ ਨੂੰ ਘਰ ਤੱਕ ਛੱਡਣ ਜਾ ਰਹੇ ਨੇ ਬਾਰ ਬਾਰ ਰੋਜ਼ ਦੇਖਦੇ ਹਾਂ ਕੁੜੀਆਂ ਦੇ ਕਾਲਜ ਦੇ ਬਾਹਰ ਉਹਦੇ ਪਿੱਛੇ ਲੱਗ ਜਾਂਦੇ ਨੇ ਘਰ ਅਟਕੇ ਆਉਂਦੇ ਨੇ ਉਹਨਾਂ ਦਾ ਕੰਮ ਹੀ ਹੈ ਰੋਜ਼ ਪਿੱਛੇ ਪਿੱਛੇ ਜਾਣਾ ਛੱਡ ਕੇ ਆਉਣਾ ਨਾਲ ਨਾਲ ਗਾਣੇ ਚਲਾਉਣੇ ਗੇੜੀਆਂ ਮਾਰਨੀਆਂ ਸੋ ਇਨ ਵੀ ਹੈਵ ਟੂ ਐਜੂਕੇਟ ਰਾਦਰ ਮੇਰੀ ਵਰਕਸ਼ਾਪਸ ਬਹੁਤ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਮੁੰਡਿਆਂ ਨੂੰ ਸਮਝਾਈਏ ਕਿ ਅਨਲੈਸ ਐਂਡ ਅੰਟਿਲ ਜੇ ਕੁੜੀ ਇੰਟਰਸਟਿਡ ਨਹੀਂ ਹੈ ਤੁਸੀਂ ਯੂ ਕੈਨ ਨਾਟ ਫੋਰਸ ਯੋਰ ਸੈਲਫ ਔਨ ਹਰ ਐਂਡ ਇਟਸ ਬੇਸਿਕਲੀ ਰੋਂਗ ਤੁਸੀਂ ਜੋ ਤੁਸੀਂ ਚਾਹੁੰਦੇ ਹੋ ਜ਼ਰੂਰੀ ਨਹੀਂ ਹੈ ਕਿ ਅਗਲਾ ਵੀ ਚਾਹੇ ਐਂਡ ਇਫ ਦੀ ਅਦਰ ਪਰਸਨ ਇਜ਼ ਨਾਟ ਵਾਂਟਿੰਗ ਦੈਟ ਯੂ ਹੈਵ ਦ ਰਾਈਟ ਟੂ ਕੁਇਟ ਯੂ ਹੈਵ ਦ ਰਿਸਪੋਂਸਿਬਿਲਿਟੀ ਟੂ ਕੁਇਟ ਗ੍ਰੇਸਫੁਲੀ ਤੇ ਤੁਸੀਂ ਯੂ ਕੈਨ ਨਾਟ ਫੋਰਸ ਐਨੀਬਡੀ ਟੂ ਹੈਵ ਅ ਰਿਲੇਸ਼ਨਸ਼ਿਪ ਵਿਦ ਯੂ ਆਰ ਟੂ ਗੈਟ ਰਿਲੇਸ਼ਨਸ਼ਿਪ ਵਿਦ ਯੂ
ਜੀ ਔਰ ਮੈਡਮ ਤੁਸੀਂ ਅਡੋਲਸੈਂਟ ਪੀਰੀਅਡ ਦੇ ਬੱਚਿਆਂ ਦੀ ਜਿਹੜੀ ਗੱਲ ਕਰ ਰਹੇ ਸੀ ਕਿ ਤੁਸੀਂ ਉਸ ਤੇ ਵੀ ਕਾਫੀ ਕੰਮ ਕਰ ਰਹੇ ਹੋ ਕਹਿੰਦਾ ਮੈਂ ਸਮਝਦਾ ਕਿ ਉਹ ਜਿਸ ਤਰ੍ਹਾਂ ਪਹਿਲਾਂ ਤੁਸੀਂ ਕੀਤੀ ਇੱਕ ਉਹ ਜਿਹੀ ਹੁੰਦੀ ਹੈ ਚਾਹੇ ਉਹ ਮੇਲ ਦੀ ਹੋਵੇ ਜਾਂ ਫੀਮੇਲ ਦੀ ਉਦੋਂ ਦਾ ਹੀ ਕੋਸ਼ਿਸ਼ ਹੀ ਕਰਦਾ ਹੁੰਦਾ ਕਿਉਂਕਿ ਅਸੀਂ ਵੀ ਇਸ ਪੀਰੀਅਡ ਦੇ ਵਿੱਚੋਂ ਲੰਘੇ ਹੋਏ ਹਾਂ ਸੋ ਅਸੀਂ ਮੇਰਾ ਸਵਾਲ ਇਹੀ ਹੈ ਕਿ ਜਿਹੜੇ ਸਾਡੇ ਬੱਚੇ ਵੀ ਨੇ ਇੱਥੇ ਹੁਣ ਅਸੀਂ ਮਤਲਬ ਅਸੀਂ ਉਹਨੂੰ ਹੈਂਡਲ ਕਰਨਾ ਸਾਡੇ ਇੰਡੀਅਨ ਵਾਸਤੇ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਅਸੀਂ ਉਹਨੂੰ ਸੈਕਸ ਜਿਹੜੀ ਟੈਂਸ਼ਨ ਹੈ ਉਸ ਤੇ ਗੱਲ ਰਹੀ ਉਸ ਨਾਲ ਅਸੀਂ ਉਸਨੂੰ ਹੋਰ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਸੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਔਰ ਬੱਚਿਆਂ ਦੀਆਂ ਜਦੋਂ ਐਡੋਲਸੈਂਟ ਪੀਰੀਅਡ ਹੁੰਦਾ ਹੈ ਉਹਦੇ ਚ ਔਰ ਕਿਸ ਤਰ੍ਹਾਂ ਅਸੀਂ ਹੈਂਡਲ ਕਰਨਾ ਚਾਹੀਦਾ ਜੀ ਖਾਸ ਕਰਕੇ ਇਨਕਲੂਸਿਵ ਦੀ ਆਪਾਂ ਗੱਲ ਕਰੀਏ ਜੀ
ਦੇਖੋ ਇਹ ਕਿਹਾ ਜਾਂਦਾ ਹੈ ਕਿ ਬੀਇੰਗ ਅ ਪੇਰੈਂਟ ਆਫ ਐਨ ਐਡੋਲਸੈਂਟ ਚਾਈਲਡ ਇਜ਼ ਲਾਈਕ ਵਾਕਿੰਗ ਔਨ ਐਗ ਸ਼ੈਲਸ ਤੁਸੀਂ ਅੰਡਿਆਂ ਦੇ ਛਿੱਲਣਾ ਹੈ ਬਹੁਤ ਔਖਾ ਹੈ ਐਡੋਲਸੈਂਟ ਇਜ਼ ਅ ਟਾਈਮ ਆਫ ਸਟ੍ਰੈਸ ਐਂਡ ਸਟੋਰਮ ਇਹਦੇ ਚ ਇੰਨੀਆਂ ਸਾਰੀਆਂ ਚੇਂਜਸ ਆਉਂਦੀਆਂ ਨੇ ਬਾਇਓਲੋਜੀਕਲ ਸਾਈਕੋਲੋਜੀਕਲ ਸੋਸ਼ਲ ਚੇਂਜਸ ਆਈਡੈਂਟੀਟੀ ਨੇ ਚਿਲਡਰਨ ਵਾਂਟ ਆਟੋਨਮੀ ਫਰੀਡਮ ਆਉਂਦੇ ਨੇ ਪੇਰੈਂਟਸ ਤੋਂ ਮਾਂ ਦੇ ਨਾਲ ਕੋਨਫਲਿਕਟਸ ਵੱਧ ਜਾਂਦੇ ਨੇ ਐਂਡ ਸਪੈਸ਼ਲੀ ਔਨ ਦ ਇਸ਼ੂਜ਼ ਆਫ ਇੰਡੀਪੈਂਡੈਂਸ ਐਂਡ ਐਜ਼ ਅ ਸਾਈਕੋਲੋਜਿਸਟ ਆਈ ਬਿਲੀਵ ਦੈਟ ਇਸ ਇਜ਼ ਵੈਰੀ ਨੈਚੁਰਲ ਐਂਡ ਵੈਰੀ ਅਸੈਂਸ਼ੀਅਲ ਕਿਉਂਕਿ ਦੇਖੋ ਜੇ ਬੱਚੇ ਪੇਰੈਂਟਸ ਨਾਲ ਕੋਨਫਲਿਕਟ ਆਉਣਗੇ ਤੋ ਇੱਕ ਉਹਨਾਂ ਦੀ ਆਪਣੀ ਆਈਡੈਂਟੀਟੀ ਇਮਰਜ ਨਹੀਂ ਹੋਏਗੀ ਐਸ ਸਾਈਕੋਲੋਜਿਸਟ ਵੀ ਫੀਲ ਦੈਟ ਦ ਹੈਵਿੰਗ ਅ ਕੋਨਫਲਿਕਟ ਔਰ ਹੈਵਿੰਗ ਅ ਕੋਨਫਲਿਕਟ ਵਿਦ ਇਨ ਲਿਮਿਟਸ ਇਜ਼ ਅ ਸਾਈਨ ਆਫ ਗੁੱਡ ਗਰੋਥ ਕਿ ਬੱਚਾ ਹੁਣ ਆਪਣੀ ਆਈਡੈਂਟੀਟੀ ਡਿਸਕਵਰ ਕਰੇਗਾ ਦੈਟ ਹੂ ਐਮ ਆਈ ਵਟਸ ਅ ਰੀਅਲ ਮੀ ਵਟ ਇਜ਼ ਮਾਈ ਡਾਇਰੈਕਸ਼ਨ ਇਨ ਲਾਈਫ ਵਟ ਇਜ਼ ਮਾਈ ਪਲੇ ਲਾਈਫ ਸੀ ਅਸੀਂ ਬੱਚਿਆਂ ਨੂੰ ਆਪਣੀ ਫੋਟੋਕਾਪੀ ਨਹੀਂ ਬਣਾ ਸਕਦੇ ਜੇ ਅਸੀਂ ਫੋਟੋਕਾਪੀ ਮੈਥਡ ਤੇ ਚੱਲਦੇ ਤੇ ਵਰਲਡ ਵਿੱਚ ਕੋਈ ਵੀ ਪ੍ਰੋਗਰੈਸ ਨਾ ਹੁੰਦੀ ਜੇ ਮੈਂ ਆਪਣੇ ਮਦਰ ਵਾਂਗੂ ਸੋਚਦੀ ਮੇਰੇ ਮਦਰ ਆਪਣੀ ਮਦਰ ਵਾਂਗੂ ਸੋਚਦੇ ਐਂਡ ਸੋ ਆਨ ਅਜੇ ਅਸੀਂ ਸਟੋਨ ਏਜ ਮਤਲਬ ਅਜੇ ਅੱਗ ਬਾਲ ਰਹੇ ਹਾਂ ਅਸੀਂ ਪੱਥਰ ਰਗੜ ਕੇ ਸੋ ਇਨ ਆਰਡਰ ਫੋਰ ਦ ਵਰਲਡ ਟੂ ਗਰੋ ਵੀ ਨੀਡ ਟੂ ਹੈਵ ਪੀਪਲ ਹੂ ਹੈਵ ਦੇਅਰ ਓਨ ਆਈਡੈਂਟੀਟੀ ਹੂ ਹੈਵ ਦੇਅਰ ਓਨ ਥਿੰਕਿੰਗ ਦੇਅਰ ਪਲੇਸ ਇਨ ਲਾਈਫ ਬਟ ਡੈਫੀਨੇਟਲੀ ਪੇਰੈਂਟਸ ਲਈ ਬਹੁਤ ਔਖਾ ਹੋ ਜਾਂਦਾ ਇਸ ਸਟੇਜ ਕਿਉਂਕਿ ਇੱਕ ਤਾਂ ਪੇਰੈਂਟਸ ਆਪ ਆਪਣੇ ਮਿਡ ਲਾਈਫ ਕ੍ਰਾਈਸਿਸ ਨਾਲ ਡੀਲ ਕਰ ਰਹੇ ਨੇ ਵੀ ਆਰ ਅਰਾਊਂਡ 40-45 ਈਅਰਸ ਆਫ ਏਜ ਹੈਲਥ ਇਸ਼ੂਜ ਆ ਰਹੇ ਨੇ ਕਰੀਅਰ ਟ੍ਰਾਂਜੀਸ਼ਨਸ ਆ ਰਹੀਆਂ ਨੇ ਮਦਰਸ ਵਿੱਚ ਮੈਨੋਪੌਜ਼ਲ ਪ੍ਰੋਬਲਮਸ ਆ ਰਹੀਆਂ ਨੇ ਇਟਸ ਵੈਰੀ ਕੰਪਲੀਕੇਟਿਡ definitely can handle them. ਅਸੀਂ ਗੱਲਾਂ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਐਡੋਲੈਸੈਂਟਸ ਨਾਲ ਗੱਲ ਕਰਨਾ ਹੈ, ਬੇਸਿਕਲੀ ਦੋ ਚੀਜ਼ਾਂ ਦਾ ਬੈਲੈਂਸ ਬਣਾ ਕੇ ਚੱਲਣਾ ਹੈ. ਇੱਕ ਹੈ ਉਹਨਾਂ ਨੂੰ ਆਟੋਨਮੀ ਦੇਣਾ, ਦੂਸਰਾ ਬੀਂਗ ਕਨੈਕਟਡ. ਯੂ ਹੈਵ ਟੂ ਰਿਮੇਨ ਕਨੈਕਟਡ ਟੂ ਦੈਮ ਵਾਇਲ ਅਲਾਊਇੰਗ ਦੈਮ ਆਟੋਨਮੀ ਐਂਡ ਫਰੀਡਮ. ਉਹਨਾਂ ਨੂੰ ਆਜ਼ਾਦੀ ਦਿਓ ਬਟ ਆਪਣੀ ਕਨੈਕਸ਼ਨ ਨਾ ਛੱਡੋ ਬੱਚਿਆਂ ਦੇ ਨਾਲ. ਐਂਡ ਕਨੈਕਸ਼ਨ ਇਜ਼ ਯੂ ਹੈਵ ਟੂ ਬਿਲਡ ਦ ਬੌਂਡਸ. ਬੱਚਿਆਂ ਨਾਲ ਜੁੜ ਕੇ ਰਹਿਣਾ ਹੈ ਥਰੂ ਕਮਿਊਨੀਕੇਸ਼ਨ. ਕਮਿਊਨੀਕੇਟ ਕਰਨਾ ਬਹੁਤ ਇੰਪੋਰਟੈਂਟ ਹੈ. So that the child is able to talk to you regarding everything. Jai Adnal Gal nahi kar sakda kisi bhi cheez bare, I think we have failed as a parent. So is tarah da relationship bana ke rakhna hai ki bacche feel karan ki assi safe haan, assi koi bhi gal kar sakde haan. Jai bacche kolon koi galti ho vi jandi hai, don't reject the child. Just say that the behavior, this particular thing wrong, eh cheez galat hai, ਤੂੰ ਗਲਤ ਨਹੀਂ ਆ. ਜੇ ਅਸੀਂ ਪਹਿਲੀ ਵਾਰੀ ਮੈਨੂੰ ਆ ਕੇ ਡਾਂਟਤਾ ਕਿ ਇਹ ਤਾਂ ਸਭ ਗਲਤ, ਜ਼ਿੰਦਗੀ ਖਰਾਬ ਹੋ ਜਾਏਗੀ, ਤੂੰ ਹੀ ਹੋ ਜਾਏਗਾ ਤੇਰੇ ਨਾਲ, ਬੱਚਿਆਂ ਚ ਬਹੁਤ ਨੈਗੇਟਿਵ ਫੀਲਰਸ ਜਾਂਦੇ ਨੇ, ਉਹ ਫਿਰ ਅਵੋਇਡ ਕਰਦੇ ਨੇ ਗੱਲਬਾਤ ਕਰਨਾ. ਸੋ ਵੀ ਇੱਕ ਕੋਸ਼ਿਸ਼ ਹਮੇਸ਼ਾ ਇਹੀ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦਾ ਟਰਾਂਸਪੇਰੈਂਟ ਰਿਲੇਸ਼ਨਸ਼ਿਪ ਹੋਏ, ਸੋ ਦੈਟ ਬੱਚੇ ਨੂੰ ਕੁਛ ਵੀ ਤੁਹਾਨੂੰ ਛੁਪਾਉਣ ਦੀ ਲੋੜ ਨਾ ਪਏ, ਉਹਨੂੰ ਇੰਨੀ ਕੁ ਆਜ਼ਾਦੀ ਦਿਓ. ਠੀਕ ਹੈ, ਇੱਕ ਪੇਸ਼ੈਂਟਲੀ ਗੱਲ ਸੁਣੋ, ਜੋ ਵੀ ਉਹ ਕਹਿ ਰਿਹਾ, ਕੋਈ ਉਹਦੇ ਕੋਲ ਗਲਤੀ ਜੇ ਹੋ ਵੀ ਗਈ ਆ ਜਾਂ ਉਹਦੇ ਮਾਇੰਡ ਚ ਕੋਈ ਥਾਟ ਹੈ, ਹੈਵ ਅ ਡਾਇਲੋਗ. ਜਦੋਂ ਅਸੀਂ ਡਾਇਲੋਗ ਕਰਦੇ ਹਾਂ ਕਿਸੇ ਨਾਲ, ਬਹੁਤ ਸਾਰੀਆਂ ਕਨਫਿਊਜ਼ਨਸ ਕਲੀਅਰ ਹੁੰਦੀਆਂ ਨੇ, ਬਹੁਤ ਹੀ ਕੰਫੀਡੈਂਸ ਬਿਲਡ ਅਪ ਹੁੰਦਾ ਹੈ ਰਿਲੇਸ਼ਨਸ਼ਿਪ ਦੇ ਵਿੱਚ ਐਂਡ ਟੂਵਰਡਸ ਈਚ ਅਦਰ. ਸੋ ਇੱਕ ਕਮਿਊਨੀਕੇਸ਼ਨ ਕਰਨੀ ਬਹੁਤ ਇੰਪੋਰਟੈਂਟ ਹੈ. ਬੱਚਿਆਂ ਨੂੰ ਆਪਣੇ ਨਾਲ ਜੋੜ ਕੇ ਰੱਖੋ. ਜਿਹੜੀਆਂ ਜਿਹੜੇ ਏਲੀਅਨੇਟ ਹੋ ਜਾਂਦੇ ਨੇ, ਜਿਸ ਤਰ੍ਹਾਂ ਇੱਕ ਪਲੈਨਟ ਹੈ, ਜਿਸ ਤਰ੍ਹਾਂ ਅਸੀਂ ਇੱਕ ਸਨ ਹੈ ਤੇ ਨਾਲ ਪਲੈਨਟਸ ਨੇ, ਅਸੀਂ ਸਾਰੇ ਗ੍ਰੈਵੀਟੇਸ਼ਨਲ ਫੋਰਸ ਦੇ ਵਿੱਚ ਹਾਂ ਬਟ ਆਪਣੇ ਸਾਰੇ ਆਰਬਿਟਸ ਵਿੱਚ ਨੇ. ਇਸ ਤਰ੍ਹਾਂ ਹੀ ਬੱਚੇ ਨੇ, ਉਹਨਾਂ ਨੂੰ ਆਪਣੇ ਆਪਣੇ ਆਰਬਿਟਸ ਵਿੱਚ ਚੱਲਣ ਦੋ ਬਟ ਐਟ ਦ ਸੇਮ ਟਾਈਮ ਹੈਵਿੰਗ ਹੈਵ ਅ ਮੈਗਨੈਟਿਕ ਪੁਲ ਕਿ ਉਹ ਤੁਹਾਡੇ ਨਾਲ ਜੁੜੇ ਰਹਿਣ ਥਰੂ ਪ੍ਰੋਪਰ ਕਮਿਊਨੀਕੇਸ਼ਨ, ਬੌਂਡਿੰਗ ਥਰੂ ਲਵ. ਐਂਡ ਵੀ ਸੇ ਦੈਟ ਵੈਨ ਯੂ ਆਰ ਹੈਂਡਲਿੰਗ ਐਨ ਅਡੋਲੈਸੈਂਟ ਵੀ ਹੈਵ ਫੋਰ ਐਲਸ ਫੋਰ ਦੈਟ ਲਵ. ਗਿਵ ਲੋਟ ਆਫ ਲਵ, ਦੇ ਨੀਡ ਲੋਟ ਆਫ ਲਵ, ਕਿਉਂਕਿ ਇਸ ਟਾਈਮ ਤੇ ਉਹਨਾਂ ਨੂੰ ਬਹੁਤ ਸਾਰੀਆਂ ਰਿਜੈਕਸ਼ਨਸ ਵੀ ਮਿਲ ਰਹੀਆਂ ਨੇ. ਕੋਈ ਬੱਚਾ ਲੰਬਾ ਹੋ ਰਿਹਾ ਹੈ, ਕੋਈ ਨਹੀਂ ਹੋ ਰਿਹਾ, ਉਹਦੇ ਨਾਲ ਦੇ ਕਿਸੇ ਨੂੰ ਕਿਸ ਤਰ੍ਹਾਂ ਦੀ ਬਾਡੀ ਦੀ ਚੇਂਜ ਆ ਰਹੀ ਹੈ, ਕਿਸੇ ਚ ਨਹੀਂ ਆ ਰਹੀ, ਬਹੁਤ ਸਾਰੀਆਂ ਕੰਪਲੈਕਸਿਸ ਨੇ ਬੱਚਿਆਂ ਨੂੰ ਇਸ ਟਾਈਮ ਤੇ. ਦੇ ਨੀਡ ਲੋਟ ਆਫ ਲਵ. ਐਂਡ ਸੈਕਿੰਡ ਇਜ ਵੀ ਹੈਵ ਟੂ ਟੈਲ ਦੈਮ ਐਟ ਦ ਸੇਮ ਟਾਈਮ ਵਟ ਦੇਅਰ ਲਿਮਿਟਸ ਆਰ. ਜੇ ਬੱਚਾ ਕਹਿ ਰਿਹਾ ਕਿ ਮੈਂ ਰਾਤ ਨੂੰ ਪਾਰਟੀ ਦਾ ਜਾਂ, ਬਟ ਵੀ ਹੈਵ ਟੂ ਟੈਲ ਦੈਮ ਓਕੇ ਯੂ ਕੈਨ ਗੋ ਬਟ ਦੀਜ਼ ਆਰ ਲਿਮਿਟਸ. ਤੂੰ ਬੱਚੇ ਇਸ ਹੱਦ ਤੱਕ ਜਾ ਸਕਦਾ, ਇਸ ਤੋਂ ਬਾਅਦ ਜੇ ਜਾਏਗਾ ਜਾਂ ਜਾਏਗੀ, ਉਸ ਤੋਂ ਬਾਅਦ ਜਿਹੜੀ ਉਹਦੀ ਇੰਪਲੀਕੇਸ਼ਨਸ ਨੇ ਜਾਂ ਉਹਦੀਆਂ ਰੈਪਰਕਸ਼ਨਸ ਨੇ ਜਾਂ ਜਿਹੜੀ ਚੀਜ਼ ਉਹਦਾ ਕੀ ਅੰਜਾਮ ਹੋ ਸਕਦਾ ਹੈ, ਦੈਟ ਸ਼ੁਡ ਬੀ ਸਪੈਲਡ ਆਊਟ ਕਲੀਅਰਲੀ. ਸੋ ਅਲਾਊ ਦੈਮ ਫਰੀਡਮ ਬਟ ਐਟ ਦ ਸੇਮ ਟਾਈਮ ਟੈਲ ਦ ਲਿਮਿਟਸ. ਸੋ ਦ ਥਰਡ ਐਲ ਇਜ਼ ਬੇਸਿਕਲੀ ਯੂ ਹੈਵ ਟੂ ਹੈਵ ਲਾਫਟਰ. ਬੜੀਆਂ ਚੀਜ਼ਾਂ ਸਾਨੂੰ ਇਗਨੋਰ ਕਰਨੀਆਂ ਪੈਣੀਆਂ ਨੇ, ਹੱਸ ਕੇ ਟਾਲੋ. ਲੜਨ ਨੂੰ ਜੀ ਕਰਦਾ ਐਜ਼ ਅ ਪੇਰੈਂਟ, ਵੀ ਆਰ ਆਲ ਟੈਲ, ਬੱਚੇ ਤੁਹਾਨੂੰ ਬਹੁਤ ਤੰਗ ਕਰਦੇ ਨੇ, ਚੜਾਉਂਦੇ ਨੇ, ਇਰੀਟੇਟ ਵੀ ਕਰਦੇ ਨੇ, ਬਟ ਜੇ ਬਹੁਤ ਸਾਰੀਆਂ ਚੀਜ਼ਾਂ ਥਰੂ ਲਾਫਟਰ, ਥਰੂ ਅ ਸੈਂਸ ਆਫ ਹਿਊਮਰ ਸੋਲਵ ਹੋ ਸਕਦੀਆਂ ਨੇ, ਟੇਕ ਇਟ ਈਜ਼ੀ ਐਂਡ ਹੈਵ ਅ ਬਿਗ ਹਾਰਟ. ਯੂ ਨੀਡ ਟੂ ਹੈਵ ਅ ਵੈਰੀ ਬਿਗ ਹਾਰਟ ਵੈਨ ਯੂ ਆਰ ਹੈਵਿੰਗ ਐਨ ਅਡੋਲਸੈਂਟ ਇਨ ਦਾ ਫੈਮਿਲੀ. ਐਂਡ ਦ ਲਾਸਟ ਐਲ ਇਜ਼ ਦ ਲਿੰਕੇਜਸ. ਤੇਰੀ ਗੱਲ ਕਰਵਾਉਣ ਇਜ਼ ਲਵ. Then limb lifter and must is gidget. Ki juno bacha hai stage vich hai ga hai, onnu cheeza na link karo. The child to my people. ਕੋਈ ਘਰ ਦੀ ਕੋਈ ਜ਼ਿੰਮੇਵਾਰੀ ਦੋ, ਕਿਸੇ ਟੈਕਸ ਦੀ ਜ਼ਿੰਮੇਵਾਰੀ ਦੋ. ਯੂ ਹੈਵ ਟੂ ਦ ਚਾਇਲਡ ਨਾਓ ਐਡਲਟ ਸੀ ਬਈ ਜ਼ਿੰਦਗੀ ਇਸ ਤਰ੍ਹਾਂ ਕੋਈ ਜ਼ਰੀ ਦੋ ਉਹਨੂੰ, ਕੋਈ ਟੀਮ ਬਣਾਓ, ਕੋਈ ਆਪਣੇ ਗਰੁੱਪ ਰੋਲ ਪਲੇਅਰ ਨੂੰ, ਆਲ ਮੈਂਬਰਸ ਆਫ ਸੋਸਾਇਟੀ, ਕੋਈ ਕਿਸੇ ਸੋਸਾਇਟੀ ਨੂੰ ਬਿਲੋਂਗ ਕਰਦਾ, ਕੋਈ ਕਮਿਊਨਿਟੀ ਨੂੰ ਗਰੁੱਪ ਲਰਨ ਕਰਦਾ. ਸੋ ਉਹਦੇ ਚ ਬੱਚੇ ਆਪਣੇ ਪ੍ਰੋਜੈਕਟ ਐਕਸਟਰਾ ਪ੍ਰੋਜੈਕਟ ਨੇ ਤੇਰੀ ਇਹ ਜ਼ਿੰਮੇਵਾਰੀ ਆ ਜਾਂ ਤੂੰ ਇਹ ਚੀਜ਼ਾਂ ਤੇਰੇ. ਸੋ ਹੈਲਪ get linked to the bigger society, to the larger adult world. ਉਹਨਾਂ ਨੂੰ ਅਡਲਟ, ਜੋ ਇੱਕ ਰਿਸਪੋਂਸਿਬਲ ਅਡਲਟ ਵਰਲਡ ਹੈ, ਜੋ ਤੁਹਾਡੀ ਇੱਕ ਸੋਸਾਇਟੀ ਹੈ, ਉਹਦੇ ਨਾਲ ਲਿੰਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ. ਤੇ ਬਾਕੀ ਅਨਦਰ ਥਿੰਗ ਵਿਚ ਵੀ ਆਲਵੇਸ ਟੈਲ ਦ ਅਡੋਲੈਸੈਂਟਸ, ਇਹ ਤਾਂ ਚਲੋ ਪੇਰੈਂਟਸ ਹੈ ਨਾ ਕਿ ਲਵ, ਲਾਫਟਰ, ਲਿਮਿਟਸ ਐਂਡ ਲਿੰਕੇਜਸ, ਦੈਟ ਇਜ਼ ਔਨ ਦ ਪਾਰਟ ਆਫ ਦ ਪੇਰੈਂਟਸ. ਬਟ ਔਨ ਦ ਪਾਰਟ ਆਫ ਦ ਅਡੋਲੈਸੈਂਟਸ, ਕਿ ਜਦੋਂ ਅਸੀਂ ਉਹਨਾਂ ਨਾਲ ਕੰਮ ਕਰਦੇ ਹਾਂ, ਬੱਚਿਆਂ ਨਾਲ, ਅਸੀਂ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਇੱਕ ਲਾਈਫ ਚ ਕਲੈਰਿਟੀ ਲਿਆਉਣੀ ਆ, ਐਂਡ ਯੂ ਹੈਵ ਟੂ ਅੰਡਰਸਟੈਂਡ ਦੈਟ ਲਾਈਫ ਵਿਚ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਆ. ਆਈ ਨਾਰਮਲੀ ਗਿਵ ਦ ਐਗਜ਼ਾਮਪਲ ਆਫ ਅ ਟੇਬਲ. ਟੇਬਲ ਦੀਆਂ ਚਾਰ ਲੱਤਾਂ ਨੇ, ਐਂਡ ਉਹ ਟੇਬਲ ਤਾਂ ਹੀ ਖੜਾ ਹੋ ਸਕਦਾ ਹੈ ਪ੍ਰੋਪਰਲੀ, ਤੇ ਅਸੀਂ ਉਸ ਟੇਬਲ ਤੇ ਕੁਛ ਤਾਂ ਹੀ ਚੀਜ਼ ਰੱਖ ਸਕਦੇ ਹਾਂ ਜੇ ਉਹ ਚਾਰੇ ਲੱਤਾਂ ਬਰਾਬਰ ਨੇ. ਦੇ ਆਰ ਫੋਰ ਲੈਗਸ ਆਫ ਦ ਟੇਬਲ ਵਿਚ ਆਈ ਸੇ ਦੈਟ ਵਨ ਲੈਗ ਇਜ਼ ਯੋਰ ਰਿਲੇਸ਼ਨਸ਼ਿਪਸ. another leg is your work for your career. Jehdi teesri lat aur table di oh tadi health aa te jehdi chauthi lat aur table di oh tadi spirituality aa. So char jehdiyan cheezan ne tadi life they are very important. These are the four pillars of life. Te je tusi socho ki tadi life ikko pillar te ya ikko leg te khadi ho sakdi hai, that is not possible. Aur koi bhi cheez us table te nahi khadi baith sakdi, rakhi ja sakdi, table vichcha nahi hoega. So you need to have a balance. Ki relationships are important. Theek hai bacche so much heterosexual relationship bande ne opposite sex se bahut interest hai, but that is not a full time job. We have to make sure ki theek hai, it is important, but at the same time there are other three things which are important. Sada kaam vi important hai, sadi padhai important hai, sadi health, looking after our health is very important. We have to make sure ki assi is tarah de behaviors which indulge hoye which do not create problems for our health. Like health risk taking behaviors which is alcohol, drugs or overeating, obesity, lack of exercise, lack of nutrition, eh sariyan uch aa jandiyan ne. Aur even jo bhi tadiya ek achhi life, ek healthy life lead karan nu jo bhi cheezan required ne oh important ne. Then your spiritual development, you have to, whatever, whether you call it religiosity ya kuch bhi keh lo, we need to be connected to our soul, to our inner sense, self, to our purpose in life, to our direction in life, ek life vision honi important hai. So all the things are important. The je assi ek cheez te emphasize kari jawange, the life will not be a very happy, vibrant life. Ek happy, healthy, vibrant, ek multidimensional life nu lead karan layi relationships are important. But je relationship koi fail ho janda hai, it doesn't mean that we have to end our life. ਬੱਚੇ ਅੱਜ ਕੱਲ ਬਹੁਤ ਦੇਖਿਆ ਕਿ ਜਾਂ ਤਾਂ ਕੋਈ ਜੇ ਬ੍ਰੇਕਅਪ ਹੋ ਗਿਆ ਤਾਂ ਸੁਸਾਈਡ ਕਰ ਲਿਆ, ਜਾਂ ਮੁੰਡਿਆਂ ਨੇ ਜੇ ਕੋਈ ਕੁੜੀ ਨੇ ਉਹਨੂੰ ਰਿਜੈਕਟ ਕਰਤਾ ਤੇ ਜੀ ਉਹਨੂੰ ਐਸਿਡ ਸੁੱਟਤਾ ਉਹਦੇ ਮੂੰਹ ਤੇ. ਪਿੱਛੇ ਜੇ ਕੇਸਿਸ ਹੋਏ ਨੇ ਇੰਡੀਆ ਚ ਇਹੋ ਜਿਹੇ ਬਹੁਤ ਸਾਰੇ ਹੈ ਕਿ ਕੁੜੀ ਨੇ ਜੀ ਉਹਨੂੰ ਬੈਟਰੇ ਕੀਤਾ ਹੈ ਜਾਂ ਡਿਚ ਕੀਤਾ ਹੈ ਜਾਂ ਧੋਖਾ ਦਿੱਤਾ ਤੇ ਚਲੋ ਜੀ ਉਹਦੇ ਮੂੰਹ ਤੇ ਐਸਿਡ ਸੁੱਟ ਲਓ. ਸੋ ਵੀ ਆਰ ਐਜੂਕੇਟਿੰਗ, ਆਈ ਐਮ ਟ੍ਰਾਇੰਗ ਟੂ ਐਜੂਕੇਟ ਦ ਕਿਡਸ ਐਂਡ ਦ ਅਡੋਲੈਸੈਂਟਸ ਕਿ ਬੱਚੇ ਲਾਈਫ ਇਜ਼ ਨਾਟ ਅਬਾਊਟ ਵਨ ਪਰਟੀਕੁਲਰ ਥਿੰਗ, ਦੇ ਆਰ other things also in the life, but don't over emphasize on anything. Don't put all the eggs in one basket. Je life table phir bhi tin lattan te khada ho sakda hai, but ik te nahi khada ho sakda. ਠੀਕ ਹੈ ਚਲੋ ਜੇ ਇੱਕ ਲਫ਼ ਥੋੜੀ ਉੱਚੀ ਨੀਵੀਂ ਹੋ ਗਈ ਫਿਰ ਵੀ ਅਸੀਂ ਸਾਰ ਲਾਂਗੇ. ਜੇ ਰਿਲੇਸ਼ਨਸ਼ਿਪ ਕੋਈ ਖਰਾਬ ਹੋ ਰਿਹਾ ਹੈ ਜਾਂ ਥੋੜਾ ਜਿਹਾ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ ਤੁਹਾਡੀ ਹੋਰ ਕਿਸੇ ਪਰਟੀਕੁਲਰ ਆਸਪੈਕਟ, ਸਟਿਲ ਵੀ ਕੈਨ ਮੈਨੇਜ. ਲਾਈਕ ਜਿਸ ਤਰ੍ਹਾਂ ਐਗਜ਼ਾਮਪਲ ਮੈਂ ਹੋਰ ਦਿੰਦੀ ਹੁੰਦੀ ਹਾਂ ਕਿ ਐਡੋਲਸੈਂਟ ਉਮਰ ਚ ਆ ਕੇ ਇੰਡੀਆ ਚ ਇੰਨਾ ਜ਼ਿਆਦਾ ਅਕੈਡੈਮਿਕ ਪ੍ਰੈਸ਼ਰ ਆ ਕਿ ਜੇ ਆਈਆਈਟੀ ਨਹੀਂ ਸਿਲੈਕਸ਼ਨ ਹੋਈ ਜਾਂ ਕਿਸੇ ਅੱਛੇ ਕੋਰਸ ਵਿੱਚ ਨਹੀਂ ਚੰਗੇ ਨੰਬਰ ਆਏ ਤੇ ਬੱਚੇ ਫਿਰ ਵੀ ਸੁਸਾਈਡ ਕਰ ਰਹੇ ਨੇ, ਪੱਖਿਆਂ ਤੇ ਲਟਕ ਰਹੇ ਨੇ. ਤੇ ਅਗੇਨ ਜੇ ਤੁਹਾਡੇ ਨੰਬਰ ਨਹੀਂ ਚੰਗੇ ਆਏ, ਐਟਲੀਸਟ ਦੇ ਅਦਰ ਥਿੰਗਸ ਇਨ ਲਾਈਫ ਵਿਚ ਆਰ ਗੋਇੰਗ ਔਨ ਵੈਲ. ਸੋ ਇੰਨਾ ਵੀ ਜ਼ਿਆਦਾ ਓਵਰ ਆਈਡੈਂਟੀਫਾਈ ਨਾ ਕਰੋ ਇੱਕ ਚੀਜ਼ ਨੂੰ ਕਿ ਤੁਸੀਂ ਉਹ ਜੇ ਚੀਜ਼ ਨਾ ਤੁਹਾਡੀ ਲਾਈਫ ਚ ਨਾ ਹੋਏ ਕਿ ਤੁਸੀਂ ਤੁਹਾਡਾ ਜੀਣਾ ਮੁਸ਼ਕਿਲ ਹੋ ਜਾਏ. ਸੋ ਦਿਸ ਇਜ਼ ਸਮਥਿੰਗ ਵੀ ਐਜੂਕੇਟ ਦੀ ਅਡੋਲਸੈਂਟਸ. ਯੈਸ
ਜੀ 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 ਇੱਕ ਨਾ ਸਾਡੇ ਅਕਸਰ ਅਸੀਂ ਕਨਫਿਊਜ਼ ਹੁੰਦੇ ਆ ਜਿਹੜੇ ਪੇਰੈਂਟਸ ਨੇ ਕਿ ਸਾਡੇ ਜਿਹੜੇ ਟੋਟਮ ਟੈਬੂ ਇੱਦਾਂ ਦੇ ਨੇ ਜਾਂ ਸਾਡੀਆਂ ਪੁਰਾਣੀਆਂ ਮਿੱਥਾਂ ਬਣੀਆਂ ਹੋਈਆਂ ਨੇ ਕਿ ਇੱਕ ਬੱਚੇ ਨੂੰ ਜਿਹੜਾ ਐਡੋਲਸ ਪੀਰੀਅਡ ਦੇ ਵਿੱਚ ਆ ਉਸਨੂੰ ਉਹਦੀ ਮਦਰ ਹੀ ਬਹੁਤ ਵਧੀਆ ਤਰੀਕੇ ਨਾਲ ਟੀਚ ਕਰ ਸਕਦੀ ਹੈ, ਜਾਂ ਕਈ ਲੋਕ ਮੰਨਦੇ ਕਿ ਉਹਦਾ ਫਾਦਰ ਹੀ ਉਸਨੂੰ ਘੂਰ ਕੇ ਜਾਂ ਮਤਲਬ ਕਿਸੇ ਤਰੀਕੇ ਨਾਲ ਹੈਂਡਲ ਕਰ ਸਕਦਾ, ਇਹ ਮਿੱਥ ਹੈ ਜਾਂ ਮਤਲਬ ਜਦੋਂ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਇੱਥੇ ਬਹੁਤ ਸਾਰੇ ਕੇਸਿਸ ਦੇ ਵਿੱਚ ਮੇਰੇ ਸਾਹਮਣੇ ਆਏ ਨੇ ਜਿਹੜੇ ਬੱਚੇ ਐਡੋਲਸੈਂਟ ਪੀਰੀਅਡ ਵਿੱਚ ਹੁੰਦੇ ਨਾ, ਜਦੋਂ ਇੱਥੇ ਤੁਹਾਨੂੰ ਪਤਾ ਕਿ ਟੈਕਨੋਲੋਜੀ ਕਿੰਨੀ ਐਡਵਾਂਸ ਹੈ, ਬੱਚੇ ਆਈਪੈਡ ਲੈ ਕੇ ਬੈਠ ਜਾਂਦੇ ਨੇ ਡੈਸਕਟਾਪ ਤੇ ਜਾਂ ਫੋਨ ਤੇ, ਫਿਰ ਕਈ ਪੋਰਨ ਸਾਈਟ ਦੇਖਣੀਆਂ ਸ਼ੁਰੂ ਕਰ ਦਿੰਦੇ ਨੇ ਜਾਂ ਨਿਊਡ ਫੋਟੋਜ਼ ਦੇਖਣੀਆਂ ਸ਼ੁਰੂ ਕਰ ਦਿੰਦੇ ਨੇ. ਸੋ ਉਹਨਾਂ ਨੂੰ ਸਮਝਾਉਣ ਵੇਲੇ ਫਿਰ ਅਸੀਂ ਅਕਸਰ ਜਿਹੜੇ ਪੇਰੈਂਟਸ ਨੇ ਉਹ ਕਨਫਿਊਜ਼ ਹੁੰਦੇ ਨੇ ਕਿ ਇੱਕ ਫਾਦਰ ਕਹਿੰਦਾ ਕਿ ਇਹਦੀ ਮਦਰ ਇਹਨੂੰ ਚੰਗੀ ਤਰ੍ਹਾਂ ਸਮਝਾ ਸਕਦੀ ਹੈ, ਮਦਰ ਸਮਝ ਕੇ ਫਾਦਰ ਇਸ ਨੂੰ ਘੂਰ ਕੇ ਸਮਝਾ ਸਕਦਾ. ਸੋ ਇਸ ਤਰ੍ਹਾਂ ਦੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਜਿਹੜਾ ਹੈਂਡਲ ਕੀਤਾ ਜਾ ਸਕਦਾ, ਕਿ ਮਦਰ ਹੈਂਡਲ ਕਰ ਸਕਦੀ ਹੈ ਜਾਂ ਦੋਨਾਂ ਨੂੰ ਕਰਨਾ ਚਾਹੀਦਾ ਜਾਂ ਸਿਰਫ ਫਾਦਰ ਹੀ ਕਰ ਸਕਦਾ ਜੀ?
ਦੇਖੋ ਇੱਕ ਹਰ ਬੱਚੇ ਦਾ ਇੱਕ ਲੈਵਲ ਆਫ ਕੰਫਰਟ ਹੁੰਦਾ ਹੈ ਐਂਡ ਇੱਕ ਲੈਵਲ ਆਫ ਕਮਿਊਨੀਕੇਸ਼ਨ ਹੁੰਦਾ ਹੈ ਵਿਦ ਦ ਚਾਈਲਡ, ਐਂਡ ਇਹ ਰਾਤੋ ਰਾਤ ਨਹੀਂ ਬਿਲਡ ਹੁੰਦਾ, ਇਹ ਓਵਰ ਦ ਈਅਰਸ ਬਿਲਡ ਹੋ ਰਿਹਾ ਹੁੰਦਾ ਹੈ. ਤੇ ਇਹ ਜ਼ਰੂਰੀ ਨਹੀਂ ਹੈ ਕਿ ਗਰਲ ਦਾ ਡਾਟਰ ਦਾ ਮਦਰ ਨਾਲ ਹੀ ਹੋਏ ਤੇ ਬੇਟੇ ਦਾ ਫਾਦਰ ਨਾਲ ਹੋਏ, ਇਟਸ ਨਾਟ ਇੰਪੋਰਟੈਂਟ. ਓਵਰ ਦ ਈਅਰਸ ਵੀ ਹੈਵ ਟੂ ਸੀ ਕਿ ਇੱਕ ਪੇਰੈਂਟ ਦੇ ਵਿੱਚ ਦੋਨਾਂ ਪੇਰੈਂਟਸ ਦੇ ਵਿੱਚੋਂ ਕਿਹੜਾ ਪੇਰੈਂਟ ਹੈ ਜਿਹੜਾ ਬੱਚੇ ਨਾਲ ਜ਼ਿਆਦਾ ਕਲੀਅਰਲੀ ਓਪਨਲੀ ਕਮਿਊਨੀਕੇਟ ਕਰ ਸਕਦਾ ਹੈ. ਐਂਡ ਇਸ ਚਲੋ ਜੇ ਸਾਡੇ ਦੇਖਿਆ ਕਿ ਟ੍ਰੈਡੀਸ਼ਨਲ ਫੈਮਿਲੀਜ਼ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਬਟ ਐਟਲੀਸਟ ਦੇਰ ਇਜ਼ ਸੰਬਡੀ ਇਨ ਦਾ ਫੈਮਿਲੀ ਕੋਈ ਚਾਚਾ ਕੋਈ ਤਾਇਆ ਕੋਈ ਮਾਸੀ ਕੋਈ ਭੂਆ ਕੋਈ ਕਜ਼ਨ ਜਿਹੜਾ ਕਿ ਬੱਚਿਆਂ ਨਾਲ ਕੋਈ ਨਾ ਕੋਈ ਓਪਨਲੀ ਕਮਿਊਨੀਕੇਟ ਕਰ ਸਕੇ ਅਸੀਂ ਆਈ ਅੰਡਰਸਟੈਂਡ ਇੱਕ ਲਿਮਿਟੇਸ਼ਨ ਨੇ ਬਿਕੋਜ਼ ਵੀ ਡੋਂਟ ਈਵਨ ਹੈਵ ਮੋਸਟ ਆਫ ਦ ਵਿਮੈਨ ਮੋਸਟ ਆਫ ਦ ਮੈਨ ਦੇ ਡੋਂਟ ਹੈਵ ਦ ਰਾਈਟ ਵੋਕੈਬਲਰੀ ਟੂ ਟਾਕ ਅਬਾਊਟ ਦੇ ਚਿਲਡਰਨ ਜੇ ਅਸੀਂ ਕਹੀਏ ਕਿ ਬੱਚਿਆਂ ਨਾਲ ਅਸੀਂ ਗ੍ਰੇਸਫੁਲੀ ਇਸ ਚੀਜ਼ ਬਾਰੇ ਗੱਲ ਕਰ ਸਕੀਏ ਨਾ ਡੀਸੈਂਟ ਲੈਂਗੁਏਜ ਦੇ ਡੋਂਟ ਮੇ ਬੀ ਦੇ ਡੋਂਟ ਈਵਨ ਹੈਵ ਦ ਪ੍ਰੋਪਰ ਵਰਡਸ to talk to the kids like that and it's something very new asi ekdam unhone kadi is cheez bare vocal hi nahi hoye kadi koi discussions hi nahi hoye unhone when they were growing up is cheez bare koi discussion nahi sigi te je parents nu lagda hai ki they are not able to talk to their kids in a very open way koi na koi hesitations nahi hai then there's always somebody is tarah da I don't believe ki bacche di life ch family ch koi bhi aisa figure nahi aa ki jehda unna naal openly discuss kare but again this is discussing is very important and je but je lagda hai ki family ch koi bhi aisa insaan nahi aa jinna naal oh gal kar sake fir then I would say ki oh bachcha je if je perverted odiyan activities ne ya deviant cheezan ch zyada involve ho reha I think the child cannot be blamed ਸਾਡੇ ਚ ਇੱਕ ਐਨਰਜੀ ਹੈ ਐਵਰੀਬਡੀ ਹੈਜ਼ ਐਨ ਐਨਰਜੀ ਉਸ ਐਨਰਜੀ ਨੂੰ ਟੈਪ ਕਰਨਾ ਉਹਨੂੰ ਯੂਟੀਲਾਈਜ਼ ਕਰਨਾ ਬੱਚਿਆਂ ਚ ਚੰਗੀਆਂ ਚੀਜ਼ਾਂ ਦੇ ਇੰਟਰਸਟ ਕ੍ਰੀਏਟ ਕਰਨੇ ਉਹਨਾਂ ਚ ਸਪੋਰਟਸ ਦਾ ਇੰਟਰਸਟ ਕ੍ਰੀਏਟ ਕਰਨਾ ਜਾਂ ਇੱਕ ਬੁੱਕ ਰੀਡਿੰਗ ਦਾ ਇੰਟਰਸਟ ਕ੍ਰੀਏਟ ਕਰਨਾ ਗਾਰਡਨਿੰਗ ਦਾ ਕਰਨਾ ਹੋਬੀਜ਼ ਕ੍ਰੀਏਟ ਕਰਨਾ ਇਹ ਪੇਰੈਂਟਸ ਦੀ ਜ਼ਿੰਮੇਵਾਰੀ ਹੈ ਵੈਨ ਵੀ ਹੈਵ ਕਿਡਸ ਜਦੋਂ ਛੋਟੇ ਨੇ ਜਿਹੜੇ ਬੱਚੇ ਉਹ ਇਟਸ ਮੋਸਟਲੀ ਦਾ ਪੇਰੈਂਟਸ ਡਿਊਟੀ and it's the parents responsibility ki assi shuru to hi bachchiyan ch eho je interest create kariye so that they are more attracted to creative things they become creators rather than consumers assi shuru ch hi bachchiyan ch hi aadat paiye ki bachche ਤੁਸੀਂ ਬੁੱਕਸ ਲਿਆਓ ਘਰਾਂ ਚ ਬੱਚਿਆਂ ਨੂੰ ਆਦਤ ਪਾਓ ਕਿਤਾਬਾਂ ਪੜ੍ਹਨ ਦੀ ਜੇ ਅਸੀਂ ਵੱਡੇ ਹੋ ਕੇ ਕਹੀਏ ਕਿ ਸਾਡੇ ਬੱਚਿਆਂ ਦੇ ਕੋਈ ਇੰਟਰਸਟ ਹੀ ਨਹੀਂ ਹੈ ਨਾ ਉਹਨੂੰ ਖੇਡਣ ਦਾ ਸ਼ੌਕ ਆ ਨਾ ਉਹਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਆ ਨਾ ਉਹਨੂੰ ਇਹ ਸਾਰਾ ਦਿਨ ਇਹੀ ਕੁਛ ਕਰਦਾ ਰਹਿੰਦਾ ਵੀ ਦ ਚਾਈਲਡ ਇਜ਼ ਨੋਟ ਟੂ ਬੀ ਬਲੇਮ ਸੀ ਦੇਰ ਵੀ ਲਿਵ ਇਨ ਅ ਸਾਇੰਟਿਫਿਕ ਵਰਲਡ ਸਾਇੰਸ ਦਾ ਜ਼ਮਾਨਾ ਹੈ ਹਰ ਚੀਜ਼ ਦਾ ਕੌਜ਼ ਆ ਹਰ ਚੀਜ਼ ਦਾ ਇਫੈਕਟ ਆ ਇਹ ਕੋਈ ਉਪਰੋਂ ਕੋਈ ਚੀਜ਼ ਨਹੀਂ ਆ ਗਈ ਕਿ ਬੱਚਾ ਇਕਦਮ ਉੱਠ ਕੇ ਅੱਜ ਸਾਰਾ ਦਿਨ ਫੋਨ ਦੇਖਦਾ ਰਹਿੰਦਾ ਹੈ What have we done? ਦੇਖੋ ਜੇ ਗਰਮ ਪਾਣੀ ਦੇ ਵਿੱਚ ਤੁਸੀਂ ਚੀਨੀ ਚਾਹ ਪੱਤੀ ਦੁੱਧ ਪਾਓਗੇ ਤੇ ਚਾਹ ਹੀ ਬਣੇਗੀ ਸੀ ਜੋ ਅਸੀਂ ਬੱਚਿਆਂ ਚ ਸ਼ੁਰੂ ਚ ਪ੍ਰੋਗਰਾਮ ਕੀਤਾ ਹੈ ਉਹ ਉਹੀ ਉਹਦਾ ਅਸਰ ਹੈ ਸੋ ਇਫ ਯੋਰ ਚਾਈਲਡ ਇਜ਼ ਹੈਵਿੰਗ ਦੀਸ ਕਾਇੰਡ ਆਫ ਪ੍ਰੋਬਲਮਸ ਆਈ ਵੁੱਡ ਡੈਫੀਨੇਟਲੀ ਐਡਵਾਈਸ ਕਿ ਤੁਸੀਂ ਘਰ ਵਿੱਚ ਕੋਈ ਨਾ ਕੋਈ ਉਹਦਾ ਇੱਕ ਸੁਪਰ ਪੀਅਰ ਹੋਏਗਾ ਉਹਦੇ ਤੋਂ ਵੱਡੀ ਉਮਰ ਦਾ ਕੋਈ ਘਰ ਚ ਫੈਮਿਲੀ ਮੈਂਬਰ ਹੈ ਜਿਹੜਾ ਬੱਚੇ ਨਾਲ ਓਪਨਲੀ ਗੱਲ ਕਰੇ ਬੱਚਿਆਂ ਨੂੰ ਹੋਰ ਚੀਜ਼ਾਂ ਚ ਇੰਟਰੋਡਿਊਸ ਕਰੇ ਜਿਹੜੀਆਂ ਕਿ ਉਹ ਲਾਈਕ ਕਰਦਾ ਕਰਨਾ ਰਾਦਰ ਦੈਨ ਡੂਇੰਗ ਆਲ ਦਿਸ ਕੋਈ ਨਾ ਕੋਈ ਬੱਚਿਆਂ ਨੂੰ ਐਕਸਪਲੋਰ ਕਰੋ ਕੋਈ ਐਡਵੈਂਚਰ ਕੈਂਪਸ ਤੇ ਭੇਜੋ ਕੋਈ ਨੇਚਰ ਕੈਂਪਸ ਚ ਭੇਜੋ ਜਾਂ ਕੋਈ ਵੀ ਇੱਕ ਹੋਬੀ ਕਲਾਸਿਸ ਦੇ ਵਿੱਚ ਬੱਚਿਆਂ ਨੂੰ ਪਾਓ ਤਾਂ ਕਿ ਉਹਨਾਂ ਦੀ ਜਿਹੜੀ ਐਨਰਜੀ ਹੈ ਥੋੜੀ ਯੂਜ਼ ਅਪ ਹੋਏ ਇਨ ਅ ਪੋਜ਼ਿਟਿਵ ਵੇ ਵੇਅਰ ਦੇ ਕ੍ਰੀਏਟ ਵੇਅਰ ਦੇ ਯੂਜ਼ ਦੇਅਰ ਐਨਰਜੀ ਐਂਡ ਸੈਕੰਡਲੀ ਜਿਹੜੇ ਬੱਚੇ ਜਿਨ੍ਹਾਂ ਦੇ ਬੱਚੇ ਛੋਟੇ ਨੇ ਇਟ ਵੀ ਹੈਵ ਟੂ ਸੀ ਦੈਟ ਅਸੀਂ ਆਪਣੇ ਬੱਚਿਆਂ ਚ ਹੈਲਦੀ ਅੱਛੇ ਇੰਟਰਸਟ ਡਿਵੈਲਪ ਕਰਨੇ ਨੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸਾਨੂੰ ਆਪ ਪਾਉਣਾ ਪੈਣਾ ਹੈ ਜੇ ਅਸੀਂ ਰੋਜ਼ ਬੱਚਿਆਂ ਨੂੰ ਸ਼ਾਮ ਨੂੰ ਸੌਣ ਤੋਂ ਪਹਿਲਾਂ ਕਿਤਾਬ ਪੜ੍ਹ ਕੇ ਸੁਣਾਵਾਂਗੇ ਜਾਂ ਅਸੀਂ ਆਪ ਕਿਤਾਬਾਂ ਪੜ੍ਹਾਂਗੇ ਆਪਣੇ ਘਰ ਚ ਕਿਤਾਬਾਂ ਲਿਆਵਾਂਗੇ ਬੱਚਿਆਂ ਨੂੰ ਵੀ ਸ਼ੌਕ ਪਏਗਾ ਜੇ ਅਸੀਂ ਸੋਚਦੇ ਹਾਂ ਕਿ ਬੱਚੇ ਸਾਡੇ ਸਪੋਰਟਸ ਇੰਟਰਸਟਿਡ ਅਸੀਂ ਜੇ ਬੱਚਿਆਂ ਨਾਲ ਸਾਈਕਲ ਚਲਾਉਣ ਜਾਵਾਂਗੇ ਜਾਂ ਬੱਚਿਆਂ ਨਾਲ ਆਪ ਫੁੱਟਬਾਲ ਖੇਲਾਂਗੇ ਉਹ ਡੈਫੀਨੇਟਲੀ ਬੱਚੇ ਕਰਨਗੇ ਐਂਡ ਜਿਹੜਾ ਇਹ ਗੱਲ ਆਉਂਦੀ ਕਿ ਟੂ ਮਚ ਆਫ ਮੀਡੀਆ ਟੂ ਮਚ ਆਫ ਟੈਕਨੋਲੋਜੀ ਮੈਂ ਜੋ ਮੇਰੀ ਐਜ਼ ਅ ਸਾਈਕੋਲੋਜਿਸਟ ਆਬਜ਼ਰਵੇਸ਼ਨ ਹੈ ਕਿ ਕੋਈ ਬੱਚਾ ਐਸਾ ਨਹੀਂ ਆ ਜਿਹਦੇ ਕੋਲ ਤੁਸੀਂ ਬਾਲ ਲੈ ਕੇ ਜਾਓਗੇ ਤੇ ਕਹੇਗਾ ਕਿ ਆਹ ਬੱਚੇ ਖੇਡੀਏ ਉਹ ਕਹੇਗਾ ਕਿ ਨਹੀਂ ਨਹੀਂ ਮੈਨੇ ਤਾਂ ਟੀਵੀ ਦੇਖਣਾ ਜਾਂ ਮੈਂ ਟੀਵੀ ਦੇਖ ਰਿਹਾ ਮੈਂ ਗੇਮ ਖੇਡ ਰਿਹਾ ਜੇ ਫਾਦਰ ਜਾਂ ਕੋਈ ਵੀ ਮਦਰ ਜਾਂ ਕੋਈ ਵੀ ਘਰ ਚ ਉਹਨੂੰ ਆ ਕੇ ਉਹਦੇ ਸਾਹਮਣੇ ਖੇਡਣ ਦੀ ਕੋਸ਼ਿਸ਼ ਕਰੇਗਾ ਕਿ ਚੱਲ ਆਪਾਂ ਕ੍ਰਿਕਟ ਅੱਜ ਆਪਾਂ ਸਵਿਮਿੰਗ ਕਰਕੇ ਆਈਏ ਅੱਜ ਆਪਾਂ ਦੋਵੇਂ ਸਾਈਕਲ ਚਲਾ ਕੇ ਆਈਏ ਬੱਚੇ ਡੈਫੀਨੇਟਲੀ ਜਾਣਗੇ ਬੱਚਿਆਂ ਦੇ ਆਪਣੇ ਇੱਕ ਮੈਕਨਿਜ਼ਮ ਹੁੰਦੇ ਨੇ ਟੂ ਹੈਂਡਲ ਦੇਅਰ ਸਟ੍ਰੈਸ ਦੇ ਕਾਂਟ ਹੈਂਡਲ ਲੋਨਲੀਨੈਸ ਉਹ ਫਿਰ ਆਪਣੀ ਉਹਦੇ ਸਾਈਬਰ ਵਰਲਡ ਵਿੱਚ ਜਾਂ ਇੱਕ ਇਲੈਕਟ੍ਰੋਨਿਕ ਵਰਲਡ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ ਸੋ ਵੀ ਹੈਵ ਟੂ ਫਾਈਂਡ ਵੇਸ ਕਿ ਬੱਚਿਆਂ ਨੂੰ ਪੁੱਲ ਕਰਨਾ ਹੈ ਵੀ ਕਾਲ ਇਟ ਅ ਡਿਜੀਟਲ ਅੰਬਿਲੀਕਲ ਕੋਰਡ ਜਿਸ ਤਰ੍ਹਾਂ ਇੱਕ ਨਿਊਬੋਰਨ ਬੱਚੇ ਤੋਂ ਉਹਦੀ ਮਾਂ ਦੇ ਵਿੱਚ ਇੱਕ ਹੁੰਦੀ ਹੈ ਅੰਬਿਲੀਕਲ ਕੋਰਡ ਹੈ ਸਿਮੀਲਰਲੀ ਇਹ ਕਹਿੰਦੇ ਕਿ ਇੱਕ ਕੰਪਿਊਟਰ ਦੇ ਵਿੱਚ ਤੇ ਇੱਕ ਅਡੋਲਸੈਂਟ ਦੇ ਵਿੱਚ ਅੱਜ ਕੱਲ੍ਹ ਇੱਕ ਡਿਜੀਟਲ ਅੰਬਿਲੀਕਲ ਕੋਰਡ ਹੈ ਉਹਨੂੰ ਕੱਟ ਕਰਨਾ ਹੈ ਦੈਟ ਇਜ਼ ਆਰ ਰਿਸਪੋਂਸੀਬਿਲਿਟੀ ਐਜ਼ ਪੇਰੈਂਟਸ ਕਿ ਅਸੀਂ ਬੱਚੇ ਨੂੰ ਕਿਹੜੀ ਹੋਰ ਬੈਟਰ ਐਕਸਾਈਟਿੰਗ ਚੀਜ਼ ਨਾਲ ਇੰਟਰੋਡਿਊਸ ਕਰਵਾ ਸਕਦੇ ਹਾਂ ਵਿਚ ਇਜ਼ ਮੋਰ ਐਕਸਾਈਟਿੰਗ ਦੈਨ ਆਲ ਦਿਸ ਐਂਡ ਅਲੋਂਗ ਵਿਦ ਦੈਟ ਹੈਵਿੰਗ ਲੋਟਸ ਆਫ ਡਿਸਕਸ਼ਨਸ ਹੈਵਿੰਗ ਲੋਟਸ ਆਫ ਕ੍ਰੀਏਟਿਵਿਟੀ ਵਿਲ ਡੈਫੀਨੇਟਲੀ ਚੈਨਲਾਈਜ਼ ਯਰ ਐਨਰਜੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਐਡਿਕਸ਼ਨ ਟੂ ਗੇਮਸ ਐਡਿਕਸ਼ਨ ਟੂ ਟੈਕਨੋਲੋਜੀ ਔਰ ਐਡਿਕਸ਼ਨ ਟੂ ਪੋਨ ਬੇਸਿਕਲੀ ਇਟਸ ਅ ਸਾਈਨ ਆਫ ਲੋਨਲੀਨੈਸ ਇਟਸ ਅ ਸਾਈਨ ਆਫ ਵੈਕਿਊਮ ਇਨ ਲਾਈਫ ਇਹ ਕੋਈ ਨਾ ਕੋਈ ਲਾਈਫ ਵਿਚ ਵੈਕਿਊਮ ਚੱਲ ਰਿਹਾ ਕੋਈ ਨਾ ਕੋਈ ਲਾਈਫ ਚ ਕਮੀ ਹੈ ਕੋਈ ਫੀਲਿੰਗ ਆਫ ਨਥਿੰਗਨੈਸ ਹੈ ਕੋਈ ਫੀਲਿੰਗ ਆਫ ਇਨਫੀਰੀਓਰਿਟੀ ਹੈ ਜਾਂ ਫੀਲਿੰਗ ਆਫ ਨਾਟ ਬੀਂਗ ਏਬਲ ਟੂ ਡੂ ਸਮਥਿੰਗ ਸੋ ਟਰਾਈ ਟੂ ਫਾਈਂਡ ਇਟ we have to diagnose the problem bas symptoms nu cure nahi karna asi diagnose karna ki issue ki hai kyon bachcha real world de naalo real world ya digital world de vich zyada immerse hai kyon utthe dubya hoya hai try to find out the person understand the energy of your child tusi apne bachchiyan de aap hi mahir ho aap hi specialist ho aap hi unna de doctor ho unna te socho unna bare ki kehdi cheez di innu kami hai ਕਿਹੜੀ ਚੀਜ਼ ਨੂੰ ਓਵਰਕਮ ਕਰਨ ਲਈ ਜਾਂ ਕਿਹੜੀ ਚੀਜ਼ ਨੂੰ ਸਬਸਟੀਟਿਊਟ ਕਰਨ ਲਈ ਇਹ ਕਰ ਰਿਹਾ ਹੈ ਕਿੰਨੀਆਂ ਕਿਹੜੀਆਂ ਚੀਜ਼ਾਂ ਤੋਂ ਭੱਜ ਰਿਹਾ ਹੈ ਜਾਂ ਕਿਹੜੀਆਂ ਚੀਜ਼ਾਂ ਉਹਨੂੰ ਟ੍ਰਬਲ ਕਰ ਰਹੀਆਂ ਨੇ ਕਿ ਉਹਨੂੰ ਇਹਦੇ ਸ਼ਾਂਤੀ ਮਿਲ ਰਹੀ ਆ ਸੋ ਵੀ ਹੈਵ ਟੂ ਅੰਡਰਸਟੈਂਡ ਦ ਐਨਰਜੀ ਆਫ ਦ ਚਾਇਲਡ ਡਾਇਗਨੋਸ ਕਰੋ ਥੋੜਾ ਜਿਹਾ ਸੋਚੋ ਤੇ ਦ ਬੈਸਟ ਥਿੰਗ ਇਜ਼ ਕਿ ਇਨਵੋਲਵ ਦ ਚਾਇਲਡ ਇਨ ਸਮਾਲ ਲਿਟਲ ਗੋਲਸ ਉਹਨੂੰ ਛੋਟੇ ਛੋਟੇ ਕੰਮ ਦਿਓ ਛੋਟੇ ਛੋਟੇ ਟਾਸਕ ਦਿਓ ਸੋ ਦੈਟ ਉਹਦੀ ਲਾਈਫ ਥੋੜੀ ਜਿਹੀ ਐਕਸਾਈਟਿੰਗ ਹੋ ਜਾਏ ਹੀ ਫੀਲਸ ਲੈਸ ਲੋਨਲੀ
ਜੀ ਸੋ ਮੈਡਮ ਬਹੁਤ ਸਾਰੀਆਂ ਤੁਸੀਂ ਬਹੁਤ ਹੀ ਕੰਮ ਦੀਆਂ ਗੱਲਾਂ ਦੱਸੀਆਂ ਮੈਂ ਬੜੇ ਬੜੇ ਕਹਿ ਸਕਦੇ ਕੰਸਨਟ੍ਰੇਟ ਕਰਕੇ ਮਾਇੰਡ ਨੂੰ ਸੁਣ ਰਿਹਾ ਸੀ ਤੇ ਬਹੁਤ ਸਾਰੀਆਂ ਗੱਲਾਂ ਹੋਰ ਵੀ ਤੁਹਾਡੇ ਨਾਲ ਕਰਨੀਆਂ ਸੀ ਕਿਉਂਕਿ ਕਾਫੀ ਜਾਣਕਾਰੀ ਸਾਡੇ ਸਰੋਤਿਆਂ ਨੂੰ ਮਿਲ ਰਹੀ ਸੀ ਮੈਂ ਵੀ ਜਾਣਕਾਰੀ ਪ੍ਰਾਪਤ ਕਰ ਰਿਹਾ ਸੀ ਲੇਕਿਨ ਸਮੇਂ ਦਾ ਜਿਹੜਾ ਹੈ ਸਾਡੇ ਕੋਲ ਜਿਹੜੀ ਕਮੀ ਹੈ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਡੇ ਨਾਲ ਅਸੀਂ ਕੋਈ ਰਾਬਤਾ ਇੱਦਾਂ ਦਾ ਕਾਇਮ ਕਰਾਂਗੇ ਤੇ ਕਿਉਂਕਿ ਗੱਲਾਂ ਬਹੁਤ ਸਾਰੀਆਂ ਰਹਿੰਦੀਆਂ ਨੇ ਅਜੇ ਤੁਸੀਂ ਹਾਂਜੀ ਜਾਣਕਾਰੀ ਦਿੱਤੀ ਤੁਸੀਂ ਬਹੁਤ ਬਹੁਤ ਧੰਨਵਾਦ ਮੈਡਮ ਤੁਹਾਡਾ ਜੀ ਪੰਜਾਬੀ ਯੂਨੀਵਰਸਿਟੀ ਤੋਂ ਆਸਟ੍ਰੇਲੀਆ ਆਏ ਹੋਏ ਨੇ ਸੋ ਕਾਫੀ ਕੰਮ ਕਰ ਰਹੇ ਨੇ ਔਰ ਇਹੀ ਇਹਨਾਂ ਤੋਂ ਮੈਂ ਜਿਹੜੀ ਗੱਲ ਅਸਲ ਪੁੱਛਣਾ ਚਾਹੁੰਦਾ ਸੀ ਇਹੀ ਸੀ ਕਿ ਸਾਡੇ ਬੱਚੇ ਅਕਸਰ ਅਸੀਂ ਦੇਖਦੇ ਹਾਂ ਸਾਡੇ ਸਾਰਿਆਂ ਨਾਲ ਹੀ ਏਦਾਂ ਹੁੰਦਾ ਕਿ ਸਾਡੇ ਬੱਚੇ ਜਿਹੜੇ ਹੈ ਆਈਪੈਡ ਲੈ ਕੇ ਬੈਠੇ ਨੇ ਆਈਫੋਨ ਲੈ ਕੇ ਬੈਠੇ ਨੇ ਜਾਂ ਗੇਮ ਖੇਡ ਰਹੇ ਨੇ ਪਲੇ ਸਟੇਸ਼ਨ ਖੇਡ ਰਹੇ ਨੇ ਸੋ ਉਹਦੇ ਵਿੱਚ ਸਾਨੂੰ ਫਾਇੰਡ ਇਹੀ ਦੱਸਿਆ ਇਹਨਾਂ ਨੇ ਕਿ ਟਰਾਈ ਟੂ ਫਾਇੰਡ ਦਾ ਕਿੱਥੇ ਅਸੀਂ ਮਤਲਬ ਗਲਤ ਆ ਹੋ ਸਕਦਾ ਅਸੀਂ ਆਪਣੀ ਜ਼ਿੰਮੇਵਾਰੀ ਮਾਪੇ ਆਪਣੀ ਜ਼ਿੰਮੇਵਾਰੀ ਤੋਂ ਤਾਂ ਨਹੀਂ ਭੱਜ ਰਹੇ ਕਿਤੇ ਜਾਂ ਫਿਰ ਅਸੀਂ ਬੱਚਿਆਂ ਨੂੰ ਅਸੀਂ ਆਪ ਬਿਜ਼ੀ ਹਾਂ ਕਿਉਂਕਿ ਆਸਟ੍ਰੇਲੀਆ ਦੀ ਸਾਡੀ ਜਿਹੜੀ ਲਾਈਫ ਆ ਇੱਦਾਂ ਦੀ ਕਿ ਅਸੀਂ ਬਿਜ਼ੀ ਬਹੁਤ ਹਾਂ ਕਈ ਵਾਰੀ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਜਾ ਸਕਦਾ ਸੋ ਇਸ ਕਰਕੇ ਜਿਹੜੇ ਸਾਡੇ ਬੱਚੇ ਆ ਉਹ ਆਪਣੀ ਜਿਹੜੀ ਇਕੱਲਾਪਣਾ ਜਿਹੜਾ ਉਸਨੂੰ ਦੂਰ ਕਰਨ ਲਈ ਫਿਰ ਏਦਾਂ ਜਿਹੜਾ ਹੈ ਡਿਜੀਟਲ ਵਰਲਡ ਦਾ ਜਿਹੜਾ ਸਹਾਰਾ ਲੈਂਦੇ ਨੇ ਸੋ ਇਹ ਸਾਨੂੰ ਲੱਭਣਾ ਪਏਗਾ ਦੋਸਤੋ ਪ੍ਰੋਗਰਾਮ ਦੇ ਵਿੱਚ 5-7 ਮਿੰਟ ਬਾਕੀ ਰਹਿੰਦੇ ਨੇ ਸੋ ਜਾਣ ਸਾਹਿਬ ਵੇਲੇ ਤੁਹਾਨੂੰ ਸੁਣਾਵਾਂਗੇ ਇੱਕ ਜਿਹੜਾ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਲਵਾਂਗਾ ਇਜਾਜ਼ਤ ਤੇ ਜਿਹੜੇ ਦੋਸਤ ਨੇ ਅੱਜ ਮੇਲ ਕੀਤੀ ਬਹੁਤ ਬਹੁਤ ਧੰਨਵਾਦ ਜੀ ਇੱਕ ਮੇਲ ਸਾਡੇ ਦੋਸਤ ਨੇ ਕੁਲਵਿੰਦਰ ਧਾਲੀਵਾਲ ਕੁਈਨਜ਼ਲੈਂਡ ਤੋਂ ਇਹਨਾਂ ਨੇ ਕਹਿੰਦੇ ਜੀ ਅਸੀਂ 4 ਮੇਲਸ ਕੀਤੀਆਂ ਤੁਹਾਡੇ ਤੱਕ ਮੇਲ ਨਹੀਂ ਪਹੁੰਚੀ ਸੋ ਮੈਨੂੰ ਲੱਗਦਾ ਜੀ ਕੁਈਨਜ਼ਲੈਂਡ ਕਾਫੀ ਦੂਰ ਹੈ ਇੱਥੋਂ ਕਿਤੇ ਰਾਹ ਦੇ ਵਿੱਚ ਹੀ ਰਹਿ ਗਈ ਮੇਲ ਕੁਲਵਿੰਦਰ ਸਿੰਘ ਜੀ ਤੁਹਾਡੀ ਮੇਲ ਪਰ ਹੁਣ ਤੁਹਾਡਾ ਜਿਹੜਾ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ ਤੁਹਾਡੀ ਹਾਜ਼ਰੀ ਲੱਗ ਚੁੱਕੀ ਹੈ ਜੀ ਬਹੁਤ ਧੰਨਵਾਦ ਮੇਲ ਕਰਨ ਲਈ ਤੇ ਦੋਸਤੋ ਅਗਲੇ ਸ਼ਨੀਵਾਰ ਫਿਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਜਿਹੜਾ ਰਾਬਤਾ ਕਾਇਮ ਕਰ ਲਈਏ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਸੋ ਅੱਜ ਜਿਹੜੇ ਦੋਸਤ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਗੱਲਾਂ ਬਾਤਾਂ ਕੀਤੀਆਂ ਬਹੁਤ ਧੰਨਵਾਦ ਸੋ ਅਮਰੀਕ ਸਿੰਘ ਸੋਹਰਾ ਦਾ ਧੰਨਵਾਦ ਮੈਡਮ ਦਮਨਜੀਤ ਸੰਧੂ ਦਾ ਧੰਨਵਾਦ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਟੈਕਨੀਕਲ ਡਾਇਰੈਕਟਰ ਸਬਜੀਤ ਸਿੰਘ ਦਾ ਜਿਹੜੇ ਕਿ ਪਟਿਆਲੇ ਤੋਂ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਟੈਕਨੀਕਲ ਸਾਨੂੰ ਸਪੋਰਟ ਦੇ ਰਹੇ ਸੀ ਸਵੇਰੇ ਉੱਠ ਕੇ ਬਹੁਤ ਬਹੁਤ ਧੰਨਵਾਦ ਸਰਬਜੀਤ ਜੀ ਸੋ ਦੋਸਤੋ ਹੁਣ ਦਿਓ ਆ ਗਿਆ ਤੇ ਫੇਰ ਮਿਲਾਂਗੇ ਬਹੁਤ ਬਹੁਤ ਧੰਨਵਾਦ ਸੁਣਦੇ ਰਹੋ ਹਰਮਨ ਰੇਡੀਓ
ਬੱਚੇ ਹਮੇਸ਼ਾ ਚਾਰ ਕਾਰਨਾਂ ਕਰਕੇ ਝੂਠ ਬੋਲਦੇ ਨੇ ਸਜ਼ਾ ਤੋਂ ਬਚਣ ਲਈ ਗੁੱਸੇ ਨੂੰ ਟਾਲਣ ਲਈ ਕਿਸੇ ਗਲਤੀ ਨੂੰ ਛੁਪਾਉਣ ਲਈ ਜਾਂ ਫਿਰ ਝੂਠ ਸੱਚ ਵਿੱਚ ਅੰਤਰ ਨਾ ਜਾਣਨ ਕਰਕੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਚੰਗਾ ਬਣਿਆ ਦੇਖਣ ਲਈ ਮਾਪਿਆਂ ਨੂੰ ਉਹਨਾਂ ਉੱਪਰ ਸਮਾਂ ਤੁਕਣਾ ਅਤੇ ਪੈਸਾ ਅੱਧਾ ਖਰਚਣਾ ਚਾਹੀਦਾ ਹੈ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।